ਤਾਂ ਤੁਹਾਡੇ ਨੇ ਨਾ, ਠੀਕ ਹੈ। ਹੁਣ ਤੁਸੀਂ ਵੀ 70, ਮੈਨੂੰ ਨੀ ਪਤਾ ਤੁਸੀਂ ਕੀ 70 ਕਹੀ ਜਾ ਰਹੇ ਹੋ, ਬੈਸਟ ਏਅਰਫੋਰਸ ਇਨ ਦਾ ਵਰਲਡ ਹੈ, ਅਨਡਿਸਪਿਊਟਡ ਕੇ ਤੁਸੀਂ ਉਹ ਸਾਰੀਆਂ ਗੱਲਾਂ ਕਰੀ ਜਾ ਰਹੇ ਹੋ। ਬਟ ਮੈਂ ਕਹੋ ਜਦੋਂ CNN ਤੇ ਪੁੱਛਿਆ ਗਿਆ, ਸਕਾਈ ਨਿਊਜ਼ ਤੇ ਪੁੱਛਿਆ ਗਿਆ, ਸਕਾਈ ਨਿਊਜ਼ ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ, ਕੋਈ ਸਬੂਤ ਨਹੀਂ ਸੀਗਾ, ਬਲਕਿ ਉਹ ਤਾਂ ਐਡਮਿਟ ਕਰ ਬੈਠੇ ਕਿ ਅਸੀਂ 30 ਸਾਲ ਤੋਂ ਉੱਥੇ ਟੈਰਰਿਜ਼ਮ ਕਰ ਰਹੇ ਹਾਂ। ਜਦੋਂ ਤੁਹਾਨੂੰ CNN ਤੇ ਪੁੱਛਿਆ ਗਿਆ ਕਿ ਤੁਹਾਡੇ ਕੋਲ ਕੀ ਪਰੂਫ ਹੈ, ਤਾਂ ਤੁਸੀਂ ਕਹਿ ਰਹੇ ਹੋ ਜੀ ਉਹ ਸੋਸ਼ਲ ਮੀਡੀਆ ਪਰੂਫ ਹੈ। ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ, ਮੈਂ ਇੱਕ ਵਾਰ ਵੀ ਨਹੀਂ ਕਿਹਾ ਕਿ ਤੁਹਾਡੇ ਕੋਲ ਰਫਾਲ ਗਿਰਾਏ ਹੋਣਗੇ ਜੀ, ਕੋਈ 2 ਕਹਿ ਰਿਹਾ, ਕੋਈ 5 ਕਹਿ ਰਿਹਾ, ਕੋਈ 1-2 ਚੈਨਲ 7 ਰਫਾਲ ਵੀ ਗਿਰਾਈ ਜਾ ਰਿਹਾ। ਤੁਸੀਂ ਅਨਡਿਸਪਿਊਟਡ, ਤੁਸੀਂ ਸ਼ਾਇਦ 70 ਕਹਿ ਰਹੇ ਹੋ, ਸ਼ਾਇਦ ਤੁਸੀਂ ਵੀ 70 ਕਹਿ ਰਹੇ ਹੋਗੇ, ਸ਼ਾਇਦ ਇਹੀ, ਮੈਨੂੰ ਪਤਾ ਨਹੀਂ ਕਿਉਂ 70 ਕਰੀ ਜਾ ਰਹੇ ਸੀ, ਸ਼ਾਇਦ ਇਹਦਾ ਹੀ ਮਤਲਬ ਹੋਏਗਾ। ਬਟ ਮੇਰਾ ਸਵਾਲ ਸਿਰਫ ਇੰਨਾ ਆ ਕਿ ਜਦੋਂ ਡਿਫੈਂਸ ਮਿਨਿਸਟਰ ਸਾਹਿਬ ਨੂੰ ਮੌਕਾ ਮਿਲਿਆ, ਸਕਾਈ ਨਿਊਜ਼ ਤੇ ਮੌਕਾ ਮਿਲਿਆ, ਦੁਨੀਆ ਯੂਰਪ ਥੋੜੀ, ਆਸਟ੍ਰੇਲੀਆ, ਯੂਰਪ, ਕੈਨੇਡਾ, ਹੁਣ ਤਾਂ ਕੈਨੇਡਾ 'ਚ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ, ਮਾਰਕ ਕਾਰਨੀ ਸਾਹਿਬ ਨੇ ਸਕਾਈ ਨਿਊਜ਼ ਨੂੰ ਇੰਟਰਵਿਊ ਦਿੱਤਾ, ਤੇ ਹੁਣ ਮੈਂ ਕਿਹਾ ਕੋਈ ਮਜ਼ਾ ਆਉਂਦਾ ਨਾ ਮਾਰਕ ਕਾਰਨੀ ਸਾਹਿਬ ਜਦ ਦੇ ਰਹੇ ਨੇ ਇੰਟਰਵਿਊ ਸਕਾਈ ਨਿਊਜ਼ ਨੂੰ, ਤਾਂ ਦੁਨੀਆ ਦੇਖਦੀ ਹੈ। ਮੈਂ ਕਿਹਾ ਹੁਣ ਡਿਫੈਂਸ ਮਿਨਿਸਟਰ ਜਿਹੜੇ ਨੇ ਉਹ ਉੱਥੇ ਕਹਿ ਰਹੇ ਨੇ ਜੀ ਅਸੀਂ 30 ਸਾਲਾਂ ਤੋਂ ਟੈਰਰਿਜ਼ਮ ਕਰ ਰਹੇ ਹਾਂ, ਡਰਟੀ ਵਰਕ ਕਰ ਰਹੇ ਹਾਂ, ਗਲਤੀ ਹੋ ਗਈ ਸਾਡੇ ਤੋਂ। ਫਿਰ ਬਿਲਾਵਲ ਭੁੱਟੋ ਸਾਹਿਬ ਵੀ ਇਹੀ ਕਰ ਰਹੇ ਨੇ, ਔਰ ਜਦੋਂ CNN ਪੁੱਛ ਰਿਹਾ ਕਿ ਸਬੂਤ ਕੀ ਹੈ, ਉਹ ਤੁਸੀਂ ਮਜ਼ਾਕ ਦਾ ਪਾਤਰ ਬਣ ਗਏ, ਔਰ ਤਾਂ ਹੀ ਉਹ ਫਿਰ ਤੁਹਾਡੀ ਆਪਣੀ ਨੈਸ਼ਨਲ ਅਸੈਂਬਲੀ 'ਚ ਫਿਰ ਦੁਬਾਰਾ ਉਹਨਾਂ ਨੇ ਮਜ਼ਾਕ ਕੀਤਾ ਤੁਹਾਡਾ, ਕਿ ਵੀ ਇਹੋ ਜਿਹੇ ਬੰਦੇ ਜਿਹਨਾਂ ਨੂੰ, ਮੈਂ ਨਹੀਂ ਕਹਿੰਦਾ ਕਿ ਇਸਾਕ ਡਰ ਸਾਹਿਬ ਨੂੰ ਜਾਂ ਤੁਹਾਡੇ ਫੋਰਨ ਮਿਨਿਸਟਰ ਖਵਾਜਾ ਆਸਿਫ ਸਾਹਿਬ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ, ਬਟ ਉਹ ਖੁਦ ਨੈਸ਼ਨਲ ਅਸੈਂਬਲੀ ਦੇ ਵਿੱਚ ਉਹ ਇੱਕ ਮੈਂਬਰ ਪਾਰਲੀਮੈਂਟ ਸਾਹਿਬਾਂ ਨੇ, ਉਹਨਾਂ ਨੇ ਫਿਰ ਕਿਹਾ ਵੀ ਜੇ ਇਹਨਾਂ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਨਾ ਭੇਜਿਆ ਕਰੋ। ਤੇ ਇਹ ਵੀ ਵਾਰ ਵਾਰ ਤੁਸੀਂ ਕਹਿ ਰਹੇ ਹੋ ਜੀ ਸੋਸ਼ਲ ਮੀਡੀਆ ਤੇ ਹੈ, ਔਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਉਹ ਕਹਿ ਰਹੇ ਸੀਗੇ ਕਿ ਮਿਜ਼ਾਈਲ ਟੈਕਨੋਲੋਜੀ ਹੋਏ ਉਹ ਤੋਂ, ਉਹ ਕਹਿ ਰਹੇ ਸੀ ਉਹ ਤੋਂ ਜ਼ਮੀਨ ਅਸਮਾਨ ਦਾ ਫਰਕ ਹੈ, ਮਤਲਬ ਐਸੀ ਮਿਜ਼ਾਈਲ ਟੈਕਨੋਲੋਜੀ ਦੁਨੀਆ ਨੇ ਦੇਖੀ ਨਹੀਂ ਹੈ। ਸੋ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਮਿਜ਼ਾਈਲ ਟੈਕਨੋਲੋਜੀ ਦੀ ਵਾਰ ਵਾਰ ਗੱਲ ਕਰ ਰਹੇ ਹੋ ਕਿ ਐਸੀ ਮਿਜ਼ਾਈਲ ਟੈਕਨੋਲੋਜੀ ਦੇਖੀ ਨਹੀਂ ਹੈ, ਮੈਂ ਕਿਹਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਜਿੰਨੀ ਮਿਜ਼ਾਈਲਾਂ ਦੀ, ਡਰੋਨ ਦੀ ਵਰਸ਼ਾ, ਜਿੰਨੀ ਬਾਰਿਸ਼ ਤੁਸੀਂ ਕੀਤੀ, ਇੱਕ ਤਾਂ ਕੀਤੀ ਮਾਈਨੋਰਟੀਜ਼ ਦੇ ਉੱਤੇ, ਜੰਮੂ ਕਸ਼ਮੀਰ ਤੇ ਤੁਸੀਂ ਸਾਰੇ ਆਪਣੇ ਮਿਜ਼ਾਈਲ ਮਾਰੇ ਜਿੱਥੇ ਮੁਸਲਿਮ ਸਾਰੇ ਰਹਿੰਦੇ ਨੇ, ਮੈਜੋਰਟੀ ਤਾਂ ਮੁਸਲਿਮ ਹੈ ਨਾ, ਥੋੜੇ ਬਹੁਤ ਹਿੰਦੂ ਸਿੱਖ ਹੋਣਗੇ, ਤੁਸੀਂ ਜੰਮੂ ਕਸ਼ਮੀਰ ਤੇ ਮਾਰਿਆ ਸਾਰਾ, ਫਿਰ ਤੁਸੀਂ ਮਿਜ਼ਾਈਲ ਆਪਣਾ ਸਾਰਾ ਮਾਰਿਆ ਸਾਡੇ ਪੰਜਾਬ ਤੇ, ਅਸੀਂ ਤਾਂ ਉੱਥੇ ਤਾਂ ਮੈਜੋਰਟੀ ਸਿੱਖ ਹੈ, ਲੇਕਿਨ ਪੰਜਾਬ ਤੋਂ ਦੱਸੋ ਵੀ ਕਿਸੇ ਕੋਈ ਬੰਦਾ ਉੱਠ ਕੇ ਸਾਡਾ ਪੰਜਾਬੀ ਇੱਥੇ, ਮੈਂ ਕਿਹਾ ਸਾਰਿਆਂ ਦੇ ਸਾਡੇ ਸ਼ਹਿਰਾਂ 'ਚ ਪਿੰਡਾਂ 'ਚ ਹੈਗੇ ਨੇ ਬੰਦੇ, ਫੌਰਨ ਇੱਥੇ ਆ ਜਾਣਾ ਸੀ, ਇੱਥੇ 2 ਬੰਦਿਆਂ ਦੀ ਡੈਥ ਹੋ ਗਈ, 1 ਦੀ ਹੋ ਗਈ, 4 ਦੀ ਹੋ ਗਈ, ਮੈਂ ਕਿਹਾ ਤੁਹਾਡਾ ਮਿਸਾਈਲ ਤੇ ਕੋਈ ਅਸਰ ਹੀ ਨਹੀਂ ਕੀਤਾ, ਇੱਕ ਵੀ ਤੁਹਾਡਾ ਕੋਈ, ਤੁਸੀਂ ਕਹਿੰਦੇ ਮਿਸਾਈਲ ਟੈਕਨੋਲੋਜੀ ਸਾਡੀ ਬਹੁਤ ਵਧੀਆ, ਕੋਈ ਹੋਏ ਕੋਈ ਮਿਸਾਈਲ ਦਾ ਨਾਂ ਤਾਂ ਲਓ ਵੀ ਆਹ ਮਿਸਾਈਲ ਅਸਰ ਕੀਤਾ। ਮੈਂ ਕਿਹਾ ਜਿਹੜਾ ਇੰਡੀਆ ਦਾ ਮਿਸਾਈਲ ਹੈ, ਹੁਣ ਜ਼ਿਆਦਾ ਮੈਂ ਡਿਟੇਲ 'ਚ ਨਹੀਂ ਜਾਣਾ ਚਾਹ ਰਹੇ ਸੀ, ਮੈਂ ਕਿਹਾ ਇੱਕ ਬ੍ਰਹਮੋਸ ਮਾਰਿਆ ਉਹਨਾਂ ਨੇ, ਉਹ ਉਹਨਾਂ ਨੇ ਦੱਸਿਆ ਏਅਰਬੇਸ ਤੇ ਬੈਲਿਸਟਿਕ ਮਿਜ਼ਾਈਲ ਹੈ, ਸਪੀਡ ਹੀ ਉਹਦੀ ਐਡੀ ਜ਼ਬਰਦਸਤ ਹੈ, ਆਮ ਰਡਾਰ ਤੋਂ ਡਿਟੈਕਟ ਹੀ ਨਹੀਂ ਹੁੰਦਾ। ਇੰਡੀਆ ਨੇ ਬ੍ਰਹਮੋਸ ਮਾਰਿਆ, ਉਹ ਤੁਸੀਂ ਆਪ ਹੀ ਦੱਸ ਦਿੱਤਾ ਕਿ 13 ਸਾਡੇ ਬੰਦੇ ਸ਼ਹੀਦ ਹੋਏ ਨੇ, ਤੁਸੀਂ ਖੁਦ ਦੱਸਤਾ ਕਿ ਸਕੁਆਡਰਨ ਲੀਡਰ ਦਾ ਨਾਮ ਦੱਸਤਾ, ਤਸਵੀਰਾਂ ਦੱਸਤੀਆਂ, ਚੀਫ ਟੈਕਨੀਸ਼ੀਅਨ, ਟੈਕਨੀਸ਼ੀਅਨ ਨਾਮ ਤਸਵੀਰਾਂ ਜਾਰੀ ਕਰ ਦਿੱਤੀਆਂ, ਉਹ ਇੰਡੀਆ ਨੇ ਬ੍ਰਹਮੋਸ ਮਾਰਿਆ। ਮੈਂ ਤੁਹਾਨੂੰ ਮਿਜ਼ਾਈਲ ਦਾ ਨਾਮ ਇੰਡੀਆ ਨੇ ਨਹੀਂ ਬੋਲਿਆ, ਅਜੇ ਮੈਂ ਤੁਹਾਨੂੰ ਨਾਮ ਦੱਸ ਰਿਹਾ ਕਿ ਬ੍ਰਹਮੋਸ ਮਾਰਿਆ ਇੰਡੀਆ ਨੇ। ਸੋ ਦੂਸਰੀ ਚੀਜ਼ ਜਿਹੜੇ ਤੁਸੀਂ ਖੁਦ ਮੰਨਿਆ ਕਿ ਪਹਿਲੇ ਦਿਨ 7 ਮਈ ਨੂੰ ਜਿਹੜੇ ਇੰਡੀਆ ਦੇ ਮਿਜ਼ਾਈਲ ਆਏ ਨੇ, ਉਹਨਾਂ ਨੇ 24 ਠਿਕਾਣਿਆਂ ਦੇ ਵਿੱਚ 25 ਮਿੰਟ ਦੇ ਵਿੱਚ 24 ਠਿਕਾਣੇ, ਔਰ ਪਾਕਿਸਤਾਨ ਦੇ ਅੰਦਰ ਦੇ ਠਿਕਾਣੇ ਉਹਨਾਂ ਨੇ ਉਹ ਮਿਜ਼ਾਈਲ ਮਾਰੇ ਨੇ। ਔਰ ਫਰਕ ਸਿਰਫ ਇੰਨਾ ਹੈ ਕਿ ਪਾਕਿਸਤਾਨ ਕਹਿੰਦਾ ਹੈ ਕਿ ਜਿਹੜੇ 31 ਬੰਦੇ ਨੇ ਉਹ ਸਿਵਿਲੀਅਨ ਨੇ, ਇੰਡੀਆ ਕਹਿੰਦਾ ਕਿ ਅਸੀਂ ਟੈਰਰਿਸਟ ਮਾਰੇ ਨੇ। ਮੈਂ ਨਹੀਂ ਕਹਾਂਗਾ ਕਿ ਇੰਡੀਆ ਠੀਕ ਕਹਿੰਦਾ ਪਾਕਿਸਤਾਨ ਹੈ, ਬਟ ਇੱਕ ਚੀਜ਼ ਤਾਂ ਦੋਨੋਂ ਕੰਟਰੀਜ਼ ਮੰਨਦੀਆਂ ਕਿ ਇੰਡੀਆ ਦੀਆਂ ਮਿਜ਼ਾਈਲਾਂ ਪਹਿਲੇ ਦਿਨ 7 ਮਈ ਨੂੰ ਅੰਦਰ ਵੜੀਆਂ, ਔਰ ਉਹਨਾਂ ਨੇ ਟਾਰਗੇਟ ਨੂੰ ਕੱਲੀ ਕੱਲੀ ਮਿਜ਼ਾਈਲ ਪਹੁੰਚੀ ਉੱਥੇ। ਔਰ ਜਿਹੜਾ 10 ਮਈ ਨੂੰ ਆ, ਉਹ ਜਿੱਦਾਂ ਹੁਣ ਉਹ ਕਹਿ ਰਹੇ ਸੀ ਕਿ ਅਸੀਂ 9 ਮਈ ਵਾਲੇ ਨਹੀਂ ਹੈ, ਅਸੀਂ 10 ਮਈ ਵਾਲੇ ਪਾਕਿਸਤਾਨੀ, ਵੀ 9 ਮਈ ਮਤਲਬ ਜਿਹਨਾਂ ਨੇ ਉਹ ਪਾਕਿਸਤਾਨ ਤਰੀਕੇ ਇਨਸਾਫ਼ ਦੇ ਹੱਕ ਸੀਗੇ। ਮੈਂ ਕਿਹਾ ਜੀ 10 ਮਈ ਨੂੰ ਵੀ ਜਿਹੜੇ ਇੰਡੀਆ ਨੇ ਉਹ ਬ੍ਰਹਮੋਸ ਚਲਾਇਆ, ਤੇ ਉਹ ਤੁਸੀਂ ਦੇਖ ਲਓ, ਔਰ ਤੁਸੀਂ ਕਹਿੰਦੇ ਹਜੇ 1 ਦਿਨ ਹੋਰ ਹੋ ਜਾਂਦੇ ਦੀ ਲੜਾਈ ਤੇ, ਜਾਂ 2 ਦਿਨ ਹੋਰ ਸਾਨੂੰ ਮਿਲ ਜਾਂਦੇ। ਹੁਣ ਮੇਰੀ ਸਮਝ ਤੋਂ ਬਾਹਰ ਹੈ ਵੀ 1-2 ਦਿਨ ਚ ਕੀ ਕਰ ਲੈਣਾ ਸੀ ਏਅਰਬੇਸ ਉੱਥੇ ਜੋ ਬ੍ਰਹਮੋਸ ਚਲਾਇਆ। ਮੈਂ ਕਿਹਾ ਜਾਂ ਤੁਸੀਂ ਦੱਸ ਦਿਓ ਕਿ ਕੋਈ, ਉਹ ਕਹਿੰਦੇ ਨਹੀਂ ਉੱਥੇ ਅਸੀਂ ਤਾਂ ਪੰਜਾਬ ਤੇ ਤਾਂ ਉੱਥੇ ਚਲਾਏ ਨਹੀਂ, ਅਸੀਂ ਬਾਕੀ ਇੰਡੀਆ ਦੇ ਚਲਾਏ ਆ। ਮੈਂ ਕਿਹਾ ਸਿਰਸੇ ਹਰਿਆਣੇ ਤੁਹਾਡਾ 1 ਮਿਸਾਈਲ ਪਹੁੰਚਿਆ ਹਰਿਆਣਾ, ਉਹ ਵੀ ਇੰਟਰਸੈਪਟ ਕਰ ਲਿਆ ਗਿਆ। ਉਹ ਕਹਿੰਦੇ ਨਹੀਂ ਦਿੱਲੀ ਪੇ ਹਮਨੇ ਤਬਾਹ ਕਰ ਦੀ ਹੈ। ਮੈਂ ਕਿਹਾ ਦਿੱਲੀ ਇੱਕ ਐਡੀ ਵੱਡੀ ਇੱਕ ਕੰਟਰੀ ਹੈ ਦਿੱਲੀ, ਹੁਣ ਸੋਚਣ ਵਾਲੀ ਗੱਲ ਹੈ ਵੀ ਜੇ ਦਿੱਲੀ ਦੇ ਵਿੱਚ ਕੋਈ ਮਿਜ਼ਾਈਲ ਮਾਰਿਆ ਹੁੰਦਾ, ਤੁਹਾਨੂੰ ਲੱਗਦਾ ਹੈ ਕਿ ਉੱਥੇ ਸ਼ੋਰ ਸ਼ਰਾਬਾ ਪੈ ਜਾਣਾ ਸੀ, ਉੱਥੇ ਦਿੱਲੀ ਕਿਤੇ ਵੀ ਕਿਤੇ ਮਿਜ਼ਾਈਲ ਲੱਗ ਜਾਂਦਾ? ਇਹ ਤਾਂ ਵਰਲਡ ਵਾਰ ਲੱਗ ਗਈ ਸੀ, ਫਿਰ ਇੰਡੀਆ ਪਾਕਿਸਤਾਨ ਜੰਗ ਨਹੀਂ ਸੀ ਹੋਣੀ, ਇੰਡੀਆ ਪਾਕਿਸਤਾਨ ਤਾਂ ਹੋਣੀ ਹੋਣੀ ਸੀ ਨਿਊਕਲੀਅਰ ਵਾਰ, ਫਿਰ ਵਰਲਡ ਵਾਰ ਲੱਗ ਗਈ ਸੀ ਜੇ ਦਿੱਲੀ ਮਿਜ਼ਾਈਲ, ਕਿਉਂਕਿ ਦਿੱਲੀ ਇਜ਼ ਹਾਈਲੀ ਡੈਂਸਲੀ ਪਾਪੂਲੇਟਡ ਏਰੀਆ। ਹਾਂ, ਜਿਹੜਾ ਤੁਹਾਡਾ ਸਿਰਸਾ ਇੰਟਰਸੈਪਟ ਹੋਇਆ, ਹੋ ਸਕਦਾ ਉਹ ਦਿੱਲੀ ਵੱਲ ਜਾ ਰਿਹਾ ਹੋਵੇ, ਕਹਿੰਦਾ ਜੇ ਕਹਿੰਦੇ ਜਾਂਦੇ ਕਿ ਦਿੱਲੀ ਵੱਲ, ਪਰ ਉਹ ਪਹੁੰਚਿਆ ਹੀ ਨਹੀਂ, ਹਰਿਆਣੇ ਇੰਟਰਸੈਪਟ ਮੈਂ ਕਿਹਾ ਇੰਡੀਆ ਦਾ ਦੱਸ ਦਿੱਤਾ, ਮੈਂ ਹੁਣ ਲੰਬੀ ਗੱਲ ਹੋਈ ਜਾ ਰਹੀ ਹੈ, ਮੈਂ ਕਿਹਾ ਇੰਡੀਆ ਦਾ ਜਿਹੜਾ ਡਿਫੈਂਸ ਸਿਸਟਮ S-400 ਹੈ ਔਰ ਤੁਹਾਡੇ ਕੋਲ ਕਿਹੜਾ ਤੁਹਾਨੂੰ ਜੇ ਨਹੀਂ ਪਤਾ ਮੈਂ ਦੱਸ ਦਿੰਦਾ। ਉਹ ਕਹਿੰਦੇ ਸਾਡੀ ਦੀ ਬੈਸਟ ਟੈਕਨੋਲੋਜੀ ਹੈ ਦੁਨੀਆ ਦੀ, ਚਾਈਨਾ ਦੇ ਕੋਲ ਜਿਹੜੀ ਟੈਕਨੋਲੋਜੀ ਹੈ ਡਿਫੈਂਸ ਸਿਸਟਮ ਦੀ ਉਹੀ ਹੋਏਗੀ। ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਕਿਹਾ ਵੀ ਉਹੀ ਹੋਏਗੀ, ਬੈਸਟ ਟੈਕਨੋਲੋਜੀ ਹੈ। ਮੈਂ ਕਿਹਾ ਜੀ ਜੇ ਚਾਈਨਾ ਦੀ ਬੈਸਟ ਟੈਕਨੋਲੋਜੀ ਜਿਹੜੀ ਤੁਸੀਂ ਕਹਿ ਰਹੇ ਹੋ, ਅਸਲ ਦੇ ਵਿੱਚ ਚਾਈਨਾ ਨੇ ਵੀ ਉਹ ਰੀ ਇੰਜੀਨੀਅਰ ਕੀਤੀ ਹੈ। ਚਾਈਨਾ ਕੋਲ ਵੀ ਆਪਣੀ ਟੈਕਨੋਲੋਜੀ ਨਹੀਂ ਹੈ, S-400 ਜਿਹੜਾ ਰਸ਼ੀਆ ਦੇ ਕੋਲ ਸੀ ਆ ਚਾਈਨਾ ਮੰਗਦਾ ਸੀ ਜਦੋਂ ਰਸ਼ੀਆ ਨੇ S-300 ਬਣਾਇਆ, ਬਟ ਨਹੀਂ ਦਿੱਤਾ ਉਹਨਾਂ ਨੇ। ਟਰਕੀ, ਚਾਈਨਾ, ਦੁਨੀਆ ਦੀਆਂ ਹੋਰ ਬਹੁਤ ਕੰਟਰੀਜ਼ ਇੰਕਲੂਡਿੰਗ ਇੰਡੀਆ ਮੰਗ ਕਰ ਰਹੀਆਂ ਸੀ ਰਸ਼ੀਆ ਤੋਂ। ਰਸ਼ੀਆ ਨੇ S-400 ਜੋ ਹੈ ਉਹ ਇੰਡੀਆ ਨੂੰ ਦਿੱਤਾ, S-300 ਨੂੰ ਰੀ ਇੰਜੀਨੀਅਰ ਕੀਤਾ ਚਾਈਨਾ ਨੇ, S-300 ਜਿਹੜੀ ਪੁਰਾਣੀ ਟੈਕਨੋਲੋਜੀ ਹੈ, ਠੀਕ ਹੈ, ਔਰ ਉਹਦੇ ਵਿੱਚ ਉਹਨਾਂ ਨੇ HQ-9 ਬਣਾਇਆ, ਉਹ ਉਹਨਾਂ ਨੇ ਪੁਰਾਣੀ ਟੈਕਨੋਲੋਜੀ ਦਾ HQ-9 ਪਾਕਿਸਤਾਨ ਨੂੰ ਦੇ ਦਿੱਤਾ ਕਿ ਤੁਸੀਂ ਇਹ ਲੈ ਲਓ, ਔਰ ਜਿਹਦੇ ਕਾਰਨ ਕਿ ਸਾਰੇ ਲੈਪਸਿਸ ਹੋਏ ਨੇ ਇੰਡੀਆ ਉਹਨਾਂ ਦਾ ਵੈਕ ਸਿਸਟਮ ਜਾਂ ਇਹ ਟੈਕਨੋਲੋਜੀ ਭੇਦ ਕੇ ਉਹ ਇੰਡੀਆ ਦੀਆਂ ਮਿਸਾਇਲ ਦੇ ਅੰਦਰ ਕੰਮ ਕਰ ਗਈਆਂ। ਸੋ ਚਾਹੇ ਮਿਜ਼ਾਇਲ ਹੈ, ਚਾਹੇ ਏਅਰਫੋਰਸ ਹੈ, ਚਾਹੇ ਆਰਮੀ ਹੈ, ਚਾਹੇ ਨੇਵੀ ਹੈ, ਸੋ ਮੇਰੀ ਸਮਝ ਤੋਂ ਬਾਹਰ ਹੈ ਕੋਈ ਜੰਗ, ਮੈਂ ਨਹੀਂ ਕਹਿ ਰਿਹਾ, ਤੁਸੀਂ ਆਪੇ ਹੀ ਕਹਿੰਦੇ ਹੋ, ਤੁਹਾਡੇ ਉੱਥੇ ਲੀਡਰਸ ਕਹਿੰਦੇ ਨੇ। ਜੇ ਮੈਂ ਕਿਹਾ ਵੀਡੀਓ ਮੇਰੇ ਕੋਲ, ਅਸੀਂ ਕੱਢ ਕੇ ਰੱਖੇ ਹੁੰਦੇ ਹਮੇਸ਼ਾ ਵੀਡੀਓ, ਮੈਂ ਕਿਹਾ ਵੀਡੀਓ ਕਹੋ ਤੇ ਮੈਂ ਕੱਢ ਦਿੰਦਾ
ਕਿ ਜਿੱਥੇ ਕਹਿ ਰਹੇ ਕਿ ਸਾਰੀਆਂ ਗੱਲਾਂ ਠੀਕ ਹੈ, ਆਈ ਐਗਰੀ ਵਿਦ ਯੂ। ਮੇਰਾ ਮਤਲਬ ਹੈ ਦੇਖੋ, ਸਭ ਤੋਂ ਵੱਡੀ ਗੱਲ ਜਿਹੜੀ ਇੱਕ ਫਨੀ ਗੱਲ ਉਹਨਾਂ ਨੇ ਇਹ ਕੀਤੀ ਕਿ ਤੁਹਾਡੇ ਇੰਡੀਆ ਦੇ ਵਿੱਚ 5 ਬੰਦੇ ਰਾਜ ਕਰ ਰਹੇ ਹੈ ਜਿਹੜੇ ਮੁਲਕ ਨੂੰ ਚਲਾ ਰਹੇ ਹੈ, ਦੂਜਾ ਤਾਂ ਕੋਈ ਹੈ ਹੀ ਨਹੀਂ। ਉਹ ਮੈਂ ਉਹਨਾਂ ਨੂੰ ਭਲੇ ਮਾਨਸਾ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਸਾਡੇ ਤਾਂ 5 ਕੰਟਰੋਲ ਕਰ ਰਹੇ ਹੈ ਇੰਡੀਆ ਦੇ ਵਿੱਚ, ਤੁਹਾਡੇ ਤਾਂ ਇੱਕੋ ਹੀ ਬੰਦਾ ਕੰਟਰੋਲ ਕਰ ਲੈਂਦਾ, ਉਹ ਹੋਣਾ ਚਾਹੀਦਾ ਜਰਨੈਲ ਮਿਲਟਰੀ ਦਾ। ਫਿਰ ਉਹਨਾਂ ਨੇ ਦੂਸਰੀ ਗੱਲ ਤੁਹਾਨੂੰ ਕਹੀ ਕਿ ਟਰੰਪ ਨੇ ਇੱਕ ਘੁਰਕੀ ਮਾਰ ਗਈ ਤੁਸੀਂ ਆ ਗਏ ਟਿਕਾਣੇ ਤੇ, ਤੁਸੀਂ ਫਟਾਫਟ ਸਮਝੌਤਾ ਕਰ ਲਿਆ। ਫਿਰ ਤੀਜੀ ਗੱਲ ਉਹ ਤੁਹਾਨੂੰ ਜਾਂਦੇ ਵੀ ਕਹਿ ਕੇ ਗਏ ਕਿ ਹੁਣ ਤੁਸੀਂ ਦੇਖਣਾ ਟਰੰਪ ਤੁਹਾਨੂੰ ਕਿਵੇਂ ਧੱਕੇ ਦੇ ਨਾਲ ਆਪਣੇ ਵੈਪਨ ਵੇਚੇਗਾ, ਔਰ ਤੁਸੀਂ ਨਾ ਨਹੀਂ ਕਰ ਸਕੋਗੇ। ਤੁਸੀਂ ਕਿਹਾ ਨੋ, ਅਸੀਂ ਕਦੀ ਲਿੱਤੇ ਨਹੀਂ। ਤੁਸੀਂ ਪੂਰੀਆਂ ਉਹਨਾਂ ਨੂੰ ਪੂਰੇ ਮਿਸਾਲਾਂ ਦਿੱਤੀਆਂ, ਐਗਜ਼ਾਮਪਲ ਦਿੱਤੀਆਂ, ਉਹ ਕਿਸੇ ਗੱਲ ਦੇ ਨਾਲ ਐਗਰੀ ਨਹੀਂ। ਸੋ ਮੋਰਲ ਆਫ ਦਾ ਸਟੋਰੀ ਹੈ ਯੁੱਧਵੀਰ ਜੀ, ਜੇ ਹਾਂ ਮਜ਼ਾ ਤਾਂ ਆਉਂਦਾ ਯੁੱਧਵੀਰ ਜੀ ਜੇ ਤੁਸੀਂ ਇਹ ਦੋ ਪੱਤਰਕਾਰ ਆਏ ਸੀ, ਇਹਨਾਂ ਨੇ ਤੁਹਾਨੂੰ ਅਪਰੋਚ ਕੀਤਾ, ਤਾਂ ਤੁਹਾਨੂੰ ਚਾਹੀਦਾ ਸੀ ਤੁਸੀਂ ਤਾਹਿਰ ਗੋਰਾ ਨੂੰ ਵੀ ਸੱਦ ਤੇ, ਫਿਰ ਸਵਾਦ ਆਉਂਦਾ। ਇਹ ਤਾਂ ਮੇਰਾ ਮਤਲਬ ਏਦਾਂ ਹੋ ਗਿਆ, ਵਨ ਸਾਈਡਡ ਦੀ ਸਟੋਰੀ ਕਰਕੇ ਉਹਨਾਂ ਦਾ ਏਜੰਡਾ ਸੀ ਆਰਮੀ ਨੂੰ ਪ੍ਰਮੋਟ ਕਰਨਾ ਆਏ ਸੀ ਉਹ ਕਰ ਗਏ। ਦੂਸਰੀ, ਮੈਂ ਕੱਲ ਯੁੱਧਵੀਰ ਇੱਕ ਹੋਰ ਪ੍ਰੋਗਰਾਮ ਸੁਣ ਰਿਹਾ ਸੀ, ਆਪਣੇ ਭੈਣ ਜੀ ਪ੍ਰੋਗਰਾਮ ਕਰ ਰਹੇ ਸੀ, ਤੇ ਉਹਨਾਂ ਨੇ ਬੁਲਾਇਆ ਹੋਇਆ ਸੀ ਗੁਲਾਮ ਮੁਸਤਫਾ, ਡਿਫੈਂਸ ਐਨਾਲਿਸਟ, ਰਿਟਾਇਰਡ ਲੈਫਟੀਨੈਂਟ ਜਨਰਲ ਫਰੋਮ ਪਾਕਿਸਤਾਨ। ਉਹਦੀ ਮੈਂ ਗੱਲਬਾਤ ਸੁਣ ਰਿਹਾ ਸੀ, ਉਹਨੇ ਤਾਂ ਹੱਦ ਹੀ ਕੱਟੀ ਜਨਾਬ ਉਹਨਾਂ ਦੀ। ਤੁਸੀਂ ਆਸਿਮ ਮਨੀਰ ਨੂੰ ਰੋਂਦੇ ਹੈ ਕਿ ਉਹਨੇ ਏਦਾਂ ਦੀਆਂ ਗੱਲਾਂ ਕੀਤੀਆਂ ਤਾਂ ਜਾ ਕੇ ਏਦਾਂ ਦੀ ਗੱਲ ਹੋਈ। ਉਹ ਕਹਿੰਦਾ ਹਿੰਦੂ ਇਜ਼ ਨਾਟ ਅ ਰਿਲੀਜਨ, ਹਿੰਦੂ ਕੋਈ ਧਰਮ ਹੀ ਨਹੀਂ ਹੈ, ਹਿੰਦੂ ਜਿਹੜਾ ਹੈਗਾ ਇੱਕ ਮੈਥੋਲੋਜੀ ਹੈ। ਉਹ ਮੈਂ ਉਹਦੀ ਗੱਲਾਂ ਸੁਣ ਕੇ ਇੰਨਾ ਯੁੱਧਵੀਰ ਜੀ ਹੈਰਾਨ ਹੋਇਆ ਕਿ ਜਿਹਨਾਂ ਦੇ ਲੋਕਾਂ ਦੀ ਸੋਚ ਇਹੀ ਹੈ, ਜੋ ਕਿਸੇ ਦੇ ਧਰਮ ਨੂੰ ਕਹਿੰਦੇ ਆ ਧਰਮ ਨਹੀਂ ਇਹ ਤਾਂ ਮੈਥੋਲੋਜੀ ਹੈ, ਉਹ ਜਦ ਭਾਈ ਹਿੰਦੂ ਧਰਮ ਹੁੰਦਾ ਸੀ ਨਾ ਤਾਂ ਦੁਨੀਆਂ ਦਾ ਕੋਈ ਧਰਮ ਐਗਜ਼ਿਸਟ ਹੀ ਨਹੀਂ ਸੀ ਕਰਦਾ, ਨਾ ਉਸ ਟਾਈਮ ਕ੍ਰਿਸਚੈਨਿਟੀ ਸੀ ਤੇ ਨਾ ਉਸ ਟਾਈਮ ਇਸਲਾਮ ਸੀ, ਤੇ ਅਸੀਂ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ, ਨਾ ਹੀ ਸਾਡਾ ਸਿੱਖਿਜ਼ਮ ਸੀ। ਤੇ ਜੇ ਇਹੋ ਜਿਹੇ ਪੜ੍ਹੇ ਲਿਖੇ ਬੰਦੇ ਹੋ ਕੇ, ਪਤਾ ਨੀ ਕਿਹੋ ਜਿਹੇ ਪੜ੍ਹੇ ਲਿਖੇ, ਮੈਂ ਤਾਂ ਗਵਾਰ ਕਹਿੰਦਾ ਉਹਨਾਂ ਨੂੰ ਜਿਹੜੇ ਦੂਜੇ ਦੇ ਧਰਮ ਨੂੰ ਕਹਿੰਦੇ ਆ ਇਹ ਮੈਥੋਲੋਜੀ ਆ, ਇਹ ਧਰਮ ਹੀ ਨਹੀਂ ਹੈਗਾ, ਤੇ ਉਹਨਾਂ ਬਾਰੇ ਫਿਰ ਮੈਂ ਕੀ ਕਹਾਂਗਾ। ਤੁਹਾਡੇ ਲਿਸਨਰ ਯੁੱਧ ਵਿੱਚ ਬਹੁਤ ਵੇਟ ਕਰ ਰਹੇ, ਸੋਰੀ ਮੈਂ ਕਾਫੀ ਟਾਈਮ ਲੈ ਗਿਆ, ਪਰ ਮੈਂ ਤੁਹਾਨੂੰ ਇਹੀ ਰਿਕੁਐਸਟ ਕਰਨਾ ਕਿ ਨੈਕਸਟ ਟਾਈਮ ਪਲੀਜ਼ ਜੇ ਤੁਸੀਂ ਤੁਹਾਨੂੰ ਕੋਈ ਅਪਰੋਚ ਕਰਦਾ ਤਾਂ ਤੁਸੀਂ ਬਰਾਬਰ ਦਾ ਬੰਦਾ ਰੱਖਿਆ ਕਰੋ, ਤੋੜ ਵਾਲਾ, ਜਿਹੜਾ ਖੁਦ ਹੀ ਇਹਨਾਂ ਦੇ ਮੁਲਕ ਤੋਂ ਹੋਵੇ ਤੇ ਉਹ ਵੀ ਪੱਤਰਕਾਰੀ ਚ ਇਨਵੋਲਵ ਹੋਵੇ, ਔਰ ਫੇਰ ਵਾਲਾ ਬੰਦਾ ਹੋਵੇ ਆਨੈਸਟ, ਉਹ ਹੈਗਾ ਤਾਹਿਰ ਗੋਰਾ, ਉਹਨੂੰ ਤੁਸੀਂ ਲਿਆਓ। ਇੱਕ ਬੰਦਾ ਹੈਗਾ ਆਰਿਫ ਅਯਾਜੀ, ਇੱਕ ਹੈਗਾ ਆਯੂਬ ਮਿਰਜ਼ਾ, ਇਹੋ ਜਿਹੇ ਬੰਦੇ ਹੋਣੇ ਚਾਹੀਦੇ ਜਿਹੜੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਨੈਸਟੀ ਨਾਲ ਜਵਾਬ ਦੇਣ। ਇਹ ਤਾਂ ਠੀਕ ਹੈ ਇਹਨਾਂ ਦਾ, ਠੀਕ ਆਏ ਉਹ ਆਪਣਾ ਕਰਕੇ ਚਲੇ ਗਏ, ਪਰ ਮੈਂ ਉਹਨਾਂ ਦੇ 1% ਵੀ ਐਗਰੀ ਨਹੀਂ ਕਰਦਾ, ਇਹ ਮੇਰਾ ਆਪਣਾ ਪਰਸਨਲ ਰਾਈਟ ਹੈ। ਤੇ ਦੂਸਰੇ ਕੁਛ ਹੋਰ ਤੁਹਾਡੇ ਜਿਹੜੇ ਲਿਸਨਰ ਕੋਈ ਵਿਊ ਜੋ ਵੀ ਦੇਖਣ ਵਾਲੇ ਹੈਗੇ, ਜੇ ਉਹਨਾਂ ਨੇ ਇਹ ਪ੍ਰੋਗਰਾਮ ਨਹੀਂ ਦੇਖਿਆ ਤਾਂ ਮੇਰੀ ਰਿਕੁਐਸਟ ਹੈ। ਸਤਿ ਸ੍ਰੀ ਅਕਾਲ ਜਨਾਬ,
ਚੌਹਾਨ ਸਾਹਿਬ ਗੱਲ ਗਲਤ ਆ, ਤੁਸੀਂ ਕੁੱਟ ਵੀ ਲਏ ਆ ਉਹਨਾਂ ਨੂੰ, ਹੁਣ ਰੋਣ ਵੀ ਨੀ ਦਿੰਦੇ ਵਿਚਾਰਿਆਂ ਨੂੰ। ਕੱਲ ਮੈਂ ਵੀ ਪ੍ਰੋਗਰਾਮ ਦਿੱਤੇ, ਰੋਂਦੇ ਸੀ ਪੈਸੇ ਤਾਂ ਉਹ ਕਿ ਸਾਡੇ ਨਾਲ ਤੁਸੀਂ ਬਹੁਤ ਧੱਕਾ ਕੀਤਾ, ਸਾਡਾ ਸਾਰਾ ਬੁਰਾ ਹਾਲ ਕਰਤਾ, ਹੁਣ ਸਾਨੂੰ ਰੋਣ ਵੀ ਨੀ ਦਿੰਦੇ। ਆਹ ਸੀ ਸਾਡਾ ਪ੍ਰੋਗਰਾਮ, ਰੋਂਦੇ ਆ।
ਦੇਖੋ ਭਾਈ ਸਾਹਿਬ, ਗੱਲ ਇਹ ਹੈ ਵੀ ਥੋੜੀ ਬਹੁਤੀ ਤਾਂ ਬੰਦੇ ਨੂੰ ਸੱਚਾਈ ਕਰਨੀ ਚਾਹੀਦੀ ਹੈ।
ਸੱਚਾਈ ਅੱਜ ਤੱਕ ਬੋਲੀ ਹੈ ਪਾਕਿਸਤਾਨ, ਅੱਜ ਤੱਕ ਕੋਈ ਸੱਚਾਈ ਦੁਨੀਆ ਨਾ ਲੈ ਲਓ, ਉਸ ਤੋਂ ਬਾਅਦ ਜਿਹੜਾ ਕਿਸੇ ਚੀਜ਼ ਤੋਂ ਵੀ ਲੈ ਲਓ, ਹਲ ਵੀ ਸਹੀ ਜਾਂਦੇ, ਇੰਡੀਆ ਨੇ ਆਪ ਹੀ ਕਰਾ ਲਿਆ। ਇਹਨਾਂ ਦੀਆਂ ਗੱਲਾਂ ਦਾ ਕੋਈ ਮਤਲਬ ਹੀ ਨਹੀਂ ਹੈ ਚੌਹਾਨ ਸਾਹਿਬ, ਇਹ ਤਾਂ ਰੋਂਦੇ ਪਏ ਆ। ਹੁਣ ਕਹਿੰਦੇ ਇੱਕ ਦਿਨ ਹੋਰ ਮਿਲਦਾ, ਇੰਡੀਆ ਨੇ ਤਾਂ ਡਿਕਲੇਅਰ ਕੀਤਾ ਆ ਤੇ ਹਾਲੇ ਤੇ ਖਤਮ ਹੀ ਨਹੀਂ ਹੋਇਆ, ਭੇਜ ਲਓ ਇੱਕ ਅੱਧਾ ਹੋਰ ਅੱਤਵਾਦੀ ਦੇਖ ਲਓ ਫਿਰ ਕੀ ਹੁੰਦਾ।
ਹਾਂਜੀ ਯੁੱਧ ਵੀਰ ਜੀ, ਕੱਲ ਹੀ ਇਹਨਾਂ ਨੇ ਰਿਕੁਐਸਟ ਕੀਤੀ ਹੈ ਪਾਕਿਸਤਾਨ ਗੌਰਮੈਂਟ ਨੇ, ਇੰਡੀਅਨ ਗੌਰਮੈਂਟ ਨੂੰ, ਕਿ ਤੁਸੀਂ ਇਸ ਮੁੱਦੇ ਨੂੰ ਸੋਚ ਵਿਚਾਰ ਕਰੋ, ਜਿਹੜਾ ਤੁਸੀਂ ਸਾਡਾ ਪਾਣੀ ਦਾ ਮੁੱਦਾ ਸਕ੍ਰੈਪ ਕੀਤਾ ਇਹਦੇ ਤੇ ਸੋਚ ਵਿਚਾਰ ਕਰੋ। ਦੇਖਤਾ ਬਾਈ ਵੀ ਉਹਨਾਂ ਨੂੰ ਪੂਰੀ ਬੁਰੀ ਤਰ੍ਹਾਂ, ਲੇਕਿਨ ਉਹ ਗੱਲਾਂ ਵੱਡੀਆਂ ਵੱਡੀਆਂ ਕਰਦੇ। ਯੁੱਧ ਵੀਰ ਜੀ ਥੈਂਕ ਯੂ ਵੈਰੀ ਮਚ, ਤੁਹਾਡਾ ਭਾਈ ਸਾਹਿਬ ਦਾ ਵੀ ਆਪਣੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਚਾਹੁੰਦਾ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕਾਲਾਂ ਲਵੋ, ਤਾਂ ਲੋਕਾਂ ਦੇ ਵਿਊਜ਼ ਪਤਾ ਚੱਲਣ, ਤੁਹਾਨੂੰ ਵੀ ਲੋਕ ਜਿਨ੍ਹਾਂ ਨੇ ਪ੍ਰੋਗਰਾਮ ਦੇਖਿਆ ਉਹ ਕੀ ਕਹਿਣਾ ਚਾਹ ਰਹੇ ਹਨ। ਥੈਂਕ ਯੂ ਯੁੱਧ ਵੀਰ ਜੀ, ਥੈਂਕ ਯੂ ਭਾਈ ਸਾਹਿਬ, ਤੁਹਾਡਾ ਵੀ ਬਹੁਤ ਬਹੁਤ
ਥੈਂਕ ਯੂ। ਦੇਖੋ ਰਮੇਸ਼ ਚੌਹਾਨ ਸਾਹਿਬ, ਮੈਂ ਬਸ ਇੰਨੀ ਗੱਲ ਕਹਿ ਕੇ ਯਾਚੀ ਆਪਣੇ ਵਿਚਾਰ ਰੱਖਣ। ਹਰਪਾਲ ਜੀ, ਸੁਰਿੰਦਰ ਜੀ, ਹਿਰੇਨ ਜੀ ਸਾਰੇ ਵੇਟ ਕਰ ਰਹੇ ਨੇ, ਵਿਰਕ ਸਾਹਿਬ ਦਾ ਵੈਲਕਮ ਕਰਾਂਗੇ ਸਭ ਜਣੇ।
ਹਾਂਜੀ ਹਾਂਜੀ,
ਹਾਂਜੀ ਮੈਂ ਤੁਹਾਡੇ ਕੋਲ ਇੱਕ ਸੈਕਿੰਡ ਆ ਰਿਹਾ, ਇੱਕ ਹੀ ਸੈਕਿੰਡ ਆ ਰਿਹਾ, ਤੁਹਾਡੇ ਕੋਲ ਵੀ ਆ ਰਿਹਾ, ਇੱਕ ਹੀ ਸੈਕਿੰਡ ਦੇ ਦੋ। ਮੈਂ ਬਸ ਇੰਨੀ ਗੱਲ ਕਹਿ ਦਵਾਂ ਕਿ ਕੱਲ ਸਾਰਿਆਂ ਵੱਲੋਂ ਬੜੀ ਇੰਪੋਰਟੈਂਟ ਫੀਡਬੈਕ ਆਈ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਪਿਆਰ ਕਰਦੇ ਹੋ, ਐਡੀ ਫੀਡਬੈਕ ਦਿੰਦੇ ਹੋ। ਇੱਕ ਗੱਲ ਕਹੀ, ਜਿਸ ਤਰ੍ਹਾਂ ਚੌਹਾਨ ਸਾਹਿਬ ਦੀ ਮੈਨੂੰ ਗੱਲ ਨਜ਼ਰ ਆ ਰਹੀ ਹੈ ਕਿ ਉਹ ਵੀ ਸ਼ਾਇਦ ਇਹੀ ਗੱਲ ਕਹਿ ਰਹੇ ਸੀਗੇ ਕਿ ਅਸੀਂ ਕਿਉਂਕਿ ਮਹਿਮਾਨ ਨੇ ਹੋਰ ਦੋ ਜਣੇ ਸੀਗੇ, ਤੇ ਮੈਂ ਕਈ ਗੱਲਾਂ ਫਿਰ ਮੈਂ ਚਾਹੁੰਦਾ ਸੀ ਉਹਨਾਂ ਨੂੰ ਵੱਧ ਤੋਂ ਵੱਧ ਟਾਈਮ ਦਿੱਤਾ ਜਾਏ, ਸੋ ਕਈ ਗੱਲਾਂ ਮੈਨੂੰ ਉੱਥੇ ਕੁਛ ਮੈਂ ਰਿਸਪੋਂਡ ਕਰ ਦਿੱਤੀਆਂ ਕਾਫੀ ਗੱਲਾਂ, ਪਰ ਕਈ ਗੱਲਾਂ ਮੈਨੂੰ ਰਿਸਪੋਂਡ ਕਰਨ ਦਾ ਸਮੇਂ ਨਹੀਂ ਮਿਲ ਸਕਿਆ। ਸੋ ਉਹ ਜ਼ਰੂਰ ਸ਼ਾਇਦ ਰਹਿ ਗਈਆਂ ਹੋਣਗੀਆਂ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਮਹਿਮਾਨ ਬੁਲਾਉਂਦੇ ਹੋ ਤਾਂ ਫਿਰ ਉਹਨਾਂ ਨੂੰ ਵੱਧ ਤੋਂ ਵੱਧ ਮੌਕਾ ਮਿਲਣਾ ਚਾਹੀਦਾ, ਇਹ ਗੱਲ ਜ਼ਰੂਰ ਹੀ। ਬਾਕੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ ਆਪਣੇ ਰਮੇਸ਼ਿੰਦਰ ਚੌਹਾਨ ਸਾਹਿਬ। ਯਸ਼ ਜੀ, ਤੁਹਾਡੇ ਵੱਲੋਂ ਵੀ ਫੀਡਬੈਕ ਆਈ, ਯਸ਼ ਜੀ ਤੁਸੀਂ ਥੈਂਕ ਯੂ, ਤੁਹਾਡੀ ਕਾਲ ਵੀ ਆ ਗਈ, ਤੁਸੀਂ ਆਪਣੇ ਵਿਚਾਰ ਰੱਖ ਦਿੱਤੇ ਨੇ, ਯਸ਼ ਜੀ ਤੁਹਾਡਾ ਵੀ ਬੜਾ ਬੜਾ ਧੰਨਵਾਦ। ਮੈਂ ਅਗਲੀ ਕਾਲ ਵੱਲ ਵਧਾਂਗਾ, ਹਾਂਜੀ ਤੀਸਰੀ ਕਾਲ ਲੈ ਲਓ ਜੀ ਅਗਲੀ। ਹਾਂਜੀ ਹਰਪਾਲ ਜੀ ਤੁਸੀਂ ਆਉਂਦੇ ਹੋ, ਹਰਪਾਲ ਜੀ ਫਿਰ ਸੁਰਿੰਦਰ ਜੀ, ਹਿਰੇਨ ਜੀ, ਵਿਰਕ ਸਾਹਿਬ ਦਾ ਵੈਲਕਮ ਕਰਦੇ, ਬਾਰੀ ਬਾਰੀ ਸਾਰੀ ਕਾਲ ਲੈਂਦੇ। ਹਾਂਜੀ ਹਰਪਾਲ ਜੀ, ਗੋਹਾ
ਤੁਸੀਂ ਉਹਨਾਂ ਤੋਂ ਇੱਕ ਕੁਐਸਚਨ ਪੁੱਛਿਆ ਸੀ, ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਆਮਿਰ ਖਾਨ, ਇਹ ਤਿੰਨ ਬੰਦੇ ਤਾਂ ਬਾਲੀਵੁੱਡ ਤੇ ਰਾਜ ਕਰਦੇ ਪਏ। ਉਹਨਾਂ ਦਾ ਆਨਸਰ ਇੰਨਾ ਅੰਬੈਰਸਿੰਗ ਸੀ, ਪਿਛਲੀ ਵਾਰ ਵੀ ਉਹਨਾਂ ਨੇ ਬਹੁਤ ਅੰਬੈਰਸਿੰਗ ਆਨਸਰ ਦਿੱਤਾ ਸੀ, ਸ਼ਾਇਦ ਕਰਕੇ ਮੈਂ ਤੁਹਾਨੂੰ ਦੱਸ ਦਿੰਦਾ ਉਹਦਾ ਆਨਸਰ ਸੀ। ਕਹਿੰਦੇ ਜੀ ਉਹਨਾਂ ਦੀਆਂ ਪਰਸਨੈਲਿਟੀ ਮਰਦਾਨਾ ਆ, ਇਸ ਕਰਕੇ ਇੰਡੀਆ ਦੀਆਂ ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਤੇ ਮਰਦੀਆਂ ਹੈਗੀਆਂ, ਇੰਡੀਆ ਤੋਂ ਤੁਸੀਂ ਕਰਵਾ ਲਓ। ਉਹਨਾਂ ਨੇ ਅਜੇ ਦੇਵਗਨ ਦਾ ਨਾਂ ਲਿਆ, ਅਕਸ਼ੇ ਕੁਮਾਰ ਦਾ ਨਾਂ ਲਿਆ। ਦੱਸੋ ਯੁੱਧਵੀਰ ਜੀ ਇਹਨਾਂ ਦੀ ਸੋਚ ਕਿੰਨੀ, ਮੈਂ ਕੀ ਕਵਾਂ ਹੁਣ। ਯੁੱਧਵੀਰ ਜੀ ਚਲੋ ਬੰਦੇ ਮੈਨੂੰ ਜਾਣਦੇ ਹੈਗੇ ਆ, ਅਸੀਂ ਤਾਂ ਖੇਡਦੇ ਰਹੇ ਹਾਂ ਉਹਨਾਂ ਨਾਲ, ਉਹਨਾਂ ਨੂੰ ਕਈ ਵਾਰ ਹਰਾਇਆ ਵੀ ਹੈ ਬੈਡਮਿੰਟਨ ਦੇ ਵਿੱਚ, ਏਦਾਂ ਦੀ ਗੱਲ ਤਾਂ ਨਹੀਂ ਹੈਗੀ, ਪਰ ਫਿਰ ਵੀ ਉਹ ਏਦਾਂ ਸੋਚਦੇ ਆ ਵੀ ਏਦਾਂ ਦੀ। ਔਰ ਪਿਛਲੀ ਵਾਰ ਉਹ ਕਹਿੰਦੇ ਕੌਮ ਮਾਰਸ਼ਲ ਹੈਗੀ ਆ, ਔਰ ਅਸੀਂ ਤਾਂ ਦੋਸਤ ਖਾਣੇ ਹੈਗੇ ਆ, ਇਸ ਕਰਕੇ ਅਸੀਂ ਬਹਾਦਰ ਹੈਗੇ ਆ। ਮੈਂ ਉਹਦਾ ਵੀ ਜਵਾਬ ਦੇਣਾ ਚਾਹੁੰਦਾ ਸੀ, ਪਰ ਮੈਂ ਰਿਕੁਐਸਟ ਹੀ ਕਰੂੰ ਕਿ ਅਗਲੀ ਵਾਰ ਇਹਨਾਂ ਨੇ ਆਉਣਾ ਹੋਇਆ ਜਾਂ ਤਾਂ ਤੁਸੀਂ ਕਾਲਾਂ ਲੈ ਲਈਓ, ਜਾਂ ਫਿਰ ਮੈਨੂੰ ਵੀ ਪੈਨਲ ਤੇ ਬਿਠਾ ਹੀ ਲਈਓ ਇੱਕ ਵਾਰ, ਤੇ ਕਰ ਲੈਂਦੇ ਵੀ ਜੇ ਇਹਨਾਂ ਨਾਲ ਦੋ ਦੋ ਹੱਥ ਜਿਹੜੇ ਕਹਿੰਦੇ ਆ ਇਹ ਵੀ ਡਿਬੇਟ ਤੇ ਦੇਖ ਲੈਂਦੇ ਕੀ ਕਹਿੰਦੇ ਆ। ਯੁੱਧਵੀਰ ਜੀ ਜਦੋਂ ਇਹ ਇਹਨਾਂ ਨੇ ਆਨਸਰ ਦਿੱਤਾ ਨਾ ਵੀ ਇਹਨਾਂ ਦੀ ਜਿਹੜੀ ਪਰਸਨੈਲਿਟੀ ਮਰਦਾਨਾ ਹੈਗੀ, ਇਹਨਾਂ ਦੇ ਆਨਸਰ ਤਾਂ ਬਹੁਤ ਹੈਗੇ ਆ। ਮੈਂ ਜੋ ਕਹਿਣਾ ਚਾਹੁੰਦਾ, ਪਰ ਉਹ ਚਲੋ ਆਪਣਾ ਚੈਨਲ ਘਰੇਲੂ ਹੈਗਾ ਇਸ ਕਰਕੇ ਮੈਂ ਉਹ ਕਹਿਣਾ ਨੀ ਚਾਹੁੰਦਾ, ਪਰ ਯੁੱਧਵੀਰ ਜੀ ਤੁਹਾਨੂੰ ਇਹਨਾਂ ਨੂੰ ਫਿਟਿੰਗ ਰਿਪਲਾਈ ਦੇਣੀ ਚਾਹੀਦੀ ਸੀ। ਇਹ ਚਲੋ ਗੁੱਸਾ ਤਾਂ ਮੈਂ ਨਹੀਂ ਕਹੂੰਗਾ, ਪਰ ਦੇਣੀ ਦਾ ਫਿਟਿੰਗ ਰਿਪਲਾਈ ਪੜਦਾ।
ਅਸੀਂ ਹਜੇ ਪ੍ਰੋਗਰਾਮ ਜਿਹੜਾ ਜੀ ਉਹਦੇ ਫਰਦਰ ਕਰਾਂਗੇ ਇਹਦੇ ਬਾਰੇ ਗੱਲਬਾਤ, ਔਰ ਜੇ ਤੁਸੀਂ ਆਉਣਾ ਚਾਹੋ ਤੇ ਮੋਸਟ ਵੈਲਕਮ। ਮੈਂ ਉਹਨਾਂ ਨੂੰ ਪੁੱਛ ਜ਼ਰੂਰ ਲਵਾਂਗਾ ਕਿ ਵਿਲ ਦੇ ਵਾਂਟ ਟੂ ਪਾਰਟੀਸਪੇਟ ਇਨ ਅ ਪੈਨਲ ਡਿਸਕਸ਼ਨ। ਆਈ ਡੋਂਟ ਥਿੰਕ ਸੋ ਕਿ ਉਹਨਾਂ ਨੂੰ ਕੋਈ ਇਹਦੇ 'ਚ ਇਤਰਾਜ਼ ਹੋਏਗਾ। ਸੋ ਅਗਲੀ ਵਾਰ ਤੁਸੀਂ ਆ ਜਾਣਾ ਜਾਂ ਕੋਈ ਵੀ ਦੋ ਜਣੇ ਅਸੀਂ ਜਿਹੜਾ ਕਿ ਇੰਡੀਅਨ ਸਾਈਡ ਦਾ ਵਿਊ ਪੁਆਇੰਟ ਰੱਖਣਾ ਚਾਹੁਣ ਉਹ ਬਿਲਕੁਲ ਰੱਖ ਸਕਦੇ ਨੇ। ਸੋ ਔਰ ਉਹਨਾਂ ਨੂੰ ਵੀ ਅਸੀਂ ਲੈ ਲਾਂਗੇ। ਕੱਲ ਇੱਕ ਚੀਜ਼ ਹੋਰ ਹੋ ਗਈ, ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇ ਵਾਈ ਮੀਡੀਆ ਜਿਹੜਾ, ਵੈਸੇ ਤੇ ਉਹ ਹਮੇਸ਼ਾ ਹੀ ਬਾਅਦ ਔਨ ਦੀ ਏਅਰ ਆਫ ਦੀ ਏਅਰ ਵੀ ਤਾਰੀਫ ਕਰਦੇ ਨੇ ਕਿ ਵਾਈ ਮੀਡੀਆ ਜਿਹੜਾ ਜੀ ਚੈਨਲ ਵਾਏ ਸਾਰਾ ਪੱਖ ਰੱਖਦਾ ਹੈ, ਔਰ ਲੇਕਿਨ ਉਹਨਾਂ ਨੇ ਕਿਹਾ ਕਿ ਜਿਹੜੇ ਇੰਡੀਅਨ ਚੈਨਲਸ ਨੇ, ਮੈਂ ਕਿਹਾ ਜੀ ਹਾਂ ਇੰਡੀਅਨ ਚੈਨਲਸ ਤੇ ਮੈਂ ਖੁਦ ਮੰਨਦਾ ਹਾਂ ਕਿ ਬਹੁਤ ਸਾਰੇ ਇੰਡੀਅਨ ਚੈਨਲਸ ਜਿਹੜੇ ਨੇ ਉਹ ਆਪਣੀ ਹੱਦ ਪਾਰ ਕਰ ਜਾਂਦੇ ਨੇ ਔਰ ਕਈ ਕੁਛ ਕਰਦੇ ਨੇ, ਬਟ ਉਹਨਾਂ ਨੇ ਕਿਹਾ ਜੀ ਸਾਡੇ ਜਿਹੜੇ ਜੇ ਸੱਚ ਦੇਖਣਾ ਹੈ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਪਾਕਿਸਤਾਨੀ ਚੈਨਲ ਸਾਡੇ ਦੇਖੋ। ਸੋ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਜੀ ਤੁਸੀਂ ਪਾਕਿਸਤਾਨੀ ਚੈਨਲਸ ਦੀ ਗੱਲ ਕਰਦੇ ਹੋ ਤੇ ਸੱਚ ਉਹਨਾਂ ਤੋਂ ਵੀ ਨਹੀਂ ਸੁਣਿਆ ਜਾਣਾ, ਤੇ ਉਹ ਕਹਿੰਦੇ ਸੀ ਨਹੀਂ ਨਹੀਂ ਉਹ ਸਾਡੇ ਪਾਕਿਸਤਾਨੀ ਚੈਨਲ ਉਹ ਤਾਂ ਬਹੁਤ ਸਾਰੇ ਸੱਚ ਬੋਲਦੇ ਆ, ਬਹੁਤ ਵਧੀਆ ਗੱਲ ਕਰਦੇ ਆ। ਮੈਂ ਕਿਹਾ ਜੀ ਜੇ ਮਜ਼ਾ ਤਾਂ ਇਸ ਗੱਲ ਦਾ ਨਾ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਾਕਿਸਤਾਨੀ ਚੈਨਲ, ਮੈਂ ਤਾਂ ਇੰਡੀਅਨ ਚੈਨਲ ਬਾਰੇ ਮੰਨਦਾ ਹੈ ਕਿ ਉਹ ਗੱਲ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕਰਦੇ ਆ, ਕੁਝ ਚੀਜ਼ਾਂ ਸਹੀ ਵੀ ਕਰਦੇ ਹੋਣਗੇ, ਕੁਝ ਚੀਜ਼ਾਂ ਥੋੜੀਆਂ ਜ਼ਿਆਦਾ ਵੀ ਕਰ ਜਾਂਦੇ ਨੇ, ਮੈਂ ਤਾਂ ਮੰਨਦਾ ਹੈ। ਮੈਂ ਨਹੀਂ ਕਹਿ ਰਿਹਾ ਕਿ ਇੰਡੀਅਨ ਚੈਨਲ ਸਾਰੇ ਜਾਂ ਇੰਡੀਅਨ ਮੀਡੀਆ ਸਾਰਾ ਸੱਚ ਬੋਲਦਾ ਹੈ, ਕੁਛ ਵਧੀਆ ਕਰਦੇ ਨੇ, ਕੁਛ ਚੈਲੇਂਜਸ ਵੀ ਹੈਗੇ ਨੇ, ਠੀਕ ਹੈ। ਲੇਕਿਨ ਜੇ ਤੁਹਾਡਾ ਮੰਨਣਾ ਹੈ ਕਿ ਸਾਰੇ ਤੁਹਾਡੇ ਪਾਕਿਸਤਾਨੀ ਚੈਨਲ ਸੱਚ ਬੋਲਦੇ ਨੇ, ਤੇ ਮੈਂ ਕਿਹਾ ਤੁਸੀਂ ਲੈ ਆਓ ਨਜ਼ਮ ਸੇਠੀ ਸਾਹਿਬ ਨੂੰ। ਮੈਂ ਇੱਥੇ ਰਿਕੁਐਸਟ ਕਰ ਦਿੰਦਾ ਤੁਹਾਨੂੰ ਕਿ ਤੁਸੀਂ ਜੇ ਮੰਨਦੇ ਹੋ ਕਿ ਸਾਰਾ ਸੱਚ ਬੋਲਦੇ ਨੇ, ਮੈਂ ਕਿਹਾ ਲੈ ਆਓ ਨਜ਼ਮ ਸੇਠੀ ਸਾਹਿਬ ਨੂੰ, ਆਉਣਾ ਨਹੀਂ ਹੈ। ਮੈਂ ਕਹਿ ਵੀ ਦਿੱਤਾ ਮੈਂ ਕਿਹਾ ਆਉਣਾ ਨਹੀਂ ਹੈ। ਮੈਂ ਕਿਹਾ ਜੀ ਆਹਮਣੇ ਸਾਹਮਣੇ ਗੱਲ ਹੋ ਜਾਏ, ਇੱਧਰ ਮੈਂ ਬੈਠਣਾ, ਉੱਧਰ ਉਹ ਬੈਠ ਜਾਣ। ਸ਼ਰਤ ਦੋ ਹੀ ਹੋਣਗੀਆਂ, ਦੋ ਸ਼ਰਤਾਂ ਹੋਣਗੀਆਂ। ਪਹਿਲੀ ਸ਼ਰਤ ਕਿ ਚੈਨਲ ਵਾਅਦੇ ਉੱਤੇ ਔਰ ਪਾਕਿਸਤਾਨੀ ਜਿਹੜਾ ਚੈਨਲ ਨਜ਼ਮ ਸੇਠੀ ਸਾਹਿਬ ਦੀ ਪਸੰਦ ਆ ਹੋਏਗਾ ਉੱਥੇ ਲਾਈਵ ਬ੍ਰੌਡਕਾਸਟ ਹੋਏ। ਪਹਿਲੀ ਸ਼ਰਤ ਲਾਈਵ ਬ੍ਰੌਡਕਾਸਟ ਹੋਏਗਾ, ਇਹ ਨਹੀਂ ਹੋਏਗਾ ਕਿ ਕੋਈ ਰਿਕਾਰਡਡ ਪ੍ਰੋਗਰਾਮ ਤਾਂ ਕਿ ਐਡੀਟਿੰਗ ਹੋ ਜਾਏ। ਲਾਈਵ ਬ੍ਰੌਡਕਾਸਟ ਪਾਕਿਸਤਾਨ ਦਾ ਜਿਹੜਾ ਮਰਜ਼ੀ ਨੈਸ਼ਨਲ ਚੈਨਲ ਲੈ ਲਓ, ਬੰਦਾ ਵੀ ਤੁਹਾਨੂੰ ਦੱਸ ਦਿੱਤਾ ਨਜ਼ਮ ਸੇਠੀ ਸਾਹਿਬ, ਜਾਂ ਆਪਣੀ ਚੋਇਸ ਦਾ ਕੋਈ ਪੱਤਰਕਾਰ ਲੈ ਆਓ, ਜਿਹੜੀ ਵੀ ਤੁਹਾਡੀ ਚੋਇਸ ਦਾ ਪਾਕਿਸਤਾਨ ਦੇ ਨੈਸ਼ਨਲ ਪੱਤਰਕਾਰ ਲੈ ਕੇ ਆਇਓ, ਕੋਈ ਵਧੀਆ ਜਿਹਾ। ਫਿਰ ਨਾ ਕਹਿ ਦੀ ਪੱਤਰਕਾਰ ਹਲਕਾ ਸੀਗਾ ਸਾਡਾ, ਤੇ ਇਧਰੋਂ ਯੁਧਵੀਰ ਜਸਵਾਲ ਬੈਠੇਗਾ ਚੈਨਲ ਵਾਏ ਤੇ, ਔਰ ਤੁਹਾਡੇ ਨੈਸ਼ਨਲ ਕੋਈ ਟੀਵੀ ਲੈ ਆਓ ਜਿਹੜਾ ਮਰਜ਼ੀ, ਉੱਥੇ ਲਾਈਵ ਬ੍ਰੌਡਕਾਸਟ ਹੋਏ। ਸ਼ਰਤ ਦੂਜੀ ਇੱਕ ਹੋਰ ਆ ਕਿ ਹੱਥ ਦੇ ਵਿੱਚ ਕੋਈ ਕਾਗਜ਼ ਪੱਤਰੀ ਨਾ ਹੋਵੇ, ਆਹਮਣੇ ਸਾਹਮਣੇ ਗੱਲ ਹੋਏ, ਠੀਕ ਹੈ। ਸੋ ਦੋ ਸ਼ਰਤਾਂ ਆ। ਮੈਂ ਕਿਹਾ ਲੈ ਆਓ ਜੇ ਤੁਹਾਨੂੰ ਲੱਗਦਾ ਕਿ ਪਾਕਿਸਤਾਨ ਦੇ ਤੁਹਾਡੇ ਸਾਰੇ ਉੱਥੇ ਸੱਚ ਬੋਲਦੇ ਨੇ, ਜਿੰਨੇ ਸੱਚ ਪੁੱਤਰ ਆ ਲੈ ਆਓ। ਹਾਲਾਂਕਿ ਉਹਨਾਂ ਨੇ ਆਪ ਕਹਿ ਦਿੱਤਾ ਵੀ ਹਾਮਿਦ ਮੀਰ ਬੜਾ ਇੱਦਾਂ ਉੱਦਾਂ, ਹੋਰ ਇਹਨਾਂ ਨੇ ਦੋ ਚਾਰ ਦੇ ਨਾਮ ਲੈ ਤੇ, ਜਾਂ ਵੀ ਚੌਧਰੀ ਸਾਹਿਬ ਦਾ ਵੀ ਸ਼ਾਇਦ ਨਾਮ ਲਿਆ ਵੀ ਉਹ ਇੱਦਾਂ ਉਹ। ਮੈਂ ਕਿਹਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਵੀ ਜਿਹੜਾ ਸੱਚ ਪੁੱਤਰ ਹੈਗਾ ਤੁਹਾਡਾ ਉਹ ਲੈ ਕੇ ਆਓ, ਆਪਾਂ ਇੱਕ ਘੰਟੇ ਗੱਲ ਕਰਦੇ ਹਾਂ। ਫਿਰ ਮੈਂ ਪੁੱਛਾਂਗਾ ਤੁਹਾਨੂੰ ਕਿ ਉੱਥੇ ਬੈਠੇ ਗੱਲਾਂ ਮਾਰੀ ਜਾਂਦੇ ਨੇ ਨਾ ਉੱਥੇ, ਉੱਥੇ ਤਾਂ ਤੁਹਾਡਾ ਹੁਣ ਡਿਫੈਂਸ ਮਿਨਿਸਟਰ ਸਾਹਿਬ ਜਾਂ ਹੁਣ ਫੋਰਨ ਮਿਨਿਸਟਰ ਸਾਹਿਬ ਨੇ ਜਿਹੜਾ ਕਿਹਾ ਕਿ ਪਾਕਿਸਤਾਨ ਏਅਰਫੋਰਸ, ਉਹ ਤਾਂ ਡੌਨ ਨੇ ਕਲੀਅਰ ਕਰ ਦਿੱਤਾ ਵੀ ਨਹੀਂ ਭਾਈ, ਸਾਡੇ ਫੋਰਨ ਮਿਨਿਸਟਰ ਸਾਹਿਬ ਜਿਹੜੀ ਖਬਰ 'ਚ ਦਿਖਾ ਰਹੇ ਨੇ ਗਾਰਡੀਅਨ ਦੀ, ਮੈਂ ਫੋਟੋ ਮੈਂ ਸ਼ਨੀਵਾਰ ਦਿਖਾ ਦਾਂਗਾ। ਮੇਰੇ ਕੋਲ ਤਾਂ ਉਹਨਾਂ ਨੇ ਐਕਚੁਅਲੀ ਮੌਕਾ ਹੀ ਨਹੀਂ ਦਿੱਤਾ ਕਿਉਂਕਿ ਮਹਿਮਾਨ ਸੀਗੇ। ਮੈਂ ਕਿਹਾ ਜੀ ਤੁਸੀਂ ਆਪਣੀ ਗੱਲ ਰੱਖੋ। ਕੱਲ੍ਹ ਕਈਆਂ ਨੇ ਇਤਰਾਜ਼ ਜਤਾਇਆ ਵੀ ਤੁਸੀਂ ਉਹਨਾਂ ਨੂੰ ਖੁੱਲ੍ਹਾ ਟਾਈਮ ਦਿੱਤਾ ਪ੍ਰੋਪੋਗੈਂਡਾ ਕਰਨ ਦਾ। ਮੈਂ ਕਿਹਾ ਜੀ ਗੱਲ ਇਹ ਆ ਵੀ ਕੱਲ੍ਹ ਨੂੰ ਕੋਈ ਇਹ ਨਾ ਕਹੇ ਜੀ ਤੁਸੀਂ ਪਾਕਿਸਤਾਨ ਸਾਈਡ ਦੀ ਗੱਲ ਹੀ ਰੱਖਦੇ, ਤੇ ਉਹਨਾਂ ਨੇ ਮੈਨੂੰ ਕਿਹਾ ਸੀ ਬੜੇ ਪੱਤਰਕਾਰ ਨੇ। ਮੈਂ ਕਿਹਾ ਜੀ ਆਓ, ਕੋਈ ਐਸੀ ਗੱਲ ਨਹੀਂ। ਬਾਕੀ ਮੈਂ ਫਿਰ ਇਹੀ ਕਹਿ ਦਵਾਂ ਕਿ
ਇਹੀ ਕਹਿੰਦੇ ਸੀ ਜਦੋਂ ਉਹਨਾਂ ਨੂੰ ਤੁਸੀਂ ਕਿਹਾ ਕਿ ਸਾਡੇ ਤਾਂ ਰਾਜ ਕਰਦੇ ਹੈਗੇ ਆ ਮਿਨੋਰਟੀ, ਖਾਸ ਕਰਕੇ ਮੁਸਲਿਮ ਖਾਨ ਬ੍ਰਦਰ, ਉਹ ਕਹਿੰਦੇ ਜੀ ਉਹ ਟੈਲੈਂਟਡ ਹੈਗੇ ਆ ਇਸ ਕਰਕੇ ਰਾਜ ਕਰਦੇ ਆ। ਇਹ ਜਦੋਂ ਤੁਸੀਂ ਕਿਹਾ ਵੀ ਉਹ ਮਿਨੋਰਟੀ ਖਤਰੇ ਚ ਪੈ ਜਾਂਦੀ ਹੈ, ਤਾਂ ਮਤਲਬ ਜੇ ਟੈਲੈਂਟਡ ਹੈਗੇ ਉਹ ਰਾਜ ਕਰੀ ਜਾਂਦੇ ਉਦਾਂ ਮਿਨੋਰਟੀ ਖਤਰੇ ਚ, ਔਰ ਇੰਡੀਆ ਪਾਕਿਸਤਾਨ ਦੇ ਵਿੱਚ ਕੋਈ ਮਿਨੋਰਟੀ ਦਾ ਬੰਦਾ ਟੈਲੈਂਟਡ ਹੀ ਨਹੀਂ ਹੈਗਾ ਜਿਹੜਾ ਰਾਜ ਕਰੇ। ਇਸ ਕਰਕੇ ਉਹ ਬਿਲਕੁਲ ਇਲੋਜੀਕਲ ਸੀਗੇ, ਉਹਨਾਂ ਨੂੰ ਬਹੁਤ ਸਟਰੋਂਗ, ਚਲੋ ਤੁਸੀਂ ਤਾਂ ਥੋੜਾ ਸੋਫਟਲੀ ਉਹਨਾਂ ਨਾਲ ਕੀਤਾ, ਬਟ ਦੇ ਨੀਡ ਏ ਫਿਟਿੰਗ ਰਿਪਲਾਈ, ਉਹਨਾਂ ਨੂੰ ਬਹੁਤ ਸਟਰੋਂਗ ਰਿਪਲਾਈ ਚਾਹੀਦੀ ਸੀਗੀ ਜਿਹੜੀ ਉਹ ਤੁਸੀਂ ਚਲੋ ਨਹੀਂ ਦਿੱਤੀ। ਚਲੋ ਅਗਲੀ ਵਾਰ ਆਪਾਂ ਜਦੋਂ ਆਉਣਗੇ ਫਿਰ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਜਵਾਬ ਦਿੱਤੇ ਜਾਣਗੇ ਜੀ। ਉਹ ਏਦਾਂ ਏਜੰਡਾ ਫੈਲਾ ਕੇ ਨਹੀਂ ਜਾ ਸਕਦੇ, ਉਹਨਾਂ ਦੇ ਏਜੰਡੇ ਤੇ ਆਪਣੇ ਚੈਨਲ ਹੈਗੇ, ਆਪਣੇ ਏਜੰਡਾ ਚਲਾਈ ਜਾਣ, ਕੋਈ ਚੱਕਰ ਨਹੀਂ ਹੈਗਾ। ਸਾਨੂੰ ਕਿਹੜਾ ਕੋਈ ਇਤਰਾਜ਼ ਹੈਗਾ, ਨਾ ਹੀ ਉਹਨਾਂ ਦੇ ਅਸੀਂ ਚੈਨਲ ਚੁਨਲ ਸੁਣੀ ਦੇ ਆ। ਪਰ ਇੱਥੇ ਆ ਕੇ ਝੂਠ ਬੋਲ ਕੇ ਚੱਲ ਜਾਣ ਫਿਰ ਜਦੋਂ ਜੀ ਫਿਰ ਤਾਂ ਫਿਰ ਗੱਲ ਦੀ ਗੱਲ ਹੈ ਜੀ, ਫਿਰ ਇਟਸ ਨੋਟ ਡਨ। ਚਲੋ ਬਾਕੀ ਕੋਲਾ ਲੈ ਲਓ ਜੀ, ਆਪਾਂ ਬਾਅਦ ਚ ਗੱਲ ਕਰਦੇ।
ਠੀਕ ਹੈ ਜੀ, ਥੈਂਕ ਯੂ, ਥੈਂਕ ਯੂ, ਬਹੁਤ ਮਿਹਰਬਾਨੀ। ਸੁਰਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਸੁਰਿੰਦਰ ਜੀ ਗੋਹਲ। ਹਾਂਜੀ ਸੁਰਿੰਦਰ ਜੀ ਤੁਸੀਂ ਆਉਂਦੇ ਰਹੋ ਸਰ।
ਹੈਲੋ
ਜੀ, ਹਾਂਜੀ ਹਾਂਜੀ, ਹੈਲੋ ਜੀ ਸੁਰਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਗੋਹਲ।
ਯੋਧਵੀਰ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ,
ਆਵਾਜ਼ ਨਹੀਂ ਆ ਰਹੀ। ਹੈਲੋ, ਜਿਹੜੇ ਲੋਕ ਇੰਨੇ ਡਿਨਾਇਲ ਮੋਡ ਤੇ ਰਹਿੰਦੇ ਆ ਕਿ ਚਾਰੇ ਜੰਗਾਂ ਵੀ ਇਹਨਾਂ ਨੇ ਦਿੱਤੀਆਂ ਤੇ ਉੱਥੋਂ ਉਸਾਮਾ ਬਿਨ ਲਾਦਨ ਵੀ ਉੱਥੇ ਨਹੀਂ ਮਾਰਿਆ, ਉਹ ਇਹਨਾਂ ਸਾਰਾ ਪਾਕਿਸਤਾਨ ਇਹਨਾਂ ਦੀ ਆਰਮੀ ਜਦੋਂ ਉਹ ਚੀਜ਼ ਮੰਨਦਾ ਹੀ ਨਹੀਂ, ਫਿਰ ਤੁਸੀਂ ਯੁੱਧਵੀਰ ਜੀ ਕਿਵੇਂ ਮਨਾ ਲਓਗੇ ਇਹਨਾਂ ਨੂੰ? ਕੁਛ ਵੀ ਉਹਨਾਂ ਨੂੰ ਇੱਕ ਇਹੋ ਜਿਹਾ ਪਲੇਟਫਾਰਮ ਚਾਹੀਦਾ ਸੀਗਾ ਜਿਹਦੇ ਤੇ ਜਿਹਨੂੰ ਦੁਨੀਆਂ ਸੁਣਦੀ ਆ, ਜਿਹਨਾਂ ਤੇ ਯਕੀਨ ਕਰਦੀ ਆ, ਤੇ ਪਾਕਿਸਤਾਨ ਦੇ ਜੇ ਕੋਈ ਵੀ ਰੇਡੀਓ ਜਾਂ ਚੈਨਲ ਹੈ ਉੱਥੇ ਲੋਕ ਯਕੀਨ ਨਹੀਂ ਕਰਦੇ ਇੰਡੀਆ ਦੇ, ਤੇ ਜਿਹੜੇ ਇੰਡੀਆ ਦੇ ਚੈਨਲ ਆ ਉਹਨਾਂ ਤੇ ਪਾਕਿਸਤਾਨੀ ਯਕੀਨ ਨਹੀਂ ਕਰਦੇ। ਤੁਹਾਡੇ ਚੈਨਲ ਤੇ ਪਾਕਿਸਤਾਨੀ ਵੀ ਯਕੀਨ ਕਰਦੇ ਆ ਤੇ ਇੰਡੀਅਨ ਵੀ ਕਰਦੇ ਆ ਜੀ, ਉਹਨਾਂ ਨੂੰ ਕੋਈ ਇਹੋ ਜਿਹਾ ਪਲੇਟਫਾਰਮ ਚਾਹੀਦਾ ਸੀਗਾ ਜਿਹਦੇ ਚ ਉਹ ਆਪਦਾ ਏਜੰਡਾ ਪੇਸ਼ ਕਰ ਸਕਦੇ, ਤੇ ਉਹ ਉਹਨਾਂ ਨੇ ਕਰਤਾ ਜੀ ਉਹਨਾਂ ਨੇ ਆ ਕੇ। ਤੇ ਗੱਲ ਇਹ ਆ ਜੀ ਵੀ ਹੁਣ ਕਿੰਨੀਆਂ ਇਹਨਾਂ ਨੇ ਮਿਜ਼ਾਇਲ ਮਾਰੀਆਂ ਜਾਂ ਡਰੋਨ ਮਾਰੇ ਜੀ, ਇਹਦੇ ਵਿੱਚ ਸਿਹਤ ਮਿਸਾਈ ਵੀ ਇੱਕ ਵੀ ਕੈਜੁਅਲਟੀ ਨਹੀਂ ਹੋਈ ਇੰਡੀਆ ਦੇ ਵਿੱਚ। ਇੱਕੋ ਸਾਡੇ ਆਪਣੇ ਫਿਰੋਜ਼ਪੁਰ ਦੇ ਨੇੜੇ ਖਾਈ ਫੇਮੇ ਦੀ, ਉੱਥੇ ਜ਼ਰੂਰ। ਹੈਲੋ,
ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਜੀ, ਆਪਣੀ ਗੱਲ ਪੂਰੀ ਕਰੋ।
ਹਾਂਜੀ, ਮੈਂ ਕਿਹਾ ਵੀ ਇੱਕ ਹਾਈਵੇ ਮੇਂ ਕਿ ਉੱਥੇ ਇੱਕ ਜਿਹੜਾ ਉਹ ਆਪਣੇ ਮਲਵਾ ਟਿੱਕਿਆ ਸੀ ਉਹਦੇ ਤੇ ਜਰੂਰ ਜਿਹੜੀ ਫੈਮਿਲੀ ਸੀ ਉਹਦੇ ਥੋੜਾ ਬਹੁਤ ਆਪਣੇ ਨੁਕਸਾਨ ਹੋਇਆ ਸੀਗਾ ਅਦਰਵਾਈਜ਼ ਕੈਜੁਅਲਟੀ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਾਂ ਕਿਤੇ ਵੀ ਇੰਡੀਆ ਦੇ ਵਿੱਚ ਇਹਨਾਂ ਨੂੰ ਕੋਈ ਸਬੂਤ ਪੇਸ਼ ਕਰੋ ਵੀ ਇੱਕ ਵੀ ਬੰਦਾ ਮਰਿਆ ਹੋਵੇ ਇੰਡੀਆ ਦੇ ਵਿੱਚ ਸ਼ੈਲਿੰਗ ਦੀ ਗੱਲ ਨਹੀਂ ਜਿਹੜੀ ਸ਼ੈਲਿੰਗ ਹੈ ਜੰਮੂ ਕਸ਼ਮੀਰ ਦੇ ਵਿੱਚ ਉਹ ਤਾਂ ਹਿੰਦੂ ਹੀ ਰਹਿੰਦੀ ਹੈ ਜੀ 47 ਤੋਂ ਬਾਅਦ ਉਹ ਤਾਂ ਕਦੇ ਰੁਕ ਗਈ ਕਦੇ ਸ਼ੁਰੂ ਹੋ ਗਈ ਉਹ ਸਿਵਲੀਅਨ ਜ਼ਰੂਰ ਇੱਕ ਦੂਜੇ ਦੇ ਮਰਦੇ ਰਹਿੰਦੇ ਆ ਪਰ ਜਿਹੜਾ ਇਹਨਾਂ ਨੇ ਡਰੋਨ ਨਾਲ ਜਾਂ ਮਿਜ਼ਾਇਲ ਨਾਲ ਕੋਈ ਵੀ ਅਟੈਕ ਕੀਤਾ ਇੱਕ ਵੀ ਨੁਕਸਾਨ ਨਹੀਂ ਇਹ ਦਿਖਾ ਸਕੇ ਤੇ ਹਜ਼ਾਰਾਂ ਵੀਡੀਓ ਬਣ ਕੇ ਪਾਕਿਸਤਾਨ ਤੋਂ ਆਈਆਂ ਜਿਹੜੇ ਇਹਨਾਂ ਦੇ ਲੋਕਾਂ ਦੀਆਂ ਬਣਾਈਆਂ ਹੋਈਆਂ ਨਾਲ ਉਹ ਆਪ ਖੁਦ ਕਮੈਂਟਰੀ ਕਰ ਰਹੇ ਆ ਉਹ ਉਹਦੇ ਤੋਂ ਦੇਖ ਸਕਦੇ ਆ ਜੀ ਪਰ ਇਹਨਾਂ ਲੋਕਾਂ ਨੇ ਮੰਨਣਾ ਨਹੀਂ ਹੈਗਾ ਜੀ ਇਹਨਾਂ ਨੇ ਇੱਕ ਲੇਡੀ ਪਾਇਲਟ ਦੀ ਗੱਲ ਹਜੇ ਤੱਕ ਰੌਲਾ ਪਾਈ ਜਾਂਦੇ ਸੀ ਉਹ ਕੱਲ ਕੇ ਪਰਸੋਂ ਜਾ ਕੇ ਇਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਜਾ ਕੇ ਵੀ ਸਾਡੇ ਕੋਲੇ ਕੋਈ ਲੇਡੀ ਪਾਇਲਟ ਇਹਨਾਂ ਲੋਕਾਂ ਤੇ ਤੁਸੀਂ ਕਿਵੇਂ ਯਕੀਨ ਕਰੋਗੇ ਇਸ ਲਈ ਤੁਹਾਨੂੰ ਯੁੱਧਵੀਰ ਜੀ ਆਪਣੀ ਨਾ ਇਹਨਾਂ ਨੂੰ ਕਿਉਂਕਿ ਹੋਸਟ ਜ਼ਿਆਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਜ਼ਿਆਦਾ ਟਾਈਮ ਦੇਣਾ ਹੁੰਦਾ ਗੈਸਟ ਨੂੰ ਜਾਂ ਜ਼ਿਆਦਾ ਤੁਸੀਂ ਕਾਊਂਟਰ ਨਹੀਂ ਕਰ ਸਕਦੇ ਨਾਲ ਜ਼ਰੂਰ ਬਿਠਾਉਣਾ ਚਾਹੀਦਾ ਸੀਗਾ ਪਰ ਕੋਈ ਫਾਇਦਾ ਨਹੀਂ ਹੈਗਾ ਜੀ ਕਿਉਂਕਿ ਲੋਕ ਆਪਣੇ ਇਹਨਾਂ ਦੇ ਆਪਦੇ ਮਿਲਟਰੀ ਦਾ ਆਪਦਾ ਉਹਦਾ ਬਿਆਨੀਆਂ ਪੇਸ਼ ਕਰਨਾ ਹੁੰਦਾ ਝੂਠਾ ਤੇ ਟਾਈਮ ਵੇਸਟ ਹੈਗਾ ਇਹਨਾਂ ਦੀ ਜਿੰਨੀਆਂ ਮਰਜ਼ੀ ਗੱਲਾਂ ਸੁਣ ਲਓ ਹੁਣ ਤੁਸੀਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਜੀ ਤੁਸੀਂ ਵੀ ਇੰਨੀ ਲੰਬਾ ਪ੍ਰੋਗਰਾਮ ਚਲਾਤਾ ਤੁਸੀਂ ਇਹਨਾਂ ਨੂੰ ਬਰਦਾਸ਼ਤ ਕਿਵੇਂ ਕਰਕੇ ਵੀ ਜਦੋਂ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਜੇ ਸੱਚ ਸੁਣਨਾ ਤਾਂ ਪਾਕਿਸਤਾਨ ਦੇ ਟੀਵੀ ਦੇਖੋ ਸਮਝੋ ਬਾਹਰ ਡਾਈਜੈਸਟ ਕਰਨਾ ਹੀ ਬਹੁਤ ਮੁਸ਼ਕਿਲ ਹੈ ਜੀ ਵੀ ਉਹ ਸੱਚ ਇਣ ਕੇ ਬੋਲਣਗੇ ਉਹ ਤੁਸੀਂ ਆਪਣੇ ਯੁੱਧਵੀਰ ਜੀ ਜਿੰਨਾ ਵੀ ਅਸੀਂ ਇੰਨੀ ਰਿਸਪੈਕਟ ਕਰਦੇ ਸੀਗੇ ਇੰਨੇ ਵੱਡੇ ਵੱਡੇ ਪੱਤਰਕਾਰ ਸੀਗੇ ਅਸੀਂ ਉਹ ਪਲਟਦੇ ਦੇਖੇ ਆ 360 ਜਿਵੇਂ ਨਜ਼ਮ ਸੇਠੀ ਹੋ ਗਿਆ ਇਹਨਾਂ ਦੀਆਂ 10 ਸਾਲ ਪੁਰਾਣੀਆਂ ਵੀਡੀਓ ਦੇਖ ਲਓ 10-15 ਸਾਲ ਤੇ ਇਹਨਾਂ ਦੀਆਂ ਹੁਣ ਦੀਆਂ ਦੇਖ ਲਓ ਇੱਕ ਆਪਣੇ ਹਸਨ ਨਿਸਾਰ ਹੈ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਦੇਖ ਲਓ ਹੁਣ ਦੀਆਂ ਦੇਖ ਲਓ ਹਾਮਿਦ ਮੀਰ ਹੈ ਜਿਹਨਾਂ ਦੇ ਬਹੁਤ ਇੱਜ਼ਤ ਨਾਲ ਨਾਂ ਲਏ ਜਾਂਦੇ ਸੀਗੇ ਸੀ ਬਹੁਤ ਇਮਾਨਦਾਰ ਪੱਤਰਕਾਰ ਹੈ ਮੈਨੂੰ ਤਾਂ ਹਾਮਿਦ ਮੀਰ ਦੇ ਜਦੋਂ ਉਹ ਗੋਲੀਆਂ ਜਿਹੀਆਂ ਵੱਜੀਆਂ ਉਸ ਤੋਂ ਬਾਅਦ ਉਹਨੂੰ ਵੀ ਅਕਲ ਆ ਗਈ ਵੀ ਮੈਂ ਕੀ ਪੇਸ਼ ਕਰਨਾ ਆਪਦੀ ਕੌਮ ਇਸ ਲਈ ਇਹਨਾਂ ਲੋਕਾਂ ਦਾ ਯਕੀਨ ਨਹੀਂ ਕੀਤਾ ਜਾ ਸਕਦਾ ਜੀ ਇਹ ਝੂਠ ਤੇ ਹੀ ਜਾਣ ਕੇ ਸਾਰਾ ਚੱਲਦਾ ਇਹਨਾਂ ਦਾ ਸਾਰਾ ਕੁਛ ਤੇ ਮੇਰੇ ਹਿਸਾਬ ਨਾਲ ਤਾਂ ਟਾਈਮ ਵੇਸਟ ਹੈ ਇਹਨਾਂ ਨੂੰ ਲਿਆਉਣਾ ਥੈਂਕ ਯੂ
ਦੇਖੋ ਦੋ ਚੀਜ਼ਾਂ ਨੇ ਜਿਹੜੇ ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਹੈ ਮੈਂ ਤੇ ਉਹਨਾਂ ਉਹ ਵੀ ਦੇਖੋ ਹੁਣ ਉਹਨਾਂ ਨੇ ਕਹਿਤਾ ਵੀ ਜੇ ਸੱਚ ਦੇਖਣਾ ਤੇ ਸਾਡੇ ਤੁਸੀਂ ਚੈਨਲ ਦੇਖਿਆ ਕਰੋ ਉੱਥੇ ਸਾਰਾ ਸੱਚ ਮਿਲਦਾ ਹੈ ਤੇ ਮੈਂ ਤਾਂ ਫਿਰ ਉੱਥੇ ਇਹੀ ਗੱਲ ਕਹੀ ਕਿ ਮੈਂ ਕਿਹਾ ਵੀ ਤੁਸੀਂ ਆਪਣਾ ਕੋਈ ਵੀ ਜਿਹੜਾ ਹੁਣ ਤੁਹਾਡਾ ਕੋਈ ਸੱਚ ਦੱਸਦੇ ਆ ਠੀਕ ਹੈ ਨਾ ਇਹ ਤੇ ਤੁਸੀਂ ਆਪਣਾ ਕੋਈ ਇੱਕ ਪੱਤਰਕਾਰ ਲੈ ਲਓ ਨਜ਼ਮ ਸੇਠੀ ਸਾਹਿਬ ਮੈਂ ਕਿਹਾ ਵੀ ਉਹ ਲੈ ਲਓ ਮੈਂ ਤਾਂ ਨਾਮ ਲੈ ਕੇ ਕਿਹਾ ਵੀ ਉਹ ਲੈ ਆਓ ਜਿਹੜਾ ਮਰਜ਼ੀ ਇੱਕ ਪੱਤਰਕਾਰ ਲੈ ਆਓ ਕੋਈ ਤੁਹਾਡਾ ਪਾਕਿਸਤਾਨ ਦਾ ਨੈਸ਼ਨਲ ਸਭ ਤੋਂ ਬੜਾ ਜਿਹੜਾ ਪੱਤਰਕਾਰ ਹੋਵੇ ਔਰ ਜਿਹੜੇ ਚੈਨਲ ਤੇ ਕਿਉਂਕਿ ਸਾਰੇ ਉੱਥੇ ਬੜੇ ਚੈਨਲ ਤੇ ਆਉਂਦੇ ਨੇ ਤੇ ਉਹ ਪੱਤਰਕਾਰ ਚਾਹੀਦਾ ਜਿਹੜਾ ਨੈਸ਼ਨਲ ਚੈਨਲ ਤੇ ਆਉਂਦਾ ਹੋਵੇ ਬੜਾ ਪੱਤਰਕਾਰ ਹੋਵੇ ਔਰ ਉਹ ਚੈਨਲ ਮੰਨ ਜਾਵੇ ਕਿ ਲਾਈਵ ਬ੍ਰੌਡਕਾਸਟ ਕਰਾਂਗੇ ਅਸੀਂ ਇੱਥੇ ਵਾਈ ਮੀਡੀਆ ਤੇ ਲਾਈਵ ਬ੍ਰੌਡਕਾਸਟ ਕਰਾਂਗੇ ਆ ਜਾਓ ਇੱਕ ਘੰਟੇ ਦੀ ਡਿਸਕਸ਼ਨ ਹੋ ਜਾਏ ਫਿਰ ਪਤਾ ਲੱਗ ਜਾਏਗਾ ਕਿ ਪਾਕਿਸਤਾਨ ਦੇ ਨੈਸ਼ਨਲ ਚੈਨਲ ਤੇ ਨਜ਼ਮ ਸੇਠੀ ਔਰ ਜਿੰਨੇ ਹੈਗੇ ਨੇ ਇਹ ਸੱਚ ਬੋਲਦੇ ਨੇ ਹਾਮਿਦ ਵੀਰ ਨੂੰ ਲੈ ਕੇ ਆਓ ਆ ਜਾਓ ਹਾਮਿਦ ਮੀਰ ਇੱਥੇ ਯੁੱਧਵੀਰ ਜਸਵਾਲ ਸਾਹਿਬ ਬੈਠਣਗੇ ਉੱਥੇ ਹਾਮਿਦ ਮੀਰ ਸਾਹਿਬ ਬੈਠਣਗੇ ਉਹਨਾਂ ਦੇ ਚੈਨਲ ਤੇ ਤੁਹਾਡੇ ਸਭ ਲਾਈਵ ਬ੍ਰੌਡਕਾਸਟ ਕਰੋ ਲਾਈਵ ਕਰਨਾ ਤੁਹਾਡੇ ਉੱਥੇ ਇਹ ਤਾਂ ਨਹੀਂ ਵੀ ਇੱਥੇ ਹੋਵੇ ਨਹੀਂ ਉੱਥੇ ਵੀ ਲਾਈਵ ਕਰਾਓ ਬ੍ਰੌਡਕਾਸਟ ਤਾਂ ਕਿ ਪਾਕਿਸਤਾਨ ਦੇ ਵਿੱਚ ਹਰੇਕ ਨੂੰ ਪਤਾ ਲੱਗੇ ਵੀ ਸੱਚ ਕੀ ਹੈ ਲਾਈਵ ਬ੍ਰੌਡਕਾਸਟ ਉੱਥੇ ਲਾਈਵ ਇੱਥੇ ਇੱਕ ਇੱਕ ਘੰਟੇ ਦੀ ਹੋ ਜਾਏ ਠੀਕ ਹੈ ਜੀ ਔਰ ਇੰਡੀਅਨ ਚੈਨਲ ਦੇ ਤਾਂ ਅਸੀਂ ਕਹਿੰਦੇ ਨਹੀਂ ਵੀ ਸਹੀ ਹੈ ਗਲਤ ਹੈ ਜੇ ਤੁਹਾਡੇ ਉੱਥੇ ਵਾਕਈ ਸੱਚ ਹੈ ਤਾਂ ਪੱਤਰਕਾਰ ਕੋਈ ਤੁਹਾਡੀ ਪਸੰਦ ਆ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਔਰ ਮੈਂ ਵੀ ਕਹਿਤਾ ਵੀ ਹੋਣਾ ਨਹੀਂ ਇਹ ਤੁਹਾਡੇ ਕਿਸੇ ਪੱਤਰਕਾਰ ਨੇ ਮੰਨਣਾ ਨਹੀਂ ਕਿਉਂਕਿ ਸਿੱਧੀ ਜੀ ਗੱਲ ਆ ਵੀ ਜਦੋਂ ਪੱਤਰਕਾਰ ਜੇ ਉੱਥੇ ਲਾਈਵ ਬ੍ਰੌਡਕਾਸਟ ਕਰਨਗੇ ਸਾਡੀ ਗੱਲ ਠੀਕ ਹੈ ਪਾਕਿਸਤਾਨ ਦੇ ਵਿੱਚ ਉਹ ਬੈਨ ਹੋ ਜਾਣੀ ਉਸੇ ਵੇਲੇ ਅੱਧੇ ਪੱਤਰਕਾਰ ਮੈਂ ਉਹਨਾਂ ਨੂੰ ਇਹ ਇੱਕ ਦਿਨ ਪਹਿਲਾਂ ਵੀ ਗਿਣਾਈ ਸੀ ਮੈਂ ਕਿਹਾ ਤੁਹਾਡੇ ਦੇਖੋ ਘੱਟੋ ਘੱਟ 12-13 ਪੱਤਰਕਾਰ ਜਿਹੜੇ ਨੇ ਕੋਈ ਇਸ ਵੇਲੇ ਡੁਬਈ ਫਰਾਰ ਹੈ ਕੋਈ ਇੰਗਲੈਂਡ ਫਰਾਰ ਹੈ ਕੋਈ ਅਮਰੀਕਾ ਫਰਾਰ ਹੈ ਰੋਜ਼ ਨਵੀਂ FIR ਹੋ ਜਾਂਦੀ ਕੱਲ੍ਹ ਸਵੇਰੇ ਇੱਕ ਮੋਹਿਤ ਪੀਰਜ਼ਾਦਾ ਤੇ ਇੱਕ ਹੋਰ ਹੋਈ ਮੈਂ ਨਾਮ ਲੈ ਕੇ ਦੱਸ ਰਿਹਾ ਕੱਲ੍ਹ ਮੋਹਿਤ ਪੀਰਜ਼ਾਦਾ ਤੇ ਇੱਕ ਹੋਰ FIR ਹੋਈ ਹੈ ਸਾਈਬਰ ਸਿਕਿਉਰਿਟੀ ਉਹ ਵਿਚਾਰਾ ਉੱਥੇ ਬੋਲਦਾ ਸੀ ਵੀ ਅੱਗੇ ਹੀ ਇੰਨੀਆਂ FIR ਹੋ ਗਈਆਂ ਨੇ ਮੇਰੇ ਤੇ ਉਹ ਮੋਹਿਤ ਪੀਰਜ਼ਾਦਾ ਕਹਿੰਦਾ ਵੀ ਮੈਂ ਤੇ ਸੱਚ ਬੋਲਦਾ ਹਾਂ ਤੁਸੀਂ ਇੱਕ ਹੋਰ ਪਦ ਮੇਰੇ ਤੇ ਕਰ ਦਿੱਤੀ ਹੈ ਸੋ ਜਿੱਦਾਂ ਇਮਰਾਨ ਖਾਨ ਸਾਹਿਬ ਦੇ 200 ਕੇਸ ਪਾਤੇ ਆ ਉੱਦਾਂ ਹੀ ਪੱਤਰਕਾਰਾਂ ਦੇ ਹਜ਼ਾਰਾਂ ਕੇਸ ਪਾ ਕੇ ਮੈਂ ਕਿਹਾ ਸੋ ਇਸ ਲਈ ਤੁਹਾਡੇ ਕਿਸੇ ਚੈਨਲ ਨੇ ਨੀ ਮੰਨਣਾ ਕਿ ਕਿਸੇ ਪੱਤਰਕਾਰ ਨੇ ਨੀ ਮੰਨਣਾ, ਕਿਉਂਕਿ ਉਹਨਾਂ ਨੂੰ ਕਲੀਅਰ ਇੰਸਟਰਕਸ਼ਨ ਨੇ ਜਿੰਨੇ ਵੀ ਪਾਕਿਸਤਾਨ ਦੇ ਪੱਤਰਕਾਰ ਆ, ਜਿੰਨੇ ਵੀ ਚੈਨਲ ਆ, ਜਿੰਨੇ ਵੀ ਪਾਕਿਸਤਾਨ ਦੇ ਚੈਨਲ ਆ, ਜਿੰਨੇ ਵੀ ਪੱਤਰਕਾਰ ਨੇ, ਕਿਉਂਕਿ ਜਦੋਂ ਕੈਬਨਿਟ ਮਿਨਿਸਟਰ ਤੁਸੀਂ ਦੇਖ ਲਓ, ਇਸਾਕ ਦਰ ਸਾਹਿਬ ਦੇਖ ਲਓ ਫੋਰਨ ਮਿਨਿਸਟਰ, ਉਹ ਨੈਸ਼ਨਲ ਅਸੈਂਬਲੀ ਚ ਪਾਰਲੀਮੈਂਟ ਚ ਫੋਟੋ ਚੱਕੀ ਝੂਠ ਬੋਲੀ ਜਾਂਦੇ ਨੇ, ਤੇ ਉਹ ਵੀ ਡੌਨ ਨੇ ਵੀ ਕਿਹਾ ਵੀ ਇਹ ਫੋਟੋ ਠੀਕ ਨਹੀਂ ਹੈ। ਤੁਸੀਂ ਉਹ ਦੇਖੋ ਕਿ ਜਿਹੜੇ ਆਪਣੇ ਡਿਫੈਂਸ ਮਿਨਿਸਟਰ ਨੇ, ਉਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ। ਫਿਰ ਉਹ ਕਹਿ ਰਹੇ ਸੀ ਨਹੀਂ ਜੀ, ਉਹ ਤਾਂ ਉਹਨਾਂ ਨੂੰ ਡਿਸਕਾਰਡ ਕਰਤਾ, ਉਹਨੇ ਕਹਿੰਦੇ ਉਨਕੋ ਕੁਛ ਨਹੀਂ ਆਤਾ, ਵੋ ਹਮਾਰੀ ਤਰਜਮਾਨੀ ਥੋੜੀ ਕਰ। ਮੈਂ ਕਿਹਾ ਵੀ ਡਿਫੈਂਸ ਮਿਨਿਸਟਰ ਕਿਉਂ ਬਣਾਇਆ ਫਿਰ ਯਾਰ, ਚਲੋ ਜੇ ਬਣਾਇਆ ਤਾਂ ਫਿਰ ਉਹਨਾਂ ਨੂੰ ਭੇਜੋ ਨਾ ਫਿਰ CNN ਤੇ। ਔਰ ਮੈਨੂੰ ਤਾਂ ਉਮਰ ਨਿਕਲ ਗਈ ਦੇਖਦੇ ਆ, 10-12 ਸਾਲ ਦਾ ਤਾਂ ਮੈਂ ਦੇਖ ਰਿਹਾ ਪਾਕਿਸਤਾਨ ਦੇ ਹਰ ਚੈਨਲ ਤੇ ਬੈਠੇ ਹੁੰਦੇ ਆ ਖਵਾਜ਼ਾ ਆਸਿਫ ਸਾਹਿਬ, ਐਂਡ ਫੋਰ ਮੀ ਇਜ਼ ਅ ਰੀਜ਼ਨੇਬਲੀ ਵੈਰੀ ਨਾਈਸ ਗਾਏ। ਆਈ ਡੋਂਟ ਨੋ, ਮੈਂ ਖੁਦ ਨਹੀਂ ਸਮਝ ਪਾਇਆ ਕਿ ਉਹਨਾਂ ਨੇ CNN ਤੇ ਜਦੋਂ ਪੁੱਛਿਆ ਗਿਆ ਕਿ ਭਾਈ ਤੁਹਾਡੇ ਜਹਾਜ਼ ਮਗ ਰਾਏ ਨੇ ਤੇ ਦੱਸੋ ਕੀ ਕਾਰਨ ਹੈ, ਤੇ ਕਹਿ ਦਿੰਦੇ ਕਿ ਵੈਨ ਐਪਰੋਪ੍ਰੀਏਟ ਟਾਈਮ ਵੁੱਡ ਕਮ ਵੀ ਵਿਲ ਸ਼ੋ ਯੂ, ਬਟ ਹੀ ਹੈਡ ਨੋ ਆਨਸਰ ਟੂ ਦੈਟ। ਔਰ ਜਦੋਂ ਤੁਸੀਂ ਉੱਥੇ ਗਏ ਹੋ, ਅੱਛਾ ਦੂਸਰੀ ਗੱਲ ਜਿਹੜੀ ਹੈ, ਤੁਸੀਂ ਕਹਿ ਰਹੇ ਹੋ ਇਹਨਾਂ ਨੇ ਨਹੀਂ ਮੰਨਣਾ ਉਸਾਮਾ ਬਿਨ ਲਾਦੇਨ, ਦੇਖੋ ਕੋਈ ਮੰਨੇ ਨਾ ਮੰਨੇ, ਠੀਕ ਹੈ, ਮੈਂ ਦੋ ਹੀ ਚੀਜ਼ਾਂ ਕਹਾਂਗਾ। ਐਬਟਾਬਾਦ ਕਮਿਸ਼ਨ ਦੀ ਰਿਪੋਰਟ ਪੜ੍ਹ ਲਓ ਜਿਹੜੀ ਪਾਕਿਸਤਾਨ ਦੀ ਗਵਰਨਮੈਂਟ ਨੇ ਕੀਤੀ ਹੈ, ਔਰ ਜਿਹੜੀ ਉਹ ਖੁਦ ਉੱਥੇ ਪਾਕਿਸਤਾਨ ਦੇ ਰਿਟਾਇਰਡ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ, ਜਸਟਿਸ ਜਾਵੇਦ ਇਕਬਾਲ, ਉਹਨਾਂ ਨੇ ਬਣਾਈ ਹੈ ਐਬਟਾਬਾਦ ਕਮਿਸ਼ਨ ਦੀ ਰਿਪੋਰਟ। ਨਹੀਂ ਮੰਨਣਾ ਤੇ ਉਹ ਕੋਈ ਗੱਲ ਨਹੀਂ, ਹਰ ਚੈਨਲ ਤੇ ਦੇਖੋ ਹੁਣ ਸਕਾਈ ਨਿਊਜ਼ ਤੇ ਜਾਂਦੇ, ਉੱਥੇ ਵੀ ਪੁੱਛਣ ਲੱਗ ਪੈਂਦੇ ਆ, CNN ਦੇ ਜਿੱਥੇ ਵੀ ਜਾਣਾ ਉਹਨਾਂ ਨੇ ਇਹੀ, ਵੈਸਟਰਨ ਮੀਡੀਆ ਨੇ ਤੇ ਇਹੀ ਪੁੱਛ ਲੈਣਾ ਕਿ ਤੁਹਾਡੇ ਉੱਥੋਂ ਉਸਾਮਾ ਬਿਨ ਲਾਦੇਨ ਮਿਲਿਆ। ਔਰ ਰੋਜ਼ ਨਵੀਆਂ ਨਵੀਆਂ ਨੈੱਟਫਲਿਕਸ ਤੇ, ਐਮਾਜ਼ੋਨ ਪ੍ਰਾਈਮ ਤੇ, ਐਪਲ ਟੀਵੀ ਤੇ ਨਵੀਆਂ ਨਵੀਆਂ ਡਾਕੂਮੈਂਟਰੀਜ਼ ਵੈਸਟਰਨ ਮੀਡੀਆ ਹਜੇ ਵੀ ਬਣਾਉਣਾ ਵੇਚੀ ਜਾਂਦਾ। ਕੱਲ ਪਰਸੋਂ ਇੱਕ ਹੋਰ ਨੈੱਟਫਲਿਕਸ ਤੇ ਆਈ ਹੈ, ਨਵੀਂ ਆਈ ਹੈ, ਕੋਈ ਉਸਾਮਾ ਬਿਨ ਲਾਦੇਨ ਨੂੰ ਕਿੱਦਾਂ ਉਹਨਾਂ ਨੇ ਹੰਟ ਕੀਤਾ ਬਿਹਾਈਂਡ ਦ ਸੀਨਸ, ਉਹ 4-5 ਐਪੀਸੋਡ ਦੀ ਰੋਜ਼ ਨਵੀਂ ਡਾਕੂਮੈਂਟਰੀ ਉਹ ਦਿਖਾ ਦਿੰਦੇ। ਠੀਕ ਹੈ, ਉਹ ਤੁਸੀਂ ਕਹੋਗੇ ਕਿ ਵੈਸਟਰਨ ਪ੍ਰੋਪਗੈਂਡਾ ਹੈ, ਬਟ ਐਟ ਦੀ ਐਂਡ ਆਫ ਦ ਡੇ ਉਹ ਜਵਾਬ ਤੇ ਦੇਣਾ ਹੀ ਪਏਗਾ ਨਾ ਕਿ ਕੀ ਹੋਇਆ। ਹਾਂਜੀ, 400-416-569 ਤੁਸੀਂ ਨਾਮ ਦੱਸ ਦਿਓ, ਤੁਸੀਂ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ ਹੋ, ਮੇਰੇ ਕੋਲ ਤੁਹਾਡਾ ਨਾਮ ਨਹੀਂ ਹੈ ਜੀ। ਬਹੁਤ ਸਾਰੇ ਅੱਜ ਕੱਲ੍ਹ ਕਾਫੀ ਸਾਰੇ ਕਾਲਰ ਆਉਂਦੇ ਨੇ ਜਿਨ੍ਹਾਂ ਦਾ ਮੇਰੇ ਕੋਲ ਨਾਮ ਨਹੀਂ ਹੁੰਦਾ, ਫਿਰ ਤੁਸੀਂ ਮਾਈਂਡ ਨਹੀਂ ਕਰਨਾ, ਸੋ ਮੈਂ ਉਹਨਾਂ ਦਾ ਉਹ ਜ਼ਰੂਰ ਲੈ ਲਵਾਂ। ਹਾਂਜੀ, ਆਪਣਾ ਨਾਮ ਦੱਸੋ ਜੀ ਪਹਿਲਾਂ, 416-569 ਕੌਣ ਸਾਹਿਬ ਬੋਲ ਰਹੇ ਜੀ, ਨਾਮ ਦੱਸ ਦਿਓ ਪਹਿਲਾਂ।
ਦਿਨੇਸ਼ ਜੋਸ਼ੀ ਬੋਲ ਰਿਹਾ ਜੀ, ਫਸਟ ਟਾਈਮ ਕਾਲ ਰਹੇ ਹਾਂ।
ਹਾਂਜੀ ਦਿਨੇਸ਼ ਜੋਸ਼ੀ ਜੀ, ਹਾਂਜੀ ਤੁਹਾਡੀ ਕਾਲ ਫਸਟ ਟਾਈਮ ਆਈ ਹੈ, ਹਾਂਜੀ ਗੋ ਅਹੈਡ ਜੀ, ਤੁਸੀਂ
ਕਹੋ। ਮੈਂ ਜ਼ਿਆਦਾ ਟਾਈਮ ਨਹੀਂ ਸਾਡਾ ਲੈਣਾ, ਮੈਂ ਕਹਿੰਦਾ ਵਾ ਮੀਡੀਆ ਦਾ ਦੋਨੇ ਪਾਸੇ ਲਾਈ ਕਰਦਾ ਵਾ, ਤਾਂ ਕੋਈ ਜ਼ਿਆਦਾ ਝੂਠ ਬੋਲਦਾ, ਕੋਈ ਜ਼ਿਆਦਾ ਘੱਟ ਝੂਠ ਬੋਲਦਾ। ਹਾਲੇ ਲੜਾਈ ਪੂਰੇ ਨਿਊਜ਼ ਚੈਨਲ ਵਾਚ ਕਰਕੇ ਜਿੱਥੇ ਲੜਾਈ ਲੱਗੀ, ਮੈਂ ਕਿਹਾ ਚਲ ਦੇਖਣ ਲੈ ਕੋਈ ਪਾਕਿਸਤਾਨੀ ਨਿਊਜ਼ ਚੈਨਲ ਵਾਚ ਕਰਦਾ ਵਾ, ਉਹ ਕੀ ਕਹਿੰਦੇ ਆ। ਇੱਕ ਪਾਕਿਸਤਾਨੀ ਨਿਊਜ਼ ਚੈਨਲ ਨਾਲ ਨਾਂ ਲੈ ਸਕਦਾ ਨਹੀਂ,
ਨਹੀਂ ਨਾਮ ਨੀ ਲੈਣਾ, ਆਪਾਂ ਛੱਡੋ ਨਾਮ ਨੀ ਲੈਣਾ, ਜਨਰਲ ਗੱਲ ਕਰ ਲਓ ਨਾਮ।
ਪਾਕਿਸਤਾਨੀ ਨਿਊਜ਼ ਚੈਨਲ ਆ, ਉਹ ਉੱਥੇ ਪਾਕਿਸਤਾਨ ਦਾ ਹੀ ਆ, ਹਲੇ ਲੜਾਈ ਲੱਗੀ ਭਾਈ ਥੋੜੀ ਦੇਰ ਹੋਈ ਸੀ, ਉਹਨਾਂ ਨੇ ਕਹਿਤਾ ਕਿ ਇੰਡੀਅਨ ਆਰਮੀ ਨੇ ਵਾਈਟ ਫਲੈਗ ਜਿਹੜਾ ਵਾ ਉਹਨੂੰ ਹਰਾ ਦਿੱਤਾ, ਔਰ ਲੋਕਾਂ ਨੂੰ ਆਪਣੇ ਆਪ ਨੂੰ ਠੰਡਾ ਕਰ ਦਿੱਤਾ, ਪਾਕਿਸਤਾਨ ਜਿੱਤ ਗਿਆ। ਹਲੇ 2-3 ਘੰਟੇ ਹੋਏ ਸੀ, ਉਹਨਾਂ ਨੇ ਉਹ ਵੀ ਦੱਸਿਆ ਵੱਡਾ ਝੂਠ ਹੈ, ਜੇ ਬੰਦਾ ਝੂਠ ਬੋਲਦਾ ਵੀ ਝੂਠ ਹੈ, ਕੋਈ
ਗੱਲ ਜਾਰੀ ਰਹੇਗੀ। ਨਰਿੰਦਰ ਸੈਣੀ ਸਾਹਿਬ ਤੁਹਾਡੀ ਅਗਲੀ ਕਾਲ ਹੈ, ਨਰਿੰਦਰ ਸੈਣੀ ਜੀ, ਨਸੀਬ ਸੰਧੂ ਸਾਹਿਬ ਤੁਹਾਡੀ ਕਾਲ ਹੈ, ਵਿਰਕ ਸਾਹਿਬ ਵੀ ਵੇਟ ਕਰ ਰਹੇ ਨੇ, ਗਿਰੀਸ਼ ਜੀ ਤੁਹਾਡੀ ਕਾਲ ਵੀ ਹੋਏਗੀ, ਸੁਲੇਮਾਨ ਸਾਹਿਬ ਤੁਹਾਡੀ ਕਾਲ ਵੀ ਹੋਏਗੀ, ਸਾਰੀਆਂ ਕਾਲ ਅਸੀਂ ਔਨ ਦੇਅਰ ਕਰਾਂਗੇ। ਲੇਕਿਨ ਮੈਨੂੰ ਇਸ਼ਾਰਾ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ, ਰਿਕਾਰਡਡ ਬ੍ਰੇਕ ਤੋਂ ਬਾਅਦ ਇੱਕ ਸਪੋਂਸਰ ਇੰਤਜ਼ਾਰ ਕਰ ਰਹੇ, ਰਿਕਾਰਡਡ ਬ੍ਰੇਕ ਔਰ ਸਪੋਂਸਰ ਦੇ ਨਾਲ ਨਾਲ ਤੁਹਾਡੀਆਂ ਕਾਲਸ ਲੈਂਦੇ, ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ ਵੀ ਕੈਰੀ ਆਨ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
अवार्ड विनिंग, टॉप पिक, टॉप सेफ्टी। That's what they say about Nissan Sentra, and you can have one for just $59 a week. That's right. Lease a new Nissan Sentra Plus for just $59 a week plus tax for 36 months. During Sentra Mania at your GTA Nissan dealer, just $1,999 down plus loyalty gets you an award-winning Sentra for just $59 a week or finance from 0%. Don't miss Sentra Mania now through June 2nd at your local GTA Nissan dealer.
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today. TNC apply.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 6472903773 6472903773।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮ ਜੇ ਤੁਸੀਂ ਕਰ ਰਹੇ ਹੋ। ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲਸ 24/7 24 ਘੰਟੇ 7 ਦਿਨ। ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ। ਲੋਕਲ ਨੰਬਰ 6479105000 ਤੇ ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦਾ ਵੀਕਲੀ ਅਪਡੇਟ। ਇਹਦੇ ਨਾਲ ਹੀ ਕੋਈ ਵੀ ਜੇ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 416-475-5000, ਦੈਟ ਇਜ਼ 416-475-5000। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ, ਨਿਊਜ਼ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ। ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਜੁੜ ਚੁੱਕੇ ਨੇ। ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਵਾਇਰਲੈਸ ਲੈਨ ਤੋਂ ਮੁਬਾਰਕ ਜੀ। ਜੀ ਮੁਬਾਰਕ ਜੀ।
ਜੀ ਥੈਂਕ ਯੂ ਵੈਰੀ ਮਚ ਤਾਨੀਆ ਜੀ, ਕਿਆ ਨਾਮ ਕੇ ਠੀਕ ਠਾਕ
ਜੀ? ਬਿਲਕੁਲ ਮੁਬਾਰਕ ਜੀ, ਵਾਹਿਗੁਰੂ ਜੀ ਦੀ ਮੇਰੇ ਆ, ਹੋਪਫੁਲੀ ਤੁਸੀਂ ਵੀ ਵਧੀਆ ਹੋਵੋਗੇ।
ਬਹੁਤ ਵਧੀਆ ਜੀ।
ਜੀ ਇਹਦੇ ਨਾਲ ਹੀ ਜੀ ਬਿਲਕੁਲ, ਐਂਡ ਇਹਦੇ ਨਾਲ ਹੀ ਵਾਇਰਲੈਸ ਲੈਣ ਦੇ ਉੱਤੇ ਜੋ ਬੈਲ ਦੀਆਂ ਵਧੀਆ ਡੀਲਸ ਲੈ ਕੇ ਆਇਆ ਤੁਸੀਂ ਸਾਡੇ ਲਈ, ਉਹਨਾਂ ਬਾਰੇ ਵੀ ਜ਼ਰੂਰ ਦੱਸੋ
ਜੀ। ਜੀ ਤਾਨੀਆ ਜੀ, ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਸਭ ਲਿਸਨਰਸ ਨੂੰ ਵਾਈ ਮੀਡੀਆ ਟੀਮ ਨੂੰ ਗੁੱਡ ਮਾਰਨਿੰਗ, ਔਰ ਜ਼ਿਆਦਾ ਟਾਈਮ ਨਹੀਂ ਲਵਾਂਗਾ ਤੁਹਾਡਾ, ਜਿਸ ਤਰ੍ਹਾਂ ਪ੍ਰੋਗਰਾਮ ਕਾਫੀ ਜ਼ਿਆਦਾ ਬਿਜ਼ੀ ਚੱਲ ਰਿਹਾ ਵਾ, ਤੇ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਜਿਹੜੇ ਵਾਇਰਲੈਸ ਲੈਣ ਬੈਲ ਦੇ ਅਸੀਂ ਆਥੋਰਾਈਜ਼ ਡੀਲਰ ਹਾਂ, ਔਰ ਸਾਡੇ ਕੋਲ ਬੈਲ ਦੀਆਂ ਸਾਰੀਆਂ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਨੇ ਹਾਂ, ਔਰ ਬੈਲ ਦੇ ਜਿਹੜੀਆਂ ਨੇ ਸਭ ਤੋਂ ਜ਼ਿਆਦਾ ਡਿਮਾਂਡ ਵਿੱਚ ਹੁੰਦੇ ਆ ਉਹ ਸੈੱਲ ਫੋਨ ਦੇ ਪਲਾਨ ਜਾਂ ਇੰਟਰਨੈਟ ਦੇ ਹੁੰਦੇ ਨੇ, ਹੋਮ ਇੰਟਰਨੈਟ ਦੇ, ਤੇ ਅਸੀਂ ਸਾਰੀਆਂ ਤਕਰੀਬਨ ਹੋਮ ਫੋਨ, ਇੰਟਰਨੈਟ, ਟੀਵੀ, ਅਲਾਰਮ ਸਿਸਟਮ, ਸੈੱਲ ਫੋਨ ਦੇ ਪਲਾਨ, ਤੁਸੀਂ ਆਈਫੋਨ, ਸੈਮਸੰਗ ਕੋਈ ਵੀ ਲੈਣਾ ਪਲਾਨ ਕੰਟਰੈਕਟ ਦੇ ਨਾਲ, ਕੰਟਰੈਕਟ ਤੋਂ ਬਗੈਰ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਦੇ ਹਾਂ, ਔਰ ਜਿਸ ਤਰ੍ਹਾਂ ਕਿ ਬੈਲ ਦੇ ਅਸੀਂ ਡੀਲਰ ਹਾਂ, ਤੇ ਬੈਲ ਦੀ ਜਿਹੜੀ ਫੈਮਿਲੀ ਆ ਉਹਦੇ ਵਿੱਚ ਬੈਲ ਆ ਜਾਂਦਾ ਵਾ, ਵਰਜਨ ਪਲੱਸ ਆ ਜਾਂਦਾ, ਔਰ ਲੱਕੀ ਮੋਬਾਈਲ ਉਹਨਾਂ ਦੇ ਵੀ ਡੀਲਰ ਆ, ਸਾਰੀਆਂ ਸਿਰਫ ਤਿੰਨੇ ਕੰਪਨੀਆਂ ਜਿਹੜੀਆਂ ਉਹਨਾਂ ਦੀ ਅਸੀਂ ਸਰਵਿਸਿਸ ਦਿੰਦੇ ਹਾਂ, ਤੇ ਬੈਲ ਦੇ ਉੱਤੇ ਸਭ ਤੋਂ ਅੱਛੇ ਪਲਾਨ ਸਾਡੇ ਕੋਲ ਆਲਵੇਜ਼ ਹੁੰਦੇ ਨੇ, ਜਿਸ ਤਰ੍ਹਾਂ ਬਿਜ਼ਨਸ ਪਲਾਨ ਜਾਂ ਕੰਜ਼ਿਊਮਰ ਸਟੂਡੈਂਟ ਪਲਾਨ, ਬਹੁਤ ਹੀ ਸਪੈਸ਼ਲ ਸਟਿਲ ਸਾਡੇ ਕੋਲ ਚੱਲ ਰਹੇ ਨੇ, ਜਿਹਦੇ ਵਿੱਚ ਕੁਝ ਚੀਜ਼ਾਂ ਮੈਂ ਮੈਂਸ਼ਨ ਕਰਨਾ ਚਾਹਾਂਗਾ, ਜਿਹਦੇ ਵਿੱਚ $40 ਦਾ 200 GB ਦਾ ਡਾਟਾ ਇਸ ਟਾਈਮ ਸਟਿਲ ਸਾਡੇ ਕੋਲ ਅਵੇਲੇਬਲ ਹੈਗਾ, ਸਾਡੇ ਕੋਲ ਬੈਲ ਦਾ ਹੋਮ ਇੰਟਰਨੈਟ ਹੈ, 200 GB ਹੋਏਗਾ ਉਹਦੇ ਵਿੱਚ, ਔਰ ਤੁਸੀਂ ਕੈਨੇਡਾ ਤੋਂ ਇੰਡੀਆ ਕਾਲ ਵੀ ਕਰ ਸਕਦੇ ਹੋਗੇ, ਉਹਦੇ ਵਿੱਚ ਕੈਨੇਡਾ ਤੋਂ ਇੰਡੀਆ ਕਾਲ ਕਰ ਸਕਦੇ, ਜੇ ਮੈਕਸੀਕੋ, UK, ਇਸ ਤਰ੍ਹਾਂ 3-4 ਹੋਰ ਕੰਟਰੀ ਨੇ ਉਹਨਾਂ ਦੇ ਵਿੱਚ ਵੀ ਤੁਸੀਂ, ਜਿਹਦੇ ਵਿੱਚ ਬੰਗਲਾਦੇਸ਼, ਹਾਂਗਕਾਂਗ ਔਰ ਚਾਈਨਾ ਵੀ ਆ ਜਾਂਦਾ, ਤੇ 6-7 ਕੰਟਰੀ ਤੁਸੀਂ ਡਾਇਰੈਕਟ 1000 ਮਿੰਟਸ ਕਾਲ ਕਰ ਸਕਦੇ ਜੇ ਐਵਰੀ ਮੰਥ, ਜੋ ਕੈਨੇਡਾ ਵਿੱਚ ਵੈਸੇ ਹੀ ਅਨਲਿਮਿਟਡ ਹੈ, ਔਰ ਇਹਦੇ ਨਾਲ ਨਾਲ ਤੁਸੀਂ 200 GB ਜਾ ਕੇ ਬਹੁਤ ਮੋਰ ਦੇਨ ਇਨਫ ਹੈ, ਮੇਰਾ ਨਹੀਂ ਖਿਆਲ ਕਿ 200 GB ਕੋਈ ਯੂਜ਼ ਕਰਦਾ ਹੋਏਗਾ, 200 GB ਤੋਂ ਬਾਅਦ ਵੀ ਅਨਲਿਮਿਟਡ ਹੀ ਹੈ ਵਾ ਇਹ ਪਲਾਨ, ਔਰ 200 GB ਜਿਹੜਾ ਵਾ ਉਹ 5G ਪਲੱਸ ਦੀ ਸਪੀਡ ਤੇ ਤੁਹਾਨੂੰ ਪ੍ਰੋਵਾਈਡ ਕਰੇਗਾ ਇੰਟਰਨੈਟ, ਔਰ ਅਗਰ ਤੁਸੀਂ ਕੈਨੇਡਾ ਤੋਂ US ਟਰੈਵਲ ਕਰਦੇ, ਜੇ ਜਿਸ ਟਰੱਕ ਡਰਾਈਵਰ ਬਹੁਤ ਕੈਨੇਡਾ US ਜਾਂਦੇ ਨੇ, ਉਹਨਾਂ ਵਾਸਤੇ ਸਾਡੇ ਕੋਲ $50 ਦਾ ਇੱਕ ਪੈਕੇਜ ਆ, ਉਹਦੇ ਚ ਵੀ 200 GB ਆ, ਔਰ ਕੈਨੇਡਾ US ਵਿੱਚ ਕੋਈ ਰੋਮਿੰਗ ਨਹੀਂ, ਤੁਸੀਂ ਬਾਰਡਰ ਕ੍ਰਾਸ ਕਰਦੇ ਜੇ ਤੇ ਕੋਈ ਐਕਸਟਰਾ ਪੈਨੀ ਵੀ ਨਹੀਂ ਤੁਹਾਨੂੰ ਚਾਰਜ ਹੁੰਦੀ, ਔਰ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਬਿਜ਼ਨਸ ਨਹੀਂ ਆ, ਤਾਂ ਬਗੈਰ ਬਿਜ਼ਨਸ ਤੋਂ ਵੀ ਸਾਡੇ ਕੋਲ ਬਹੁਤ ਹੀ ਸਪੈਸ਼ਲ ਪਲਾਨ ਨੇ, ਜਿਹਦੇ ਵਿੱਚ $30 ਤੋਂ ਸ਼ੁਰੂ ਹੋ ਜਾਂਦੇ, ਜਿਹਦੇ ਵਿੱਚ 40 GB ਦਾ ਅਨਲਿਮਿਟਡ ਪਲਾਨ ਆ ਸਾਡੇ ਕੋਲ, ਉਹਦੇ ਚ ਤੁਸੀਂ ਕੈਨੇਡਾ ਤੋਂ US ਕਾਲ ਕਰ ਸਕਦੇ ਜੇ, ਲੇਕਿਨ ਉਹਦੇ ਚ ਰੋਮਿੰਗ ਨਹੀਂ ਆ, ਕੈਨੇਡਾ ਤੋਂ US ਅਨਲਿਮਿਟਡ ਕਾਲ ਨੇ, ਔਰ ਇਸੇ ਤਰ੍ਹਾਂ ਸਾਡੇ ਕੋਲ ਜਿਹੜੇ ਹੋਮ ਇੰਟਰਨੈਟ ਦਾ ਅਗਰ ਪਲਾਨ ਦੀ ਗੱਲ ਕਰੀਏ, ਤੇ $49.95 ਤੋਂ ਸ਼ੁਰੂ ਹੋ ਜਾਂਦੇ ਨੇ, ਲੇਕਿਨ ਹੋਮ ਇੰਟਰਨੈਟ ਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਹੋਮ ਇੰਟਰਨੈਟ ਜਿਹੜਾ ਵਾ ਹਰ ਐਡਰੈਸ ਦੇ ਅਕੋਰਡਿੰਗ ਕੀ ਸਪੀਡ ਆ, ਔਰ ਤੁਹਾਨੂੰ ਉਹਦੇ ਅਕੋਰਡਿੰਗ ਅਸੀਂ ਪ੍ਰਾਈਸ ਦੱਸ ਸਕਦੇ ਹਾਂ, ਤੇ ਇੰਟਰਨੈਟ ਵਾਸਤੇ ਜਾਂ ਇੰਟਰਨੈਟ ਟੀਵੀ ਅਲਾਰਮ ਸਿਸਟਮ ਜਾਂ ਹੋਮ ਫੋਨ ਤੁਸੀਂ ਲਵਾਉਣਾ, ਉਹਦੇ ਵਾਸਤੇ ਤੁਹਾਨੂੰ ਸਟੋਰ ਵਿਜ਼ਿਟ ਦੀ ਵੀ ਜ਼ਰੂਰਤ ਨਹੀਂ ਆ, ਤੁਸੀਂ ਸਿਰਫ ਸਾਨੂੰ ਕਾਲ ਕਰ ਸਕਦੇ, ਆਪਣੇ ਐਡਰੈਸ ਔਰ ਪੋਸਟਲ ਕੋਡ ਸ਼ੇਅਰ ਕਰ ਦਿਓ, ਤੇ ਤੁਹਾਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਉੱਥੇ ਸਪੀਡ ਹੋਏਗੀ, ਕੀ ਤੁਹਾਨੂੰ ਪ੍ਰਾਈਸ ਮਿਲੇਗੀ, ਔਰ ਟੈਕਨੀਸ਼ੀਅਨ ਅਸੀਂ ਕਰ ਭੇਜ ਸਕਦੇ ਹਾਂ, ਤੇ ਬਹੁਤ ਹੀ ਸਪੈਸ਼ਲ ਪ੍ਰਾਈਸਿਸ ਨੇ, ਅਗਰ ਤੁਸੀਂ ਫੋਨ ਕੋਈ ਬਾਏ ਕਰਨਾ, ਬੈਕ ਫੋਨ ਭੇਜਣਾ, ਕੋਈ ਤੁਸੀਂ ਰਿਪੇਅਰ ਕਰਵਾਉਣੀ ਆ, ਕੋਈ ਐਕਸੈਸਰੀ ਚਾਹੀਦੀਆਂ ਨੇ, ਤੇ ਸਾਰੀਆਂ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਨੀ, ਸਾਡੀ ਮੇਨ ਲੋਕੇਸ਼ਨ ਜਿਹੜੀ ਆ ਕੈਨੇਡੀ ਔਰ ਬੋਵੇਡ ਦੇ ਮੇਨ ਇੰਟਰਸੈਕਸ਼ਨ ਤੇ ਫਰੈਸ਼ਕੋ ਵਾਲੇ ਪਲਾਜ਼ੇ ਦੇ ਅੰਦਰ ਅਸੀਂ ਲੋਕੇਟਡ ਆ, ਜਿਹਦੇ ਚ ਡਾਬਾ ਐਕਸਪ੍ਰੈਸ ਸਾਡਾ ਡਾਬਾ ਐਕਸਪ੍ਰੈਸ ਨੰਬਰ 7 ਯੂਨਿਟ ਆ, ਔਰ ਅਸੀਂ ਨੰਬਰ 6 ਤੇ ਆ, ਔਰ ਸੈਕਿੰਡ ਲੋਕੇਸ਼ਨ ਸਾਡੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਉਹ ਸਾਰੇ ਲੋਕ ਜਾਣਦੇ ਨੇ, ਉਹਦੇ ਅੰਦਰ ਤੁਸੀਂ ਆ ਜਾਣਾ ਵਾ, ਸੈਕਿੰਡ ਲੋਕੇਸ਼ਨ ਤੁਹਾਨੂੰ ਉਹਦੇ ਅੰਦਰ ਮਿਲੇਗੀ, ਅਸੀਂ ਸੱਤੋ ਦਿਨ ਖੁੱਲੇ ਹਾਂ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6, ਔਰ ਸਾਡਾ ਨੰਬਰ ਹੈ 1 ਜੇ ਤੁਸੀਂ ਕਾਲ ਕਰਨੀ ਹੈ, ਔਰ ਦੋਨੋਂ ਲੋਕੇਸ਼ਨ ਤੇ ਗੱਲ ਕਰ ਸਕਦੇ ਜੇ, 905-799-9913 ਤੁਸੀਂ ਕਾਲ ਕਰ ਸਕਦੇ ਜੇ, ਤੇ ਦੋਨਾਂ ਲੋਕੇਸ਼ਨ ਤੇ ਗੱਲ ਕਰਨਾ ਚਾਹੋ ਤੇ ਕਰ ਸਕਦੇ ਜੀ, ਤੇ ਸੈਕਿੰਡ ਲੋਕੇਸ਼ਨ ਜਿਹੜੀ ਬੈਂਟਨ ਦੀ ਉਹ ਸਾਡੀ ਚਿੰਕੂਜ਼ੀ ਐਂਡ ਬੋਬੇਡ ਦੇ ਨਜ਼ਦੀਕ ਆ, ਔਰ ਮੇਨ ਜਿਹੜੀ ਸਾਡੀ ਉਹ ਕੈਨੇਡੀ ਔਰ ਬੋਬੇਡ ਤੇ ਆ, ਤੇ ਨੰਬਰ ਇੱਕ ਵਾਰ ਫਿਰ ਦੱਸਣਾ ਚਾਹਾਂਗਾ, 905-799-9913 ਤੁਸੀਂ ਗੱਲ ਕਰ ਸਕਦੇ ਜੀ। ਥੈਂਕ ਯੂ ਵੈਰੀ ਮਚ ਤਾਨੀਆ ਜੀ, ਟਾਈਮ ਦੇਣ ਦਾ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੁਬਾਰਕ ਜੀ, ਹੈਵ ਅ ਗ੍ਰੇਟ ਡੇ।
ਯੂ ਟੂ ਯੂ
ਜੀ। ਬਿਲਕੁਲ, ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਰਲਸ ਪ੍ਰਾਈਮ ਟਾਈਮ। ਅੱਗੇ ਵਧਣ ਤੋਂ ਪਹਿਲਾਂ ਸਮਾਂ ਹੋ ਚੁੱਕਿਆ ਵਾਈ ਮੀਡੀਆ ਥੈਂਕ ਯੂ ਟਾਈਮ ਦਾ, 30 seconds ਆਫ ਸਾਇਲੈਂਸ।
ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਹਾਂਜੀ ਅਗਲੀ ਕਾਲ ਵੱਲ, ਹਾਂਜੀ ਕਾਲਰਸ ਨੂੰ ਕਹਿ ਸਕੇ ਫੋਨ ਪਲੀਜ਼ ਮਿਊਟ ਕਰ ਲੈਣਾ, ਜਦੋਂ ਤੁਹਾਡਾ ਨਾਮ ਲਵਾਂਗੇ ਸਾਰੀਆਂ ਕਾਲਸ ਵਾਰੀ ਵਾਰੀ ਲਵਾਂਗੇ ਜੀ। ਹਾਂਜੀ ਨਰਿੰਦਰ ਸੈਣੀ ਜੀ, ਤੁਸੀਂ ਆਉਂਦੇ ਰਹੋ। ਨਰਿੰਦਰ ਸੈਣੀ ਸਾਹਿਬ, ਹਾਂਜੀ ਨਰਿੰਦਰ ਜੀ, ਗੋ ਅਹੈਡ। ਨਰਿੰਦਰ ਜੀ ਤੁਹਾਡਾ ਫੋਨ ਮਿਊਟ ਹੈ ਜਾਂ ਲਾਈਨ ਡਿਸਕਨੈਕਟ ਹੋ ਗਈ ਹੈ ਤੁਹਾਡੀ। ਸੰਧੂ ਸਾਹਿਬ ਤੁਸੀਂ ਆਉਂਦੇ ਰਹੋ। ਸੰਧੂ ਸਾਹਿਬ ਗੋ ਅਹੈਡ, ਨਸੀਬ ਸੰਧੂ ਜੀ ਗੋ ਅਹੈਡ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਇੱਕ ਮਿੰਟ ਰਿਕੁਐਸਟ ਕਰਾਂਗਾ ਟੈਕਨੀਕਲ ਟੀਮ ਨੂੰ ਕਿ ਸੰਧੂ ਸਾਹਿਬ ਦੀ ਲਾਈਨ ਆਉਂਦੇ ਕਰ ਦਿਓ ਜੀ। ਹੈਲੋ
ਹੈਲੋ,
ਹਾਂਜੀ ਹੁਣ ਆਵਾਜ਼ ਆ ਗਈ ਜੀ ਤੁਹਾਡੀ। ਹਾਂਜੀ ਗੋ ਅਹੈਡ ਜੀ, ਗੋ ਅਹੈਡ, ਤੁਸੀਂ ਆਉਂਦੇ ਰਹੋ।
ਯੁੱਧਵੀਰ ਜੀ, ਮੈਂ ਤੁਹਾਡਾ ਸਾਰਾ ਪ੍ਰੋਗਰਾਮ ਸੁਣ ਰਿਹਾ ਸੀ, ਜਿਵੇਂ ਹਰਪਾਲ ਜੀ ਨੇ ਮੈਂ ਗੱਲ ਕੀਤੀ ਆ, ਉਹ ਜਦੋਂ ਵੀ ਕਿਤੇ ਗੱਲ ਕਰਦੇ ਹੁੰਦੇ ਉਹ ਮੁੱਦਿਆਂ ਦੇ ਆਧਾਰ ਤੇ ਕੋਈ ਗੱਲ ਕਰਦੇ ਹੁੰਦੇ, ਪੁਆਇੰਟਾਂ ਦੇ ਆਧਾਰ ਦੇ ਉੱਤੇ, ਤੇ ਬਹੁਤ ਚੰਗਾ ਲੱਗਦਾ ਹੈ। ਯੁੱਧਵੀਰ ਜੀ, ਜਿਵੇਂ ਤੁਹਾਡੀ ਡਿਸਕਸ ਚੱਲ ਰਹੀ ਸੀ ਵੀ ਉਹਨਾਂ ਨੇ ਐਂ ਕਿਹਾ, ਉਹਨਾਂ ਨੇ ਕਿੱਡੀ, ਜਦੋਂ ਤੁਸੀਂ ਕਿਹਾ ਵੀ ਆਮਿਰ ਖਾਨ ਵਰਗੇ ਤੁਹਾਡੇ ਜਿਹੜੇ ਹੈਗੇ ਆ, ਸਲਮਾਨ ਖਾਨ ਵਰਗੇ ਹੈਗੇ ਆ, ਉਹਨਾਂ ਨੇ ਕਿੱਡੀ ਗਲਤ ਇਹ ਗੱਲ ਕੀਤੀ ਹੈਗੀ ਆ ਵੀ ਉਹ ਇੱਕ ਮਰਦ ਆ, ਉਹਨਾਂ ਦੇ ਕੁੜੀਆਂ ਮਰਦੀਆਂ, ਕਿ ਹਿੰਦੁਸਤਾਨ ਦੇ ਵਿੱਚ ਮਰਦ ਹੈ ਨਹੀਂ। ਯੁੱਧਵੀਰ ਜੀ, ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਇੱਥੇ ਆਪਦੇ ਚੈਨਲ ਤੇ ਨਾ ਹੀ ਸੱਦਿਆ ਕਰੋ। ਤੁਸੀਂ ਦੇਖ ਲਿਆ ਉਹਨਾਂ ਦਾ ਬੋਲਣ ਦਾ ਲਹਿਜਾ ਕੀ ਸੀ, ਕਿਸ ਤਰ੍ਹਾਂ ਬੋਲਦੇ ਸੀ, ਕਿੰਨੀ ਉਹਨਾਂ ਦੇ ਵਿੱਚ ਨਫ਼ਸ ਭਰੀ ਹੋਈ ਸੀ। ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਅੱਗੇ ਵਾਸਤੇ ਮੌਕਾ ਹੀ ਨਾ ਦਿਓ। ਬਸ ਮੈਂ ਇੰਨੀ ਕਹਿਣਾ ਚਾਹੁੰਦੀ ਯੁੱਧਵੀਰ ਜੀ।
ਚਲੋ, ਮੈਂ ਤੇ ਬਸ ਸਰ ਇਹੀ ਗੱਲ ਕਹਾਂਗਾ ਸੰਧੂ ਸਾਹਿਬ, ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਰੇਕ ਨੂੰ ਮੌਕਾ ਮਿਲੇ, ਹਰ ਕੋਈ ਆਪਣੇ ਜਿਹੜੇ ਵਿਚਾਰ ਹੈ ਉਹ ਰੱਖ ਸਕੇ। ਸੋ ਬਾਕੀ ਜਿਹੜਾ ਉਹ ਮੁੱਦਾ ਸੀਗਾ ਸਲਮਾਨ ਖਾਨ ਔਰ ਉਹਨਾਂ ਦਾ, ਉਹ ਬੇਸਿਕਲੀ ਗੱਲ ਇਹ ਸੀਗੀ ਕਿ ਉਹ ਇਹ ਗੱਲ ਕਰ ਰਹੇ ਸੀਗੇ ਕਿ ਜੀ ਉੱਥੇ ਆਪਣੇ ਇੰਡੀਆ ਦੀ ਮਾਈਨੋਰਟੀ ਜਿਹੜੀਆਂ ਉਹਨਾਂ ਨੂੰ ਮੌਕਾ ਨਹੀਂ ਮਿਲਦਾ। ਸੋ ਮੈਂ ਕਹਿ ਰਿਹਾ ਸੀ ਮੌਕਾ ਉੱਥੇ ਸਭ ਨੂੰ ਮਿਲਦਾ, ਇਹ ਗੱਲ ਹੋਈ ਸੀ ਮੇਨਲੀ ਤਾਂ। ਐਨੀਵੇਜ਼, ਹਾਂਜੀ ਹਾਂਜੀ, ਤੁਸੀਂ ਆਉਂਦੇ ਹੋ ਜੀ, ਧੀਰਜ ਜੀ ਤੁਸੀਂ ਆਉਂਦੇ ਹੋ, ਧੀਰਜ ਜੀ ਤੋਂ ਹੈ ਹਾਂਜੀ, ਧੀਰਜ ਜੀ ਤੁਸੀਂ ਆਉਂਦੇ ਹੋ ਸਰ। ਆਈ ਥਿੰਕ ਤੁਹਾਡੀ ਕਾਲ ਜਿਹੜੀ ਆ ਧੀਰਜ ਸਾਹਿਬ ਉਹ ਡਿਸਕਨੈਕਟ ਹੋ ਗਈ ਮੇਰੇ ਖਿਆਲ ਦੇ ਨਾਲ। ਹੈਲੋ, ਹਾਂਜੀ ਧੀਰਜ ਜੀ, ਆਵਾਜ਼ ਆ ਰਹੀ ਹੈ ਤੁਹਾਨੂੰ?
ਹਾਂਜੀ ਸਰ, ਗੁੱਡ ਮਾਰਨਿੰਗ ਜੀ।
ਹਾਂਜੀ ਹਾਂਜੀ, ਗੁੱਡ ਮਾਰਨਿੰਗ ਜੀ ਧੀਰਜ ਜੀ, ਔਰ ਫਿਰ ਨਰਿੰਦਰ ਸੈਣੀ ਸਾਹਿਬ, ਫਿਰ ਬਾਕੀ ਸਾਰੀਆਂ ਕਾਲਸ ਵੀ ਲਵਾਂਗੇ। ਹਾਂਜੀ ਹਾਂਜੀ ਧੀਰਜ ਜੀ, ਗੋ ਅਹੈਡ।
ਹਾਂਜੀ ਸਰ, ਮੈਂ ਡਿਸਕਸ਼ਨ ਸੁਣ ਰਿਹਾ ਸੀ ਜੀ, ਬਟ ਮੈਂ ਕੱਲ ਦੇਖਿਆ ਨੀ ਤੁਹਾਡਾ ਪ੍ਰੋਗਰਾਮ।
ਕੱਲ ਤੁਸੀਂ ਨਹੀਂ ਦੇਖਿਆ? ਅੱਛਾ,
ਤੇ ਸਰ ਮੈਨੂੰ ਲੱਗਦਾ ਤੁਸੀਂ ਜਰਨਲਿਸਟ ਪਹਿਲੇ ਹੋ, ਹੋਸਟ ਵੀ ਹੋ, ਜਰਨਲਿਸਟ ਵੀ ਹੈਗਾ। ਐਜ਼ ਏ ਜਰਨਲਿਸਟ ਜੋ ਤੁਹਾਨੂੰ ਕੋਈ ਗਲਤ ਲੱਗ ਗਈ ਸੀ ਤੇ ਤੁਸੀਂ ਐਜ਼ ਉਹਨਾਂ ਨੂੰ ਗੈਸ ਸਮਝ ਕੇ ਵਟ ਇਜ਼ ਦਾ ਰਿਐਲਿਟੀ ਜੀ, ਹੁਣੇ ਮੈਂ ਨਹੀਂ ਸੁਣਿਆ। ਤੇ ਮੇਰਾ ਸੈਕਿੰਡ ਪੁਆਇੰਟ ਹੈ ਜੀ, ਜਿਹੜੀ ਗੱਲ ਸੱਚੀ ਹੈ ਉਹ ਸਾਨੂੰ ਮੰਨਣੀ ਨਹੀਂ ਚਾਹੀਦੀ ਹੈ ਸਰ। ਜਿਹੜੀ ਗੱਲ ਸੱਚੀ ਕੀਤੀ ਹੋਏਗੀ ਉਹਨਾਂ ਨੇ, ਜਿਹੜੀ ਮੈਂ ਸੁਣੀ ਹੋਣੀ ਤੁਹਾਡੇ ਡਿਸਕਸ਼ਨ ਚ ਕਿ ਸਾਡਾ ਮੀਡੀਆ ਚੈਨਲ ਬਹੁਤ ਬੇਕਾਰ ਹੈ ਸਰ ਇੰਡੀਆ ਦਾ, ਨਾ ਉਹ ਗੱਲ ਸਹੀ ਹੈ। ਮੈਂ ਡਿਊਰਿੰਗ ਦਾ ਕੰਫਲਿਕਟ ਮੈਂ ਪਾਕਿਸਤਾਨੀ ਚੈਨਲ ਵਾਚ ਕੀਤੇ ਸਰ, ਉਹਨਾਂ ਦੀ 80% ਸਹੀ ਸੀਗੀ ਤੇ ਦੱਸਣ ਦਾ ਤਰੀਕਾ ਵੀ ਬੜਾ ਸੁਪਰ ਤੇ ਵਧੀਆ ਸੀਗਾ। ਲੇਕਿਨ ਸਾਡਾ ਮੀਡੀਆ ਸਰ ਜੋ ਦੱਸ ਪਿਆ ਸੀਗਾ, ਇੱਕ ਮੋਬਾਈਲ ਉਧਰੋਂ ਐਨੀਮੇਟਿਡ ਆ ਰਹੀ ਹੈ, ਉਧਰ ਫਾਇਰ ਅਲਾਰਮ ਚੱਲ ਰਹੇ ਹੈ, ਉਧਰ ਪਤਾ ਨੀ ਕੀ, ਅਸੀਂ ਲਾਹੌਰ ਜਿੱਤ ਲਿਆ, ਹਰ ਚੈਨਲ ਨੇ ਇੱਕ ਇੱਕ ਸਿਟੀ ਜਿੱਤ ਲਿਆ ਸਰ ਉਸ ਦਿਨ। ਤੇ ਮੈਂ ਤਾਂ ਉਸ ਤੋਂ ਬਾਅਦ ਆਪਣੇ ਚੈਨਲ ਹੀ ਫੇਵਰੇਟ ਲਿਸਟ ਚੋਂ ਕੱਟ ਕੇ ਇਹਨਾਂ ਦੀ ਨਾ ਜਿੰਨੇ ਵੀ ਨਿਊਜ਼ ਚੈਨਲ ਸੀਗੇ। ਜਿਹੜੀ ਸਰ ਗਲਤ ਹੈ ਗੱਲ ਉਹ ਗਲਤ ਹੈ ਸਰ, ਉਹ ਸਾਨੂੰ ਓਪਨਲੀ ਐਕਸੈਪਟ ਕਰਨਾ ਚਾਹੀਦਾ। ਸਾਡਾ ਮੀਡੀਆ ਚੈਨਲ ਅਸੀਂ ਸਾਨੂੰ ਦੇਖਣੇ ਨੀ ਚਾਹੀਦੇ ਇੰਨਾ ਕਿ ਗਲਤ, ਮਾਈਟ ਵੀ ਉਹਨਾਂ ਦਾ ਬਿਜ਼ਨਸ ਹੈ ਅਤੇ TRP ਲੈਂਦੇ ਹੈ, ਬਟ ਅਸੀਂ ਐਜ਼ ਏ ਨਿਊਜ਼ ਲੈਂਦੇ ਹਾਂ। ਤੇ ਸੈਕਿੰਡ ਉਹਨਾਂ ਦੀ ਗੱਲ ਜਿਹੜੀ ਸਹੀ ਹੈ ਸਰ, ਉਹ ਏਅਰਫੋਰਸ ਉਹਨਾਂ ਦੀ ਸੁਪੀਰੀਅਰ ਉਹਨਾਂ ਨੇ ਦੋ ਵਾਰੀ ਸ਼ੋਅ ਕਰਤੀ, ਉਹ ਵੀ ਸਾਨੂੰ ਮੰਨਣਾ ਚਾਹੀਦਾ ਕਿ ਠੀਕ ਹੈ, ਉਹਨਾਂ ਦੀ ਏਅਰਫੋਰਸ ਠੀਕ ਸੀਗੀ ਸਰ, ਉਹਨਾਂ ਨੇ ਬੈਟਰ ਪਰਫੋਰਮ ਕੀਤਾ। ਲਾਸਟ ਟਾਈਮ ਵੀ ਜਦੋਂ 2-3 ਸਾਲ ਪਹਿਲੇ ਵੀ ਹੋਇਆ ਸੀ, ਜਦੋਂ ਅਭਿਨੰਦਨ ਜੀ ਡਾਊਨ ਹੋ ਗਿਆ ਸੀ ਉਹਨਾਂ ਦਾ ਪਲੇਨ, ਇਸ ਵਾਰੀ ਵੀ ਹੋਇਆ। ਇਹ ਸਾਡੀ ਗਵਰਨਮੈਂਟ ਨੂੰ ਵੀ ਥੋੜਾ ਦੇਖਣਾ ਚਾਹੀਦਾ ਕਿ ਕੀ ਟੈਕਨੋਲੋਜੀ ਮਾਈਟ ਵੀ ਹੈ ਤੇ ਚਾਈਨਾ ਦੀ ਹੈ, ਪਰ ਇਹਨਾਂ ਦਾ ਕੀ ਹੈ, ਬਟ ਠੀਕ ਹੈ ਪਰ ਇਹਨਾਂ ਦੀ ਜੋ ਸਹੀ ਹੈ ਉਹ ਸਹੀ ਹੈ। ਲੇਕਿਨ ਪੁਆਇੰਟ ਇਹ ਵੀ ਹੈ ਕਿ ਸੱਚਾਈ ਆ ਵੀ ਸਾਨੂੰ ਦੇਖਣੀ ਚਾਹੀਦੀ ਹੈ ਕਿ ਜੇ ਗੱਲ ਕਰਦੇ ਕਿ ਮੈਚ ਕਿਵੇਂ ਜਿੱਤਿਆ ਹੈ ਜਾਂ ਵੀ ਕੌਣ ਹੋਇਆ, ਮੈਚ ਦਾ ਟੋਟਲ ਸਕੋਰ ਕਾਊਂਟ ਹੁੰਦਾ ਸਰ। ਜੇ ਸਚਿਨ ਤੇਂਦੁਲਕਰ 0 ਤੇ ਆਊਟ ਹੋ ਗਏ ਤੇ ਵਿਰਾਟ ਕੋਹਲੀ ਡਬਲ ਸੈਂਚਰੀ ਮਾਰ ਜੇ ਤਾਂ ਮੈਚ ਤੇ ਇੰਡੀਆ ਜਿੱਤ ਗਏ। ਗੱਲ ਤੇ ਹੈ ਨਾ, ਜੇ ਸਚਿਨ 0 ਤੇ ਆਊਟ ਹੋ ਗਿਆ ਪਰ ਵਿਰਾਟ ਮਾਰ ਗਿਆ, ਫਿਰ ਦੂਸਰੇ ਪਾਸੇ ਚੱਲ ਗਈ, ਜੇ ਟੋਟਲ ਸਕੋਰ 7-0 ਕਰਦੇ ਆ ਤੇ ਇਹਨਾਂ ਨੇ ਉਹ ਸਕੋਰ ਨੀ ਕਾਊਂਟ ਕੀਤਾ ਜਿਹੜੀ ਸਰ ਅਸੀਂ 24 ਜਿਹੜੀ ਲੋਕੇਸ਼ਨ ਤੇ ਰਾਈਟ ਅਟੈਕ ਕੀਤੇ, ਉਸ ਤੋਂ ਬਾਅਦ ਇਹਨਾਂ ਦੀ ਸੋਚ ਕੀਤੀ, ਉਹ ਸਕੋਰ ਕੌਣ ਕਾਊਂਟ ਕਰੇਗਾ ਸਰ। ਅਲਟੀਮੇਟਲੀ ਟੋਟਲ ਵੈਸੇ ਸਾਨੂੰ ਵਿਨ ਤੇ ਲੂਜ਼ ਵਾਲੇ ਨਹੀਂ ਡਿਸਕਸ਼ਨ ਕਰਨਾ ਚਾਹੀਦਾ, ਬਟ ਜੇ ਉਹਨਾਂ ਦੀ ਇਹ ਗਲਤ ਫੈਮਿਲੀ ਹੈ ਕਿ 7-0 ਨਾਲ ਜਿੱਤ ਗਏ ਬਟ ਉਹ ਟੋਟਲ ਮੈਚ ਹਾਰ ਗਏ ਸਰ, ਤੇ ਸੀਜ਼ ਫਾਇਰ ਵੀ ਉਹਨਾਂ ਵੱਲੋਂ ਹੀ ਹੋਇਆ ਰਿਕੁਐਸਟ ਤੇ, ਇਹ ਵੀ ਇਹਨਾਂ ਨੂੰ ਗੱਲ ਮੰਨ ਲੈਣੀ ਚਾਹੀਦੀ ਹੈ, ਕਿਉਂਕਿ ਜੇ ਇਹਨਾਂ ਵੱਲੋਂ ਨਾ ਹੁੰਦਾ ਤੇ ਕਦੋਂ ਦੀ ਹੈ ਆਪਣੀ ਟ੍ਰੀਟੀ ਖਤਮ ਕਰਾ ਲੈਂਦੇ ਸਰ। ਇਹਨਾਂ ਨੇ ਕਿਉਂ ਸੀਜ਼ ਫਾਇਰ ਐਕਸੈਪਟ ਕੀਤਾ, ਜਦ ਅੱਜ ਕਹਿ ਰਹੇ ਕਿ ਅਸੀਂ ਵਾਰ ਕਰਦਾਂਗੇ ਜੇ ਸਾਡਾ ਨਹੀਂ ਹੋਇਆ ਜੀ ਆਪਣਾ ਟ੍ਰੀਟੀ ਨਹੀਂ ਸਟਾਰਟ ਹੋਈ, ਅੱਜ ਜੇ ਕਹਿ ਰਹੇ ਤੇ ਉਦੋਂ ਹੀ ਨਾ ਤੁਸੀਂ ਸੀਜ਼ ਫਾਇਰ ਕਰੋ। ਅਜੇ ਵੀ ਇਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਕਿਹਾ ਵੀ ਯਾਰ ਓਪਨ, ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਅਪਰ ਹੈਂਡ ਹੈ ਤੁਸੀਂ ਅੱਜ ਸ਼ੋਅ ਪੂਰਾ ਕਰ ਲਓ ਆਪਣੇ ਜੀ। ਉਹ ਤੇ ਇੰਡੀਆ ਨੇ ਆਪਣਾ ਜੀ ਟਾਰਗੇਟ ਅਚੀਵ ਕੀਤਾ, ਮਿਲਟਰੀ ਤੇ ਕੀਤਾ, ਹੱਥ ਚੜ ਕੇ ਵਾਪਸ ਆ ਗਈ, ਆਪਣਾ ਕੰਮ ਪੂਰਾ ਕੀਤਾ, ਵਾਰ ਤੇ ਕਰਨ ਹੀ ਨਹੀਂ ਸੀ ਗਿਆ ਇੰਡੀਆ, ਇਹ ਸੋਚ ਰਿਹਾ ਵੀ ਵਾਰ ਹੋਈ ਹੈ। ਲੇਕਿਨ ਇਹਨਾਂ ਇਹ ਨੀ ਪਤਾ ਕਿ ਜਿਹੜਾ ਉਹ ਚੀਵ ਟਾਰਗੇਟ ਲੈ ਕੇ ਸੀ ਉਹ ਆਪਣਾ ਅਚੀਵ ਕਰਕੇ ਚਲੇ ਗਏ, ਹੱਥ ਸਾਫ਼ ਕਰਕੇ ਝਾੜ ਕੇ ਜੀ, ਜੋ ਮਰਜ਼ੀ ਕਰਦੇ ਰਹੋ, ਲਕੀਰ ਪੱਟਦੇ ਰਹੋ। ਇਹ ਮੇਨ ਇਹ ਚੀਜ਼ ਹੈ ਸਰ ਜਿਹੜੀ ਮੈਂ ਨੋਟ ਕੀਤੀ ਹੈ, ਤੇ ਇਹਨਾਂ ਨੇ ਕਦੀ ਐਡਮਿਟ ਨਹੀਂ ਕਰਨਾ ਸਰ, ਇਹਨਾਂ ਨੇ ਕਦੀ ਨਹੀਂ ਐਡਮਿਟ ਕੀਤਾ। ਇਹ ਜੇ ਇੰਡੀਆ ਦੇ ਜਿੱਦਾਂ ਨਿਊਜ਼ ਚੈਨਲ ਚ ਪ੍ਰੋਬਲਮ ਹੈ ਉਹੀ ਪ੍ਰੋਬਲਮ ਇਹਨਾਂ ਨੂੰ ਵੀ ਕਿ ਇਹ ਕਦੀ ਵੀ ਐਡਮਿਟ ਨਹੀਂ ਕਰਦੇ, ਜਿੰਨੇ ਕੁ ਫੇਕ ਉਹ ਹੈ ਉਨੇ ਕੁ ਫੇਕ ਇਹ ਵੀ ਗੱਲਾਂ ਕਰਦੇ ਆ। ਸਰ ਮੀਡੀਆ ਦੀ ਇਹ ਗੱਲ ਤੇ ਐਕਸੈਪਟ ਕਰ ਲੈਂਦੇ ਕਿ ਉੱਥੇ ਜੀ ਮੈਜੋਰਟੀ ਨੂੰ ਹੈ ਨੀ, ਉੱਥੇ ਮੈਜੋਰਟੀ ਮੀਡੀਆ ਦੀ ਉਹ ਐਕਸੈਪਟ ਕਰਦੇ ਕਿ ਜਿਹੜੀ ਉਹਨਾਂ ਨੇ ਫੇਕ ਬੋਲੀ, ਆਪਣੇ ਹਿਸਾਬ ਨਾਲ ਕੰਫਰਟ ਤੇ ਮੀਡੀਆ ਦੀ ਰਿਪੋਰਟ ਨੂੰ ਜਿਹੜੀ ਇਹਨਾਂ ਨੂੰ ਸੂਟ ਕਰਦੀ ਹੈ ਉਹ ਸੁਣ ਲੈਂਦੇ, ਜਿਹੜੀ ਨਹੀਂ ਸੂਟ ਕਰਦੀ ਉਹ ਨਹੀਂ ਸੁਣਦੇ ਸਰ। ਬਟ ਇਹਨਾਂ ਨੂੰ ਵੀ ਚਾਹੀਦਾ ਕਿ ਸੱਚਾਈ ਨੂੰ ਐਕਸੈਪਟ ਕਰਨ। ਠੀਕ ਹੈ ਜੁਗਵੀਰ ਜੀ, ਮੈਂ ਸੁਣਦਾ ਜੀ।
ਹਾਂਜੀ, ਦੋ ਤਿੰਨ ਪੁਆਇੰਟ ਤੁਸੀਂ ਧੀਰੇ ਚ ਕੀਤੇ ਨੇ। ਪਹਿਲੀ ਚੀਜ਼ ਤਾਂ ਹੈਗੀ ਆ ਕਿ ਮੈਂ ਜੰਗ ਦੇ ਬਾਰੇ ਗੱਲ ਕਰ ਦਵਾਂ ਕਿ ਮੈਨੂੰ ਪਤਾ ਸੀਗਾ ਕਿ ਜਦ ਇਹ ਸੀਜ਼ ਫਾਇਰ ਹੋਈ ਹੈ ਤੇ ਇਸ ਤੋਂ ਬਾਅਦ ਮੈਨੂੰ ਹਰੇਕ ਨੇ ਮੰਡੇ ਟਿਊਜ਼ਡੇ ਸਾਰਾ ਹਫ਼ਤਾ ਹੀ ਪੁੱਛਣਾ ਵੀ ਕੌਣ ਜਿੱਤਿਆ ਕੌਣ ਹਾਰਿਆ। ਉਹ ਹਾਰ ਜਿੱਤ ਦਾ ਜਿਹੜਾ ਜੀ ਉਹ ਲੈਟ ਦਾ ਇੰਡੀਅਨ ਐਂਡ ਪਾਕਿਸਤਾਨੀ ਚੈਨਲ ਸੇ ਵਟ ਐਵਰ, ਜੋ ਉਹਨਾਂ ਦਾ ਮਨ ਹੈ ਉਹਨਾਂ ਦੀ ਰਾਈਟ ਹੈ, ਉਹਨਾਂ ਆਪਣੀ ਗੱਲ ਕਰਨ ਦਿਓ। ਵਾਈ ਮੀਡੀਆ ਤੇ ਮੈਂ ਮੰਡੇ ਟਿਊਜ਼ਡੇ ਔਰ ਕੱਲ ਵੀ ਮੈਂ ਚੈਨਲ ਤੇ ਹੀ ਕਿਹਾ ਔਰ ਇਹੀ ਮੇਰੀ ਵਰਡਿਕਟ ਰਹੇਗੀ ਕਿ ਜੰਗ ਦੇ ਵਿਚ ਮੈਂ ਨਹੀਂ ਕਹਾਂਗਾ ਕਿ ਇੰਡੀਆ ਜਿੱਤਿਆ ਜਾਂ ਪਾਕਿਸਤਾਨ ਜਿੱਤਿਆ ਜਾਂ ਕੌਣ ਹਾਰਿਆ, ਦੋਨੋਂ ਹੀ ਹਾਰੇ ਨੇ, ਦੋਨੋਂ ਹਾਰੇ ਨੇ, ਇੰਡੀਆ ਵੀ ਹਾਰਿਆ ਔਰ ਪਾਕਿਸਤਾਨ ਵੀ ਹਾਰਿਆ। ਕਿਉਂਕਿ ਐਨੀ ਲਾਈਫ ਲੋਸਟ, ਐਨੀ ਕੈਜੁਅਲਟੀ, ਕਿਸੇ ਦਾ ਬਿਜ਼ਨਸ ਖਰਾਬ ਹੋਇਆ, ਕਿਸੇ ਨੂੰ ਘਰ ਵੀ ਛੱਡਣਾ ਪਿਆ ਜੀ ਉਹਨਾਂ ਦੀ, ਨਹੀਂ ਵੀ ਕੋਈ ਕੈਜੁਅਲਟੀ ਹੋਈ, ਤੇ ਉਹ ਹਾਰ ਹੀ ਹਾਰ ਹੈ, ਉਹਦੇ ਵਿਚ ਜਿੱਤ ਦਾ ਤਾਂ ਕੋਈ ਸੰਬੰਧ ਹੀ ਨਹੀਂ। ਦੈਟਸ ਨੰਬਰ ਵਨ। ਸਰ ਦੇਖੋ, ਮੈਂ ਇੱਕ ਚੀਜ਼ ਹੋਰ ਬਹੁਤ ਇੰਪੋਰਟੈਂਟ, ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਗੈਸਟ ਕਨਵਿੰਸ ਨਹੀਂ ਹੋਏ, ਪਹਿਲਾਂ ਵੀ ਸਾਡੇ ਕਾਲਰਸ ਕਹਿ ਰਹੇ ਸੀਗੇ ਗੈਸਟ ਕਨਵਿੰਸ ਹੋਣ ਜਾਂ ਨਹੀਂ ਹੋਣ। ਹੁਣ ਦੇਖੋ, ਜੇ ਮੈਂ ਇਹ ਉਮੀਦ ਕਰਾਂ ਕਿ ਡੇਢ ਘੰਟੇ ਤੋਂ ਬਾਅਦ ਉਹ 7070 ਕਹਿਣਾ ਬੰਦ ਕਰ ਦੇਣ, ਉਹ ਕਨਵਿੰਸ ਹੋ ਜਾਣ, ਉਹ ਕਦੇ ਕੋਈ ਕਦੇ ਅਸੀਂ ਕਦੇ ਸਹਿਮਤ ਵੀ ਹੋ ਜਾਂਦੇ ਹਾਂ, ਕਦੇ ਅਸੀਂ ਰਿਸਪੈਕਟਫੁਲੀ ਐਗਰੀ ਟੂ ਡਿਸਐਗਰੀ। ਠੀਕ ਹੈ ਨੀ, ਰਿਸਪੈਕਟਫੁਲੀ ਐਗਰੀ ਕਰਦੇ ਹਾਂ ਕਿ ਅਸੀਂ ਡਿਸਐਗਰੀ ਕਰਦੇ, ਤੁਹਾਡਾ ਆਪਣਾ ਵਿਊ ਪੁਆਇੰਟ ਹੈ, ਸਾਡਾ ਆਪਣਾ ਵਿਊ ਪੁਆਇੰਟ ਹੈ, ਦੈਟ ਇਜ਼ ਫਾਈਨ।
ਇਹੀ ਇੱਕ ਗੱਲ ਸੀ, ਤੁਹਾਨੂੰ 26 ਸੱਟ ਕਹਿਣਾ ਚਾਹੀਦਾ ਸੀ, ਅਸੀਂ 26 ਜਗ੍ਹਾ ਤੋਂ ਤੁਹਾਨੂੰ ਅਟੈਕ ਕੀਤਾ, ਤੁਹਾਡੀ ਟੀਮ ਨੇ ਜੀ ਸਰ ਸਕੋਰ ਤੇ ਜਿੰਨਾ ਤੇ ਓਵਰਆਲ ਪੂਰੀ ਟੀਮ ਦਾ ਗਿਣੋ ਨਾ ਤੁਸੀਂ।
ਹਾਂਜੀ, ਇਹ ਤਾਂ ਮੈਂ ਕਿਹਾ, ਆਹ ਵਾਲਾ ਜਿਹੜਾ ਤੁਸੀਂ ਪੁਆਇੰਟ ਕਹਿ ਰਹੇ ਹਾਂ ਕਿ ਇਹ ਵਾਲਾ ਪੁਆਇੰਟ ਮੈਂ ਬਿਲਕੁਲ ਜ਼ਿਕਰ ਕੀਤਾ ਕਿ ਦੇਖੋ ਮੈਂ ਤਾਂ ਇਹ ਵੀ ਨਹੀਂ ਕਹਿੰਦਾ ਕਿ ਰਫੇਲ ਜਹਾਜ਼ ਨਹੀਂ ਗਿਰੇ ਹੋਣਗੇ। ਕਿਉਂ ਕਹਾ? ਕਿਉਂਕਿ ਮੈਨੂੰ ਆਨਸਰ ਕਨਵਿੰਸਿੰਗ ਨਹੀਂ ਲੱਗਾ। ਜਿਹੜੀ ਇੰਡੀਅਨ ਆਰਮੀ ਦਾ ਜਵਾਬ ਸੀਗਾ ਜਦ ਉਹਨਾਂ ਨੂੰ ਸਿੱਧਾ ਸਿੱਧਾ ਪੁੱਛਿਆ ਗਿਆ ਕਿ ਤੁਸੀਂ ਦੱਸੋ ਜੀ ਰਫੇਲ ਜਹਾਜ਼ ਗਿਰਾਏ ਕਿ ਨਹੀਂ ਗਿਰਾਏ, ਤੇ ਦੋ ਸਾਈਡ ਕੇ ਜੰਗ ਦੇ ਵਿੱਚ ਨੁਕਸਾਨ ਹੁੰਦਾ ਹੈ, ਬਟ ਸਾਡੇ ਸਾਰੇ ਪਾਇਲਟ ਸੇਫ ਨੇ ਬਟ ਨੋਵੇਅਰ ਇਟ ਵਾਸ ਮੈਂਸ਼ਨ ਕਿ ਰਫੇਲ ਨਹੀਂ ਗਿਰਿਆ, ਹੋ ਸਕਦਾ ਗਿਰਿਆ ਹੋਵੇ। ਸਾਡੇ ਕੋਲ 700 ਜਹਾਜ਼ ਹੈ, ਜਿੱਥੇ ਹੁਣ ਜੇ 700 ਜਹਾਜ਼ ਹੈ, 700 ਜਹਾਜ਼ ਦੇ ਵਿੱਚੋਂ ਹੁਣ ਅੱਜ ਦੇਖੋ ਇਹ ਗੱਲ ਉਹਨਾਂ ਨੇ ਨਹੀਂ ਕਹੀ ਨਾ, ਜੇ ਉਹ ਕਹਿੰਦੇ ਤਾਂ ਫੇਰ ਮੈਂ ਦੁਹਰਾ ਦਿੰਦਾ। ਠੀਕ ਨੀ, ਇਹ ਗੱਲ ਤੁਹਾਡੀ ਜਿਹੜੀ ਗੱਲ ਹੈ ਮੈਂ ਹਜੇ ਤੱਕ ਨਹੀਂ ਕਹੀ, ਮੈਂ ਹੁਣ ਤੁਸੀਂ ਕਹਿ ਰਹੇ ਹੋ ਤਾਂ ਮੈਂ ਕਹਿ ਰਿਹਾ ਗੱਲ ਹੈ। ਇੰਡੀਆ ਕੁਡ ਹੈਵ ਈਜ਼ਲੀ ਸੈਡ ਦੈਟ ਕਿ ਦੇਖੋ ਸਾਡਾ 80 ਬਿਲੀਅਨ ਦਾ ਬਜਟ ਹੈ, ਅੱਜ ਇੰਨਾ ਸ਼ੋਰ ਸ਼ਰਾਬਾ ਪੈ ਗਿਆ, ਤੁਸੀਂ ਮੋਦੀ ਸਾਹਿਬ ਨੂੰ ਪਲੇਟ ਚ ਪਾ ਕੇ ਇੱਕ ਚੀਜ਼ ਦੇ ਦਿੱਤੀ ਹੈ। ਇੱਕ ਤੇ ਜੋ ਮੋਦੀ ਸਾਹਿਬ ਕਰਨਾ ਚਾਹੁੰਦੇ ਨੇ, ਤੁਹਾਨੂੰ ਪਤਾ ਆਰਟੀਕਲ 370 ਦੇ ਉੱਤੇ ਓਪੋਜੀਸ਼ਨ ਸਵਾਲ ਖੜੇ ਕਰਦੀ ਸੀ, ਅੱਜ ਵੀ ਕਹਿੰਦੀ ਸੀ ਕਿ ਵੀ ਸ਼ਾਇਦ ਅਸੀਂ ਇਹਨੂੰ ਰੀਸਟੋਰ ਕਰ ਦਈਏ, ਹੁਣ ਕੋਈ ਕਹੇਗਾ? ਤੁਸੀਂ ਤੇ ਜਨਰਲ ਅਸੀਮ ਮੁਨੀਰ ਹੋਣਾ ਨੇ ਆਪਣਾ ਵੀ ਮੌਕਾ ਸਟਰੋਂਗ ਕਰ ਲਿਆ, ਖੁਦ ਨੂੰ ਵੀ ਸਟਰੋਂਗ ਕਰ ਲਿਆ ਜਨਰਲ ਅਸੀਮ ਮੁਨੀਰ ਸਾਹਿਬ ਨੇ ਇਮਰਾਨ ਖਾਨ ਸਾਹਿਬ ਦੇ ਮੁਕਾਬਲੇ। ਚਲੋ ਕੱਲ ਨੂੰ ਫਿਰ ਦੁਬਾਰਾ ਸ਼ੋਰ ਸ਼ਰਾਬਾ ਪਏਗਾ ਕਿ ਇਮਰਾਨ ਖਾਨ ਸਾਹਿਬ ਦੇ ਸਪੋਰਟਰ ਕੁਝ ਕਰਨਗੇ ਨਹੀਂ ਕਰਨਗੇ, ਉਧਰ ਦਾ ਮਾਮਲਾ, ਇੰਟਰਨਲ ਮਾਮਲਾ। ਲੇਕਿਨ ਇੱਥੇ ਜਨਰਲ ਅਸੀਮ ਮੁਨੀਰ ਸਾਹਿਬ ਨੇ ਇੱਕ ਕੰਮ ਜ਼ਰੂਰ ਕਰ ਦਿੱਤਾ ਵੀ ਮੋਦੀ ਸਾਹਿਬ ਨੂੰ ਇੰਨਾ ਪਲੇਟ ਚ ਪਾ ਕੇ ਮੁੱਦੇ ਦੇ ਦਿੱਤੇ ਨੇ, ਇੰਨਾ ਸਟਰੋਂਗ ਕਰ ਦਿੱਤਾ ਕਿ ਓਪੋਜੀਸ਼ਨ ਜਿਹੜੀ ਹੈ ਉਹ ਹੁਣ ਮੋਦੀ ਸਾਹਿਬ ਦੇ ਕੰਮਾਂ ਦੇ ਸਵਾਲ ਹੀ ਨਹੀਂ ਪੁੱਛੇਗੀ। ਹੁਣ ਮੋਦੀ ਸਾਹਿਬ ਕਹਿੰਦੇ ਜੀ ਜਦੋਂ S-400 ਤੇ ਡਿਫੈਂਸ ਬਜਟ ਕੀਤਾ ਇਹਨਾਂ ਨੇ, ਕਿੰਨਾ ਸ਼ੋਰ ਸ਼ਰਾਬਾ ਪਿਆ ਸੀ। ਹੁਣ ਓਪੋਜੀਸ਼ਨ ਕਹਿ ਰਹੀ ਹੈ, ਰੋਜ਼ ਟਾਕ ਸ਼ੋਅਜ਼ ਹੋ ਰਹੇ ਨੇ, ਉਹ ਜੀ 80 ਬਿਲੀਅਨ ਵੀ ਘੱਟ ਹੈ, ਹੁਣ ਤੇ ਜੀ 200 ਬਿਲੀਅਨ ਕਰੋ, ਚਾਈਨਾ ਦੇ ਟੱਕਰ ਲੈਣੀ ਹੈ, ਕੱਲ ਨੂੰ ਚਾਈਨਾ ਦਾ ਅਸੀਂ ਠੀਕ ਕਰਨਾ ਹੈ, ਅਸੀਂ ਟਰਕੀ ਨੂੰ ਠੀਕ ਕਰਨਾ, ਹੁਣ ਤੇ ਚੱਕਰ ਹੀ ਉੱਥੇ ਹੋਰ ਪੈ ਗਿਆ। ਹੁਣ ਤੇ ਇੰਡੀਆ ਆਲਰੇਡੀ ਲਾਰਜੈਸਟ ਐਕਸਪੋਰਟਰ ਹੈ, ਇਹਦੇ ਇੰਨਾ ਹੁਣ ਤੇ ਇੰਨਾ ਇਹਨਾਂ ਨੇ ਹਾਂ ਉਹ ਤੇ ਦੇਖੋ ਉਹ ਕਹਿੰਦੇ ਜੀ ਪਾਕਿਸਤਾਨ ਕੋਲ ਤੇ 8-10 ਬਿਲੀਅਨ ਹੈ, 1 ਬਿਲੀਅਨ ਵੀ ਉਧਾਰਾ ਲੈ ਕੇ ਕੰਮ ਚੱਲਦਾ, ਪਾਕਿਸਤਾਨ ਦੇ 10 ਬਿਲੀਅਨ ਤੋਂ ਉੱਪਰ ਲਿਆ ਹੀ ਨਹੀਂ ਸਕਦਾ ਬਜਟ। ਉਹ ਉੱਥੇ ਤੇ ਟਾਕ ਸ਼ੋਅ ਦੇਖੋ ਨਾ ਤੁਸੀਂ, ਉੱਥੇ ਦੇ ਆਰਟੀਕਲ ਦੇਖੋ, ਉੱਥੇ ਤੇ ਜਨਰਲ ਅਸੀਮ ਮੁਨੀਰ ਸਾਹਿਬ ਨੇ ਪਲੇਟ ਚ ਪਾ ਕੇ ਦਿੱਤਾ ਮੁੱਦਾ ਕਿ ਲਓ ਜੀ ਮੋਦੀ ਸਾਹਿਬ ਤੁਸੀਂ ਹੋਰ ਖਰਚਾ ਕਰੋ ਹਥਿਆਰਾਂ ਤੇ, ਤੁਸੀਂ ਰੱਜ ਕੇ ਹਥਿਆਰ ਖਰੀਦੋ, ਤੁਹਾਡਾ ਜਿਹੜਾ 700 ਬਿਲੀਅਨ ਹੈਗਾ ਤੁਹਾਡੇ ਕੋਲ ਤਾਂ ਸਰਪਲਸ ਪਿਆ 700 ਬਿਲੀਅਨ, ਤੁਹਾਨੂੰ ਫੋਰਨ ਰਿਜ਼ਰਵ ਦੀ ਕੀ ਚਿੰਤਾ, ਤੁਸੀਂ ਇਹਦੇ ਚੋਂ ਹਰ ਸਾਲ 50-100-200 ਬਿਲੀਅਨ ਲਾ ਦਿਆ ਕਰੋ ਜੀ, ਹਥਿਆਰ ਖਰੀਦ ਲਿਆ ਕਰੋ। ਤੇ ਮੇਰਾ ਇਹ ਕਹਿਣਾ ਹੈ ਕਿ ਜੰਗ ਵਿੱਚ ਹਾਰ ਹੀ ਹਾਰ ਹੈ, ਇੰਡੀਆ ਦੀ ਵੀ ਹਾਰ ਹੈ, ਉਹਨਾਂ ਦੀ ਹਾਰ ਹੈ। ਕੱਲ ਉਹ ਕਹਿ ਰਹੇ ਸੀਗੇ ਕਿ ਸਾਨੂੰ 1-2 ਦਿਨ ਹੋਰ ਮਿਲ ਜਾਂਦੇ, ਮੈਂ ਕਹਿਣਾ ਨਹੀਂ ਸੀ ਚਾਹੁੰਦਾ ਵੀ ਜੇ 1-2 ਦਿਨ ਹਾਊ ਵੁੱਡ ਯੂ ਗਰੰਟੀ ਦੈਟ, ਬਟ ਮੈਂ ਆਪਣਾ ਵਿਊ ਪੁਆਇੰਟ ਅਸੀਂ ਰੱਖਾਂਗਾ ਨਹੀਂ, ਇੱਕ ਮਿੰਟ ਵੀ ਜਿਹੜਾ ਹੋਰ ਜੰਗ ਹੋ ਕਿਉਂਕਿ ਜੇ ਉਧਰਲੇ ਪਾਸੇ ਕੋਈ ਫੌਜੀ ਸ਼ਹੀਦ ਹੁੰਦਾ ਉਹ ਵੀ ਅਸੀਂ ਸ਼ਹੀਦ ਹੈ, ਸਾਡੇ ਲਈ ਤਾਂ ਚਾਈਨੀਜ਼ ਫੌਜੀ ਵੀ ਸ਼ਹੀਦ ਹੈ। ਅਸੀਂ ਤਾਂ ਗਲਵਾਨ ਦੇ ਵਿੱਚ ਵੀ ਕਿਹਾ ਕਿ ਜੇ ਉਹ ਵੀ ਚਾਈਨਾ ਦਾ ਫੌਜੀ ਭਾਈ, ਉਹ ਵੀ ਉਹਦੀ ਵੀ ਮਦਰ ਆ, ਉਹਦੇ ਵੀ ਘਰ ਦੇ ਵਿੱਚ ਪੇਰੈਂਟਸ ਹੋਣਗੇ, ਉਹ ਵੀ ਵਿਚਾਰਾ ਚਾਈਨਾ ਬਾਰਡਰ ਤੇ ਲੜਨ ਆਇਆ ਚਾਈਨਾ ਦੀ ਤਰਫੋਂ, ਜੇ ਉਹ ਵੀ ਲੜਾਈ ਹੋ ਰਹੀ ਹੈ ਕਿਉਂ? ਬਿਲਕੁਲ ਨਹੀਂ ਹੋਣੀ ਚਾਹੀਦੀ। ਹਾਂ, ਲੇਕਿਨ ਜਿਹੜੇ ਵਿਊ ਪੁਆਇੰਟ ਆ ਮੈਂ ਜ਼ਰੂਰ ਰੱਖੇ ਵੀ, ਮੈਂ ਕਿਹਾ ਦੇਖੋ ਜਿਹੜਾ ਹੁਣ ਤੁਸੀਂ ਗੱਲ ਕਰ ਰਹੇ ਹੋ ਸਾਡੀ ਪਾਕਿਸਤਾਨ ਦੀ ਏਅਰਫੋਰਸ ਦੁਨੀਆ ਦੀ ਬਿਹਤਰੀਨ, ਮੈਂ ਕਿਹਾ ਸਾਰੀ ਗੱਲ ਮੰਨੀ, ਔਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਇੰਡੀਅਨ ਆਰਮਡ ਫੋਰਸਿਸ ਹੈਵ ਹਾਈ ਰਿਗਾਰਡ ਐਂਡ ਰਿਸਪੈਕਟ, ਹਾਈ ਰਿਗਾਰਡ ਐਂਡ ਰਿਸਪੈਕਟ ਫੋਰ ਪਾਕਿਸਤਾਨ ਆਰਮਡ ਫੋਰਸਿਸ। ਮੈਨੂੰ ਬੜਾ ਵਧੀਆ ਲੱਗਦਾ ਜਦੋਂ ਰਿਸਪੈਕਟਫੁਲੀ ਗੱਲ ਕਰਦੇ ਨੇ, ਔਰ ਪਾਕਿਸਤਾਨ ਦੇ ਵੀ ਜਿਹੜੇ ਏਅਰਫੋਰਸ ਦੇ ਤੁਹਾਡੇ ਚੀਫ ਨੇ, ਉਹਨਾਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉਹਨਾਂ ਦੇ ਰਫਾਲ ਗਿਰਾਏ ਨੇ, ਦੇਖੋ ਕਿੰਨੀ ਰਿਸਪੈਕਟਫੁਲੀ ਪਾਕਿਸਤਾਨ ਦੇ ਏਅਰਫੋਰਸ ਚੀਫ ਨੇ, ਮੈਂ ਕਿਹਾ ਤੁਹਾਡੇ ਗੱਲ ਕੀਤੀ, ਕੱਲ ਮੈਂ ਦੋ ਤਿੰਨ ਵਾਰ ਪਹਿਲਾਂ ਵੀ ਕੀਤੀ, ਕੱਲ ਵੀ ਮੈਂ ਇਹ ਗੱਲ ਚੈਨਲ ਤੇ ਕਰ ਰਿਹਾ ਸੀ ਕਿ ਤੁਹਾਡੇ ਜਿਹੜੇ ਏਅਰਫੋਰਸ ਦੇ ਚੀਫ ਨੇ ਮੇਰੀ ਉਹਨਾਂ ਲਈ ਬੜੀ ਰਿਸਪੈਕਟ ਹੋਰ ਵਧੀ, ਉਹਨਾਂ ਨੇ ਕਿਹਾ ਜਦ ਸਵਾਲ ਇਹ ਸੀਗਾ ਕਿ ਰਫੇਲ ਗਿਰਾਇਆ ਗਿਆ, ਹੁਣ ਤੁਸੀਂ ਇੱਥੇ ਬਾਹਰ ਮਾਰੀ ਜਾ ਰਹੇ ਹੋ 7-0 ਇੱਦਾਂ ਕਰਤਾ, ਪਤਾ ਨਹੀਂ 7-0 ਇਹਨੂੰ ਕਹਿ ਰਹੇ ਸੀ ਕਿਹਨੂੰ ਕਹਿ ਰਹੇ ਸੀ, ਪਰ ਪਾਕਿਸਤਾਨ ਦੇ ਏਅਰਫੋਰਸ ਚੀਫ ਨੇ ਕਿਹਾ ਕਿ ਇੰਡੀਅਨ ਏਅਰਫੋਰਸ ਦੀ ਅਸੀਂ ਬੜੀ ਕਦਰ ਕਰਦੇ ਹਾਂ, ਵੀ ਹੈਵ ਹਾਈ ਰਿਸਪੈਕਟ, ਦੇ ਆਰ ਵੈਰੀ ਪ੍ਰੋਫੈਸ਼ਨਲ। ਬਾਕੀ ਉਹਨਾਂ ਨੇ ਗੱਲ ਆਪਣੀ ਜਿਹੜੀ ਕਹਿਣੀ ਸੀ ਉਹ ਜ਼ਰੂਰ ਕਹੀ, ਸੋ ਗੱਲ ਕਹੋ ਬਟ ਰਿਸਪੈਕਟਫੁਲੀ ਕਹੋ। ਔਰ ਦੂਸਰੀ ਚੀਜ਼ ਮੈਂ ਕਿਹਾ ਜੀ, ਦੇਖੋ ਜਿਹੜਾ ਹਾਲਾਂਕਿ ਇਹ ਇੰਡੀਅਨ ਆਰਮੀ ਨੇ ਆਪਣੇ ਬਿਆਨ ਚ ਨਹੀਂ ਦੱਸਿਆ, ਐਕਚੁਅਲੀ ਮੈਂ ਇੱਕ ਫੈਕਟ ਹੋਰ ਦੱਸ ਦਿੰਦਾ ਜੋ ਮੈਂ ਕੱਲ ਵੀ ਕਿਹਾ, ਮੈਂ ਕਿਹਾ ਜੀ ਦੇਖੋ ਇੰਡੀਅਨ ਆਰਮੀ ਨੇ ਨਹੀਂ ਦਿੱਤਾ ਜਾਂ ਇੰਡੀਅਨ ਏਅਰਫੋਰਸ ਨੇ ਬਿਆਨ ਨਹੀਂ ਦਿੱਤਾ, ਪਰ ਸਾਡੇ ਕੋਲ ਵੀ ਸੋਰਸਿਸ ਹੈਗੇ ਨੇ, ਅਸੀਂ ਵੀ ਦੇਖਦੇ ਹਾਂ ਸਾਰਾ ਕੁਝ। ਬ੍ਰਹਮੋਸ ਮਿਜ਼ਾਈਲ ਇਹਨਾਂ ਨੇ ਮਾਰੇ ਨੇ, ਇੱਕ ਨਹੀਂ ਮਾਰਿਆ, ਉਹ ਜਿਹੜਾ ਉਹਨਾਂ ਦਾ ਏਅਰਫੋਰਸ ਬੇਸ ਸੀਗਾ ਨਾ, ਉਹਦੇ ਤੇ ਬ੍ਰਹਮੋਸ ਮਿਜ਼ਾਈਲ ਇਹਨਾਂ ਨੇ ਫਾਇਰ ਕੀਤੇ ਨੇ, ਉਹ ਇਹਨਾਂ ਦੇ ਕਿਸੇ ਵੀ ਡਿਫੈਂਸ ਸਿਸਟਮ ਤੋਂ, ਕਿਸੇ ਵੀ ਸਿਸਟਮ ਤੋਂ ਨਹੀਂ ਰੋਕੇ ਗਏ। ਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਏਅਰਫੋਰਸ ਬੜੀ ਸਟਰੋਂਗ ਹੈ, ਔਰ ਉੱਥੇ ਹੈਂਗਰ ਤੇ ਜਾ ਕੇ ਲੱਗੇ ਨੇ, ਤੇ ਉਹਦੇ ਵਿੱਚ ਫਿਰ ਪਾਕਿਸਤਾਨ ਸਾਈਡ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੇ ਦੱਸਤਾ ਕਿ ਸਾਡੇ ਸਕੁਆਡਰਨ ਲੀਡਰ ਸ਼ਹੀਦ ਹੋਇਆ, ਸਾਡੇ ਟੈਕਨੀਸ਼ੀਅਨ ਸ਼ਹੀਦ ਹੋਏ ਨੇ, ਮੈਂ ਕੱਲ ਦੱਸ ਦਿੱਤਾ। ਮੈਂ ਕਿਹਾ ਜੀ ਜੇ ਤੁਸੀਂ ਕਹਿ ਰਹੇ ਹੋ, ਮੈਂ ਤਾਂ ਕਹਿੰਦਾ ਦੋਨੋਂ ਤਰਫ ਦੀ ਏਅਰਫੋਰਸ ਪਰਮਾਤਮਾ ਸੁੱਖ ਰੱਖੇ, ਇੱਕ ਦੂਸਰੇ ਦੀ ਰਿਸਪੈਕਟ ਕਰਦੇ ਆ, ਬਹੁਤ ਵਧੀਆ ਨੇ ਦੋਨੋਂ ਦੀ ਏਅਰਫੋਰਸ, ਦੋਨੋਂ ਦੀ ਆਰਮੀ, ਔਰ ਇਹਦੀ ਜ਼ਰੂਰਤ ਹੀ ਨਾ ਪਵੇ, ਜੰਗ ਵਿੱਚ ਤਾਂ ਨੁਕਸਾਨ ਹੀ ਨੁਕਸਾਨ ਹੈ। ਬਟ ਆਈ ਐਮ ਜਸਟ ਬਿਕੋਜ਼ ਯੂ ਹੈਵ ਹਾਈਲਾਈਟਡ ਦਿਸ ਪੁਆਇੰਟ ਕਿ 7-0 ਕਹਿ ਰਹੇ ਹੋ ਤੁਸੀਂ, ਪਤਾ ਨਹੀਂ ਇਹਦੇ ਲਈ ਕਹਿ ਰਹੇ ਹੋ ਜਾਂ ਕੀ ਕਹਿ ਰਹੇ ਹੋ, ਆਈ ਐਮ ਜਸਟ ਹਾਈਲਾਈਟਿੰਗ ਦੈਟ ਦੇ ਹੈਵ ਦੈਮਸੈਲਵਸ, ਪਾਕਿਸਤਾਨ ਨੇ ਦੱਸਿਆ ਹੈ, ਉਹਨਾਂ ਦੀ ISPR ਨੇ ਦੱਸਿਆ ਹੈ ਕਿ ਸਾਡੇ 13 ਬੰਦੇ ਜਿਹੜੇ ਨੇ ਸ਼ਹੀਦ ਹੋ ਗਏ ਨੇ, ਔਰ ਉਹ ਸ਼ਹੀਦ ਜਿਹੜੇ ਹੋਏ ਨੇ ਸਕੁਆਡਰਨ ਲੀਡਰ ਆਰਮੀ ਦਾ ਨਹੀਂ ਹੁੰਦਾ, ਸਕੁਆਡਰਨ ਲੀਡਰ ਤਾਂ ਏਅਰਫੋਰਸ ਦਾ ਹੀ ਹੈ ਨਾ, ਠੀਕ ਹੈ, ਔਰ ਜਿਹੜੇ ਟੈਕਨੀਸ਼ੀਅਨ ਸੀਗੇ ਹੈਂਗਰ ਦੇ ਉੱਤੇ, ਚੀਫ ਟੈਕਨੀਸ਼ੀਅਨ, ਉਹ ਸਾਰੇ ਉੱਥੇ ਏਅਰਫੋਰਸ ਦੇ ਸੀਗੇ, ਉੱਥੇ ਜਹਾਜ਼ਦਾਰਾਂ ਦਾ ਵੀ ਨੁਕਸਾਨ ਹੋਇਆ, ਹੁਣ ਕਿੰਨਾ ਹੋਇਆ ਉਹ ਉਹਨਾਂ ਨੇ ਨਹੀਂ ਦੱਸਿਆ, ਬਟ ਇੰਡੀਆ ਦੇ ਵੱਲੋਂ ਆਇਆ ਕਿ 2-3 ਜਹਾਜ਼ ਵੀ ਉੱਥੇ ਹੈਂਗਰ ਤੇ ਨੁਕਸਾਨ ਹੋਏ ਨੇ, ਠੀਕ ਹੈ। ਸੋ ਐਨੀਵੇਜ਼, ਥੈਂਕ ਯੂ ਧੀਰੇ ਸਾਹਿਬ, ਥੈਂਕ ਯੂ ਬਹੁਤ ਮਿਹਰਬਾਨੀ। ਅਤੁਲ ਜੀ ਤੁਸੀਂ ਆਉਂਦੇ ਹੋ ਜੀ, ਅਤੁਲ ਜੀ ਗੋ ਹੈਡ। ਹਾਂਜੀ ਅਤੁਲ ਜੀ ਤੁਸੀਂ ਆਪਣੀ ਗੱਲ ਰੱਖ ਲਓ, ਫਿਰ ਨਰਿੰਦਰ ਸੈਣੀ ਸਾਹਿਬ ਵੱਲ ਵਧਾਂਗੇ, ਫਿਰ ਗਿਰੀਸ਼ ਜੀ, ਸੁਲੇਮਾਨ ਸਾਹਿਬ, ਸਾਰੀਆਂ ਕਾਲ ਲਵਾਂਗੇ, ਵਿਰਕ ਸਾਹਿਬ ਦਾ ਵੀ ਹਜੇ ਵੈਲਕਮ ਨਹੀਂ ਹੋ ਸਕਿਆ, ਉਹਨਾਂ ਦਾ ਬਾਅਦ ਚ ਵੈਲਕਮ ਕਰਾਂਗੇ, ਔਰ ਨਾਲ ਫਿਰ ਹਾਂਜੀ ਅਤੁਲ ਜੀ ਗੋ ਹੈਡ ਜੀ।
ਗੁੱਡ ਮਾਰਨਿੰਗ ਜੀ, ਕੀ ਹਾਲ ਹੈ ਜੀ?
ਗੁੱਡ ਮਾਰਨਿੰਗ ਜੀ ਅਤੁਲ ਜੀ, ਬਿਲਕੁਲ ਠੀਕ ਹੈ, ਤੁਸੀਂ ਦੱਸੋ।
ਸਰ ਕੱਲ ਮੌਕਾ ਮਿਲਿਆ ਤੁਹਾਡਾ ਪ੍ਰੋਗਰਾਮ ਦੇਖਣ ਦਾ, ਤਾਂ ਆਈ ਵਾਜ਼ ਹੈਪੀ ਕਵਾਂ, ਸਰਪ੍ਰਾਈਜ਼ ਕਵਾਂ, ਕਿ ਵਰਡ ਟੂ ਸੇ ਅਬਾਊਟ ਇਟ, ਕਿ ਲਾਸਟ ਟਾਈਮ ਵੀ ਮੈਂ ਜਦੋਂ ਕਾਲ ਕੀਤਾ ਸੀਗਾ, ਮੈਂ ਕਿਹਾ ਸੀਗਾ ਇਟਸ ਨਾਟ ਫਾਈਟ ਅਬਾਊਟ ਕੰਟਰੀਜ਼, ਇਟਸ ਅਬਾਊਟ ਫਾਈਟ ਅਬਾਊਟ ਦਾ ਆਈਡੀਓਲੋਜੀ। ਤੁਸੀਂ ਆਈਡੀਓਲੋਜੀ ਸਮਝਣ ਦੀ ਕੋਸ਼ਿਸ਼ ਕਰੋ ਕੀ ਹੋ ਰਿਹਾ ਹੈਗਾ, ਅਗਲੇ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਕਿੰਨੇ ਪਿਆਰ ਨਾਲ ਕਹਿ ਦਿੰਦੇ ਆ। ਹੁਣ ਉਹੀ ਮਿਲਟਰੀ ਆਰਮ ਫੋਰਸਿਸ ਜਿਹੜੀਆਂ ਇੰਡੀਆ ਦੀਆਂ ਹੈਗੀਆਂ ਰਿਸਪੈਕਟਫੁਲੀ ਕਹਿੰਦੀਆਂ, ਪਰ ਜਦੋਂ ਸਾਡੇ ਇੰਡੀਅਨ ਆਰਮੀ ਪਕੜੇ ਜਾਂਦੇ ਉਧਰ ਪਰਸਨਲ, ਤੁਹਾਨੂੰ ਯਾਦ ਆ ਕਿ ਉਹਨਾਂ ਦੇ ਕਿੱਦਾਂ ਬੀਹੈਡਿਡ ਕੀਤਾ ਗਿਆ ਸੀਗਾ, ਹਾਊ ਦੇ ਕਿਕ ਆਊਟ ਦੇਅਰ ਹੈਡਸ, ਯਾਦ ਆ ਕਿਸਾ ਕਿੱਦਾਂ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਸੀਗੀਆਂ, ਹਾਊ ਦੇ ਬਲੀਡ ਆਊਟ ਆਵਰ ਸੋਲਜਰਸ। ਇਟਸ ਅਬਾਊਟ ਯੂ ਨੋ ਆਈਡੀਓਲੋਜੀ ਦੀ ਫਾਈਟ ਹੈਗੀ ਹੈ, ਨਥਿੰਗ ਐਲਸ। ਤੁਸੀਂ ਕੋਈ ਉਹਨਾਂ ਨੂੰ ਫੈਕਟ ਫਿਗਰ ਨਹੀਂ ਦੇ ਸਕੇ, ਜੋ ਆਪਣਾ ਪ੍ਰੋਪੋਗੈਂਡਾ ਕਰਨਾ ਸੀ ਉਹਨਾਂ ਨੇ ਕੱਲ ਕਰ ਲਿਆ, ਤੁਸੀਂ ਉਹਨੂੰ ਹੁਣ ਡਿਫੈਂਡ ਕਰੀ ਜਾਓ ਜੋ ਮਰਜ਼ੀ ਕਰੀ ਜਾਓ, ਪਰ ਅਗਲੇ ਕਿਸ ਮਾਇੰਡ ਸੈਟ ਨਾਲ ਆਏ ਹੋਏ ਸੀਗੇ, ਤੁਹਾਡੀ ਇੱਕ ਵੀ ਪੁਆਇੰਟ ਉਹਨਾਂ ਨੇ ਸੁਣਿਆ, ਤੁਸੀਂ ਉਹਨਾਂ ਨੂੰ ਕਨਵਿੰਸ ਛੱਡੋ। ਤੁਸੀਂ ਈਵਨ ਇਹ ਵੀ ਨਹੀਂ ਉਹਨਾਂ ਨੂੰ ਦੱਸ ਸਕੇ ਇਹ ਵੀ ਨਹੀਂ ਜਿਹੜੀ ਇਹ ਚਾਰ ਫਾਈਟਸ ਪਹਿਲਾਂ ਹੋਈਆਂ ਵਾਰਸ ਹੋਈਆਂ ਹੈਗੀਆਂ, ਉਹਨਾਂ ਦੇ ਵਿੱਚ ਪਾਕਿਸਤਾਨ ਹਾਰਿਆ ਹੈਗਾ। ਨੋ, ਦੇ ਡੋਨਟ ਈਵਨ ਵਾਂਟ ਟੂ ਲਿਸਨ। ਔਰ ਜੇ ਇਹੀ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਦਿੰਦੇ ਹਾਂ, ਸਿਖਾਉਂਦੇ ਹਾਂ, ਉਹਨਾਂ ਨੇ ਵੱਡੇ ਹੋ ਕੇ ਇਹੀ ਕੁਝ ਕਰਨਾ। ਔਰ ਸਰ ਇੱਕ ਤੁਸੀਂ ਮੈਨੂੰ ਗੱਲ ਜਿਹੜਾ ਐਕਸਪਲੇਨ ਕਰੂੰਗੇ ਇੰਡੀਆ ਨੇ ਕਿਸੇ ਵੀ ਮੂਮੈਂਟ ਤੇ ਕਿਹਾ ਸੀਗਾ ਇਹ ਸਾਰੇ ਆਪਰੇਸ਼ਨ ਦੇ ਵਿਚ ਕਿ ਅਸੀਂ ਵਾਰ ਚ ਜਾ ਰਹੇ ਹਾਂ। ਇੰਡੀਆ ਦਾ ਫਸਟ ਨੈਰੇਟਿਵ ਇਹੀ ਸੀਗਾ ਕਿ ਅਸੀਂ ਸਿਰਫ ਔਰ ਸਿਰਫ ਟੈਰੋਰਿਸਟ ਆਊਟਫਿਟ ਦੇ ਉੱਤੇ ਅਟੈਕ ਕਰਨਾ। ਇੰਡੀਆ ਨੇ ਕਿਸੇ ਵੀ ਮੂਮੈਂਟ ਉੱਤੇ ਇਹ ਕਿਹਾ ਹੋਵੇ ਕਿਸੇ ਵੀ ਉਹਨਾਂ ਦੇ ਆਫੀਸ਼ਲ ਨੇ, ਔਰ ਟੈਰੋਰਿਸਟ ਆਊਟਫਿਟ ਦੇ ਅਟੈਕ ਕਰਨਾ ਉਹਨਾਂ ਦਾ ਰਾਈਟ ਹੈਗਾ, ਉਹਨਾਂ ਨੇ ਠੀਕ ਕੀਤਾ। ਨਾਟ ਲਾਈਕ ਇਜ਼ਰਾਇਲ ਕਿਹਾ ਉਹਨਾਂ ਨੇ ਸਾਰਾ ਹਮਾਸ ਉੱਥੇ ਉਡਾ ਤੱਕ ਰੱਖ ਦਿੱਤਾ ਹੈਗਾ। ਬੜੇ ਤਰੀਕੇ ਨਾਲ ਉਹਨਾਂ ਨੇ ਕੀਤਾ ਜਸਟ ਟੂ ਸ਼ੋ ਕਿ ਹਾਂ ਵੀ ਇਹ ਸਾਡੀ ਜੇ ਤੁਸੀਂ ਇਹ ਕਰੂੰਗੇ ਤਾਂ ਅਸੀਂ ਇੱਦਾਂ ਰਿਐਕਟ ਕਰਾਂਗੇ। ਕਿਸੇ ਵੀ ਦੇਖੋ ਪੁਆਇੰਟ ਕੀ ਹੈਗਾ ਸਰ, ਸਿੰਪਲ ਪੁਆਇੰਟ ਹੈਗਾ, ਇੰਡੀਆ ਕਹਿੰਦਾ ਨੋ ਟਾਕਸ ਨੋ ਟੈਰਰ, ਸਿੰਪਲ। ਕਿਸੇ ਵੀ ਇੱਕ ਪਾਕਿਸਤਾਨੀ ਮੀਡੀਆ ਨੇ ਜਾਂ ਉਹਨਾਂ ਦੇ ਆਫੀਸ਼ਲਸ ਨੇ ਜਾਂ ਕਿਸੇ ਆਪਣੇ ਜਨਰਲ ਪਬਲਿਕ ਨੇ ਕਦੀ ਇਹ ਐਕਸੈਪਟ ਕੀਤਾ ਵੀ ਪਾਕਿਸਤਾਨ ਨੂੰ ਇੰਡੀਆ ਦੇ ਅਗੇਂਸਟ ਜਿਹੜੀ ਮਿਲਟਰ ਆਪਣੇ ਟੈਰੋਰਿਜ਼ਮ ਇਹ ਨਹੀਂ ਸਪੋਰਟ ਕਰਨਾ ਚਾਹੀਦਾ? ਅੱਜ ਤੱਕ ਮੈਨੂੰ ਇੱਕ ਸਿੰਗਲ ਵਰਡ ਸੁਣਾ ਦਿਓ ਕਿਸੇ ਵੱਲੋਂ ਵੀ ਸਰ, ਕੀ ਕਮੈਂਟ ਹੈਗਾ ਤੁਹਾਡਾ ਇਹਦੇ ਤੇ?
ਦੇਖੋ ਕਾਫੀ ਸਾਰੇ ਪੁਆਇੰਟਸ ਅਤੁਲ ਸਾਹਿਬ ਤੁਸੀਂ ਹਾਈਲਾਈਟ ਕੀਤੇ ਨੇ। ਪਹਿਲੀ ਚੀਜ਼ ਤੇ ਜਿਹੜੀ ਚਾਰ ਜੰਗਾਂ ਦੀ ਉਹਨਾਂ ਨੇ ਗੱਲ ਕੀਤੀ ਕਿ ਸਾਡੀ ਅਸੀਂ ਸਾਰੀਆਂ ਜੰਗਾਂ ਜਿੱਤੀਆਂ ਨੇ ਤੇ ਮੈਂ ਉਹਨਾਂ ਨੂੰ ਰਿਸਪੈਕਟਫੁਲੀ, ਹੁਣ ਮੈਂ ਦੇਖੋ ਜਦੋਂ ਅਸੀਂ ਡਿਸਕਸ਼ਨ ਕਰਦੇ ਹਾਂ ਮੈਂ ਤਾਂ ਆਪਣਾ ਵਿਊ ਪੁਆਇੰਟ ਹੀ ਰੱਖ ਸਕਦਾ ਨਾ ਵੀ ਮੇਰੇ ਮੁਤਾਬਿਕ ਇੱਕ ਜਿਹੜੀ ਖਬਰ ਕਹਿ ਲਓ ਜਾਂ ਜਿਹੜੀ ਤੁਸੀਂ ਹਿਸਟਰੀ ਦੱਸ ਰਹੇ ਹੋ ਕਿ ਪਾਕਿਸਤਾਨ ਨੇ ਚਾਰੋਂ ਜੰਗਾਂ ਜਿੱਤੀਆਂ ਉਹ ਠੀਕ ਨਹੀਂ ਹੈ। ਮੈਂ ਉਹਨਾਂ ਨੂੰ ਕਿਹੜਾ ਦਿੱਤਾ ਵੀ ਏਦਾਂ ਏਦਾਂ ਮੇਰੇ ਮੁਤਾਬਿਕ ਤੇ ਨਹੀਂ ਜਿੱਤੀਆਂ ਪਾਕਿਸਤਾਨ ਨੇ ਚਾਰੋਂ, ਔਰ ਕਨਵਿੰਸ ਹੋਣਾ ਨਾ ਹੋਣਾ ਉਹ ਹਰ ਗੈਸਟ ਦਾ ਆਪਣਾ ਰਾਈਟ ਹੈ। ਮੈਨੂੰ ਕੱਲ ਵੀ ਕਾਫੀ ਲੋਕਾਂ ਨੇ ਕਿਹਾ ਕਿ ਉਹ ਤਾਂ ਤੁਸੀਂ ਜੀ ਉਹ ਤਾਂ ਆਪਣਾ ਗੱਲ ਕਰਕੇ ਚਲੇ ਗਏ, ਉਹਨਾਂ ਨੇ ਤਾਂ ਕੋਈ ਤੁਹਾਡੀ ਗੱਲ ਤਾਂ ਸੁਣੀ ਨਹੀਂ, ਕੋਈ ਕਨਵਿੰਸ ਨਹੀਂ ਹੋਏ। ਮੈਂ ਕਿਹਾ ਵੀ ਮੈਂ ਹੁਣ ਇਹੀ ਕਰ ਸਕਦਾ ਸੀ ਕਿ ਆਪਣੀ ਗੱਲ ਉਹ ਆਪਣੀ ਗੱਲ
ਇਸ ਬੀਇੰਗ ਰਿਕਾਰਡਡ,
ਮੈਂ ਕਿਹਾ ਆਪਣੀ ਦੋਨੋਂ ਗੱਲ
ਦਿਸ ਕਾਲ ਇਜ਼ ਨੋ ਲੌਂਗਰ ਬੀਇੰਗ ਰਿਕਾਰਡਡ।
ਹਾਂਜੀ ਕਾਲਰਸ ਨੂੰ ਰਿਕੁਐਸਟ ਹੈ ਕਿ ਜੀ, ਹਾਂਜੀ ਹੈਲੋ
ਜੀ ਸਰ,
ਹਾਂਜੀ ਹਾਂਜੀ, ਸੋ ਅਸੀਂ ਆਪਣੀ ਗੱਲ ਜਿਹੜੀ ਹੈ ਜੀ ਉਹ ਰੱਖ ਦਿੱਤੀ ਹੈਗੀ ਹੈ ਉਹਨਾਂ ਦੇ ਸਾਹਮਣੇ ਕਿ ਆਹ ਸਾਰੀ ਗੱਲਬਾਤ ਹੈ। ਬਾਕੀ ਮੈਂ ਇੱਥੇ ਇਹੀ ਕਹਾਂਗਾ ਕਿ ਦੇਖੋ ਬੁਨਿਆਦੀ ਤੌਰ ਦੇ ਉੱਤੇ ਨਾ ਵਿਦ ਡਿਊ ਰਿਸਪੈਕਟ ਮੈਂ ਗੱਲ ਕਹਾਂਗਾ, ਉਹਨਾਂ ਨੂੰ ਵੀ ਇਹੀ ਕਹਿ ਰਿਹਾ ਸੀ ਕਿ ਜਿਹੜਾ ਇਹਦਾ ਟੈਰਰਿਜ਼ਮ ਦਾ ਨੁਕਸਾਨ ਹੈ ਨਾ ਉਹ ਪਾਕਿਸਤਾਨ ਨੂੰ ਹੁਣ ਮੰਨ ਗਏ ਵੀ ਸਾਡੀ ਮਿਸਟੇਕ ਹੈ, ਖਵਾਜਾ ਆਸਿਫ ਸਾਹਿਬ ਵੀ ਸਭ ਮੰਨ ਗਏ ਨੇ, ਮੁਸ਼ਰਫ ਸਾਹਿਬ ਨੇ ਮੰਨੀ ਹੈ, ਨਵਾਜ਼ ਸ਼ਰੀਫ ਸਾਹਿਬ ਨੇ ਮੰਨੀ ਹੈ, ਸਭ ਨੂੰ ਪਤਾ ਇਮਰਾਨ ਖਾਨ ਸਾਹਿਬ US ਗਏ ਸੀ, US ਜਾ ਕੇ ਇਮਰਾਨ ਖਾਨ ਸਾਹਿਬ ਨੇ ਕਿਹਾ, ਕੋਈ ਨਵੀਂ ਗੱਲ ਥੋੜੀ ਹੈ, ਸਭ ਨੇ ਮੰਨਿਆ, ਸਭ ਨੂੰ ਪਤਾ। ਪਰ ਪ੍ਰੋਬਲਮ ਇਹ ਹੈ ਕਿ ਜਿਹੜੀ ਉੱਥੇ ਦੇ ਆਰਮੀ ਦੇ ਇੱਕ ਦੋ ਲੀਡਰਸ ਹੁੰਦੇ ਨੇ ਉਹ ਆਪਣੇ ਮੁਤਾਬਿਕ ਕੰਟਰੀ ਨੂੰ, ਮੈਂ ਕਿਹਾ ਦੇਖੋ ਪਹਿਲਾ ਪ੍ਰਧਾਨ ਮੰਤਰੀ ਠੀਕ ਹੈ ਲਿਆਕਤ ਅਲੀ ਖਾਨ ਸਾਹਿਬ 47 ਚ ਬਣੇ ਨੇ, 51 ਚ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ, ਔਰ 51 ਚ ਮਰਡਰ ਤੋਂ ਪਹਿਲਾਂ ਵੀ ਉੱਥੇ ਜਨਰਲ ਅਕਬਰ ਸਾਹਿਬ ਨੇ ਹੋਰ ਬੜੇ ਸਾਰੇ ਲੋਕਾਂ ਨੇ ਕੂਹ ਕੀਤੀ ਉਹਨਾਂ ਦੇ ਖਿਲਾਫ, ਮਤਲਬ ਮੈਂ ਕਿਹਾ ਕਦੇ ਵੀ ਪੈਰ ਲੱਗਣ ਹੀ ਨਹੀਂ ਦਿੱਤੇ ਗਏ। ਮੈਂ ਕਿਸੇ ਵੀ ਜਿਹੜਾ ਕੋਈ ਇਲੈਕਟਡ ਬੰਦਾ ਅੱਜ ਤੱਕ ਤੁਸੀਂ ਦੱਸੋ ਕਿਸੇ ਵੀ ਇਲੈਕਟਡ ਪ੍ਰਾਈਮ ਮਿਨਿਸਟਰ ਨੇ 5 ਸਾਲ ਪੂਰੇ ਕੀਤੇ ਹੋਣ, ਮੈਂ ਕਿਹਾ ਜਦੋਂ ਤੁਸੀਂ ਇਲੈਕਟ ਜਿਨ੍ਹਾਂ ਨੇ ਆਜ਼ਾਦੀ ਤੇ ਤਾਂ ਮਿਲੇਗੀ ਨਾ, ਅਸੀਂ ਗੱਲ ਕਰਦੇ ਹਾਂ ਜੀ ਗਜ਼ਾ ਮੇ ਹਮੇ ਆਜ਼ਾਦੀ ਚਾਹੀਏ, ਪੈਲਸਤੀਨ ਦੀ ਆਜ਼ਾਦੀ ਦੀ ਅਸੀਂ ਗੱਲ ਕਰ ਰਹੇ ਹਾਂ, ਕਸ਼ਮੀਰ ਦੀ ਆਜ਼ਾਦੀ, ਬਈ ਪਹਿਲਾਂ ਪਾਕਿਸਤਾਨ ਦੇ ਵਿੱਚ ਤਾਂ ਆਜ਼ਾਦੀ ਲੈ ਕੇ ਆਓ, ਇੱਕ ਦਿਨ ਦੀ ਆਜ਼ਾਦੀ ਨਹੀਂ ਹੈ, ਆਜ਼ਾਦੀ ਤਾਂ ਉਸ ਦਿਨ ਹੋਏਗੀ ਕਿ ਅਸੀਂ ਆਪਣੇ ਮੁਤਾਬਿਕ ਲੀਡਰ ਚੁਣਿਆ, ਠੀਕ ਹੈ। ਉਹ ਕਹਿੰਦੇ ਸੀ ਨਹੀਂ ਉਹ ਪੋਲੀਟੀਕਲ ਗੱਲ, ਮੈਂ ਕਿਹਾ ਪੋਲੀਟੀਕਲ ਥੋੜੀ ਹੈ, ਬੇਸਿਕ ਰਾਈਟ ਹੈ। ਅਸੀਂ ਸੋਚ ਸਕਦੇ ਹਾਂ ਕੈਨੇਡਾ ਚ ਕਿ ਲੋਕਾਂ ਨੇ ਲਿਬਰਲ ਪਾਰਟੀ ਚੁਣੀ ਹੋਵੇ ਜਾਂ ਕੰਜ਼ਰਵੇਟਿਵ ਚੁਣੀ ਹੋਵੇ ਤਾਂ ਰਾਜ ਉਹ ਬੰਦਾ ਆ ਕੇ ਕਰਨ ਲੱਗ ਪਏ ਜਿਹਨੂੰ ਇੱਕ ਵੋਟ ਨਹੀਂ ਪਈ, ਜਨਰਲ ਮੁਸ਼ਰਫ ਸਾਹਿਬ ਨੂੰ ਤਾਂ ਕਿਸੇ ਨੇ ਵੋਟ ਨਹੀਂ ਪਾਈ, ਜ਼ਿਆਉਲ ਹੱਕ ਨੂੰ ਕਿਸੇ ਨੇ ਵੋਟ ਪਾਈ ਨਹੀਂ ਪਾਈ, ਯਾਜਰਾ ਖਾਨ ਅਯੂਬ ਖਾਨ ਇਹਨਾਂ ਨੂੰ ਤਾਂ ਕਿਸੇ ਨੇ ਵੋਟ ਨਹੀਂ ਪਾਈ, ਜਨਰਲ ਅਸੀਮ ਮੁਨੀਰ ਨੇ ਤਾਂ ਇੱਕ ਵੋਟ ਨਹੀਂ ਪਾਈ ਕਿਸੇ ਨੇ, ਲੇਕਿਨ ਉਹ ਆ ਕੇ ਰਾਜ ਕਰਨ ਲੱਗ ਪੈਂਦੇ ਆ। ਮੈਂ ਕਿਹਾ ਤੁਸੀਂ ਇਹ ਚੀਜ਼ ਖੁਦ ਦੇਖਣੀ ਹੈ, ਪਾਕਿਸਤਾਨ ਲਈ ਠੀਕ ਨਹੀਂ, ਇੰਡੀਆ ਦੀ ਗੱਲ ਛੱਡ ਦਿਓ, ਇਹ ਪਾਕਿਸਤਾਨ ਲਈ ਠੀਕ ਨਹੀਂ ਹੈ, ਨੰਬਰ 1। ਨੰਬਰ 2, ਪਾਕਿਸਤਾਨ ਦੇ ਵਿੱਚ ਜੇ ਤੁਸੀਂ ਦੁਨੀਆਂ ਭਰ ਤੋਂ ਲਿਆ ਕੇ ਟੈਰਰਿਸਟ ਟ੍ਰੇਨਿੰਗ ਕੈਂਪ ਇੱਥੇ ਖੜੇ ਕਰ ਲਏ, ਚਾਹੇ ਉਹ 79 ਚ ਕਿਤੇ, ਫਿਰ ਉਸ ਤੋਂ ਬਾਅਦ 79 ਤੋਂ 89 ਅਫਗਾਨ ਵਾਰ ਖਤਮ ਹੋਈ, ਆਪ ਜਿਹੜੀ ਬਣੀ ਹੈ ਆਪਣੀ ਲਸ਼ਕਰ ਏ ਤੋਇਬਾ ਇਹ 1990 ਚ ਬਣੀ ਹੈ, ਪਹਿਲਾਂ ਜਮਾਤ ਉਦ ਦਵਾ ਸੀ ਇਹਦਾ ਨਾਮ, 84 ਦੇ ਆਸ ਪਾਸ ਬਣੀ ਹੈ ਜਦੋਂ ਅਫਗਾਨਿਸਤਾਨ ਚ ਬਣਾਈ ਇਹਨਾਂ ਨੇ ਸਾਰਿਆਂ ਨੇ। ਜ਼ਕੀਰ ਉਲ ਰਹਿਮਾਨ ਲਖਵੀ ਜਿਹੜਾ ਇੰਡੀਆ ਦੇ ਵਿੱਚ ਟੈਰਰਿਜ਼ਮ ਚ ਇਨਵੋਲਵ ਸੀ, ਨਾਲ ਆਪਣਾ ਇਕਬਾਲ ਸਾਹਿਬ ਸੀਗੇ, ਫਿਰ ਇਹ ਆਪਣੇ ਦੂਸਰਾ ਤੁਹਾਡਾ ਹਾਫਿਜ਼ ਸਈਦ, ਇਹਨਾਂ ਸਾਰਿਆਂ ਨੇ ਉਹ 80 ਚ ਉੱਥੇ ਲੜਦੇ ਰਹੇ ਨੇ ਸਾਰੇ ਅਫਗਾਨ ਵਾਰ, ਉਹ ਉਸ ਵੇਲੇ ਉਤੋਂ ਜਦੋਂ ਵਿਹਲੇ ਹੋ ਗਏ ਉਸ ਤੋਂ ਅਫਗਾਨ ਵਾਰ ਤੋਂ, ਉਹ ਫਿਰ ਇੱਧਰ ਆ ਕੇ ਇਹਨਾਂ ਨੇ 90 ਦੇ ਵਿੱਚ ਲਸ਼ਕਰ ਏ ਤੋਇਬਾ ਬਣਾ ਲਈ, ਉਹ ਫਿਰ ਇਹਨਾਂ ਨੇ ਇੱਧਰ ਕਸ਼ਮੀਰ ਦੇ ਵਿੱਚ ਇਹਨਾਂ ਨੇ ਛੇੜ ਦਿੱਤੀ ਲੜਾਈ, ਤੁਸੀਂ ਜਦੋਂ ਤੁਸੀਂ ਜਿਹਾਦ ਦਾ ਨਾਮ ਲੈ ਕੇ ਅਫਗਾਨਿਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ ਔਰ ਇੰਡੀਆ ਦੇ ਵਿੱਚ ਸਾਰੇ ਟੈਰਰਿਸਟ ਬਣਾਓਗੇ ਕਿ ਬੰਦੂਕਾਂ ਚੱਕੋ ਜੀ ਅਸੀਂ ਜਿਹਾਦ ਕਰ ਰਹੇ ਹਾਂ, ਉਹ ਫਿਰ ਤੁਸੀਂ ਇੱਕ ਕੌਮ ਨੂੰ, ਇੱਕ ਕੰਟਰੀ ਨੂੰ ਜਿਹਾਦ ਵੱਲ, ਲੜਾਈ ਵੱਲ ਲੈ ਕੇ ਜਾ ਰਹੇ ਹੋ, ਉਹਦੀ ਕੋਈ ਜ਼ਰੂਰਤ ਨਹੀਂ ਆ। ਅੱਜ ਦੀ ਜਿਹੜੀ ਅਸਲ ਲੜਾਈ ਹੈ ਉਹ ਤਿੰਨ ਫਰੰਟਸ ਤੇ ਲੜੀ ਜਾਣੀ ਹੈ। ਨੰਬਰ 1 ਇਜ਼ ਇਕਾਨਮੀ। ਇਕਾਨਮੀ ਹੋਏਗੀ ਸਭ ਕੁਝ ਚੱਲੇਗਾ। ਇਕਾਨਮੀ ਹੋਏਗੀ ਨਾ, ਜੇ ਇਕਾਨਮੀ ਹੋਏਗੀ ਕੰਟਰੀ ਕੋਲ ਸਭ ਕੁਝ ਚੱਲੇਗਾ। ਤੇ ਇਕਾਨਮੀ ਦੀ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ, ਇਕਾਨਮੀ ਦੀ ਗੱਲ ਕਰੋ। ਜੇ ਇਕਾਨਮੀ ਠੀਕ ਨਹੀਂ, ਮਤਲਬ ਹਾਰ ਦੇਖੋ, ਇਹ ਜਿਹੜੀ ਅਸੀਂ ਗੱਲ ਕਰ ਰਹੇ ਹਾਂ 7070 ਅਸੀਂ ਗੱਲ ਕਰ ਰਹੇ ਹਾਂ ਜੀ ਜਿੱਤ ਗਏ, ਜੰਗ ਜਿੱਤ ਗਏ, ਨਹੀਂ ਹਾਰ ਹੈ ਦੋਨਾਂ ਦੀ। ਮੈਂ ਬਾਰ ਬਾਰ ਕਹਿ ਰਿਹਾ ਦੋਨਾਂ ਦੀ ਹਾਰ ਹੈ। ਜੇ ਜਿੱਤ ਮੈਂ ਮੰਨਾਂਗਾ, ਜਿੱਤ ਉਸ ਕੰਟਰੀ ਦੀ ਮੰਨਾਂਗਾ ਜਿਹੜਾ